ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਮੈਂ ਜਗਜੀਤ ਸਿੰਘ ਹਾਂ, ਹਾਜ਼ਰ ਹਾਂ ਸਾਡੇ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ ਲੈ ਕੇ ਪ੍ਰੋਗਰਾਮ ਲਹਿਰਾਂ ਸਾਰੇ ਹੀ ਸਰੋਤਿਆਂ ਦੀ ਹਾਜ਼ਰੀ ਦੇ ਵਿੱਚ। ਸੋ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਕਰਦੇ ਹਾਂ ਜੀ। ਸੋ ਸਾਡੇ ਸਾਰੇ ਹੀ ਸਰੋਤਿਆਂ ਨੂੰ ਨਮਸਕਾਰ, ਗੁੱਡ ਮਾਰਨਿੰਗ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਅੱਜ ਦਿਨ ਹੈ 29 ਜੂਨ 1920, ਨਾਨਕਸ਼ਾਹੀ ਹੈਗੀ ਹੈ 16 ਹਾੜ ਤੇ ਦਿਨ ਹੈ ਸੋਮਵਾਰ ਤੇ ਠੰਡ ਪਈ ਵੀ ਹੈ ਬਹੁਤ ਤੇ ਕੂੜਾ ਪੈਣ ਲੱਗ ਪਿਆ, 2-3 ਦਿਨ ਦਾ ਕੂੜਾ ਪੈ ਰਿਹਾ ਹੈ ਤੇ ਸੋ ਠੰਡ ਜਿਹੜੀ ਹੈਗੀ ਹੈ ਸਰਦੀ ਆਪਣੇ ਪੂਰੇ ਜਾਹੋ ਜਹਾਲ ਤੇ ਹੈ। ਸੋ ਆਓ ਸਭ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਸਮੇਂ ਤੇ ਝਾਤੀ ਮਾਰ ਲਈਏ। ਸੋ ਮੈਲਬਨ ਦੇ ਵਿੱਚ ਇਸ ਵਕਤ ਸੁਬਹਾ ਦੇ 8:02 ਦਾ ਸਮਾਂ ਹੋਇਆ, ਸਿਡਨੀ ਦੇ ਵਿੱਚ ਸੁਬਹਾ ਦੇ 8:03, ਐਡਲਿਡ ਦੇ ਵਿੱਚ ਇਸ ਵਕਤ ਸੁਬਹਾ ਦੇ 7:33 ਦਾ ਸਮਾਂ, ਬ੍ਰਿਸਬਨ ਦੇ ਵਿੱਚ 8:03, ਪਰਥ ਦੇ ਵਿੱਚ 6:03, ਡਾਰਵਨ ਦੇ ਵਿੱਚ ਇਸ ਵਕਤ 7:33 ਦਾ ਸਮਾਂ। ਇਹ ਸੀ ਆਸਟ੍ਰੇਲੀਆ ਦੇ ਸਮੇਂ ਤੇ ਝਾਤੀ ਤੇ ਆਓ ਆਪਾਂ ਚੱਲੀਏ ਆਪਣੇ ਦੇਸ਼ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਸੋ ਇਸ ਵਕਤ ਅੰਮ੍ਰਿਤ ਵੇਲਾ 3:33 ਦਾ ਸਮਾਂ ਹੋਇਆ। ਇਹ ਸੀ ਆਪਣੀ ਥੋੜੀ ਸਮੇਂ ਤੇ ਝਾਤੀ ਤੇ ਆਓ ਥੋੜੀ ਆਪਾਂ ਇਸ ਦੇ ਨਾਲ ਨਾਲ ਵੈਦਰ ਤੇ ਵੀ ਝਾਤੀ ਮਾਰ ਲਈਏ। ਸੋ ਮੈਲਬਨ ਦੇ ਵਿੱਚ ਇਸ ਵਕਤ 2 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 15 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ ਹੈ ਤੇ ਦਿਨ ਪੂਰਾ ਨਿਖਰਿਆ ਹੋਇਆ। ਐਡਲਿਡ ਦੇ ਵਿੱਚ ਇਸ ਵਕਤ 4 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 14 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ ਹੈ। ਮਾਫੀ ਚਾਹੁੰਦਾ ਜੀ। ਤੇ ਦਿਨ ਪੂਰਾ ਕਲੀਅਰ ਹੈ, ਸੂਰਜ ਆਪਣੀਆਂ ਕਿਰਨਾਂ ਬਖੇਰ ਰਿਹਾ। ਬ੍ਰਿਸਬਨ ਦੇ ਵਿੱਚ ਇਸ ਵਕਤ 14 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 22 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ। ਸੋ ਅੱਜ ਬ੍ਰਿਸਬਨ ਦੇ ਵਿੱਚ ਵੀ ਦਿਨ ਪੂਰਾ ਕਲੀਅਰ ਹੈ, ਭਾਵ ਸੂਰਜ ਆਪਣੀਆਂ ਕਿਰਨਾਂ ਬਖੇਰ ਰਿਹਾ। ਸਿਡਨੀ ਦੇ ਵਿੱਚ ਇਸ ਵਕਤ 12 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 15 ਡਿਗਰੀ ਹੋਣ ਦੀ ਸੰਭਾਵਨਾ ਅਤੇ ਇਸ ਵਕਤ ਹਲਕੀ ਬਾਰਿਸ਼ ਹੋ ਰਹੀ ਹੈ। ਪਰਤ ਦੇ ਵਿਚ ਇਸ ਵਕਤ 16 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 18 ਡਿਗਰੀ ਹੋਣ ਦੀ ਸੰਭਾਵਨਾ। ਬੱਦਲਵਾਈ ਹਲਕੀ ਜੀ ਬਣੀ ਹੋਈ ਹੈ। ਡਾਰਵਿਨ ਦੇ ਵਿਚ ਇਸ ਵਕਤ 21 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 32 ਡਿਗਰੀ ਹੋਣ ਦੀ ਸੰਭਾਵਨਾ। ਬੱਦਲਵਾਈ ਅਤੇ ਸੂਰਜ ਦੇ ਵਿਚ ਕਸ਼ਮਕਸ਼ ਚੱਲ ਰਹੀ ਹੈ। ਆਓ ਚਲੀਏ ਆਪਣੇ ਦੇਸ਼ ਪੰਜਾਬ ਸ਼੍ਰੀ ਅੰਮ੍ਰਿਤਸਰ ਸਾਹਿਬ। 26 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 37 ਡਿਗਰੀ ਹੋਣ ਦੀ ਸੰਭਾਵਨਾ। ਸੋ ਇੱਥੇ ਥੋੜੀ ਬੱਦਲਵਾਈ ਦੇ ਨਾਲ ਨਾਲ ਹੋ ਸਕਦਾ ਬਿਜਲੀ ਲਿਸ਼ਕਦੀ ਰਹੇ। ਸੋ ਇਹ ਸੀ ਸਾਡਾ ਤਾਪਮਾਨ ਤੇ ਝਾਤੀ। ਤੇ ਸੋਮਵਾਰ ਦਾ ਦਿਨ ਹੈ ਜੀ, ਵੀਕਐਂਡ ਲੰਘਿਆ, ਸਾਰਿਆਂ ਨੇ ਵੀਕਐਂਡ ਬੜਾ ਹੀ ਖੂਬਸੂਰਤ ਮਾਨਿਆ ਹੋਵੇਗਾ। ਇਸ ਵਕਤ ਪੇਰੈਂਟਸ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਲਈ ਤਿਆਰ ਕਰ ਰਹੇ ਹੋਣਗੇ। ਕੁਛ ਬੱਚਿਆਂ ਨੇ ਸਕੂਲ ਦੇ ਲਈ ਚਾਲੇ ਪਾ ਦਿੱਤੇ ਹੋਣੇ ਆ ਤੇ ਕੁਛ ਤਿਆਰੀਆਂ ਖਿੱਚ ਰਹੇ ਹੋਣੇ ਆ। ਸੋ ਮਾਪਿਆਂ ਨੇ ਵੀ ਜੋਬ ਤੇ ਜਾਣਾ ਹੋਣਾ ਹੈ ਪਰ ਬੱਚਿਆਂ ਨੂੰ ਵੀ ਨਾਲ ਭੇਜਣਾ। ਸੋ ਕਾਹਲੀ ਕਾਹਲੀ ਸਾਰੇ ਕੰਮ ਨਿਪਟਾਏ ਜਾ ਰਹੇ ਹੋਣੇ ਆ। ਸੋ ਉਧਰ ਸੂਰਜ ਆਪਣੀਆਂ ਕਿਰਨਾਂ ਬਖੇਰ ਰਿਹਾ ਤੇ ਬਾਹਰ ਅਗਰ ਅਸੀਂ ਦੇਖਦੇ ਹਾਂ, ਝਾਤੀ ਮਾਰਦੇ ਹਾਂ ਤਾਂ ਕੋਹਰਾ ਵੀ ਆਪਣੇ ਰੰਗ ਦਿਖਾ ਰਿਹਾ। ਸੋ ਇਸ ਵਕਤ ਜਿਹੜੀ ਸਰਦੀ ਆ ਉਹ ਕਾਫੀ ਜ਼ਿਆਦਾ ਹੋ ਗਈ ਹੈ। ਸੋ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਥੋੜਾ ਜਿਹਾ ਠੰਡ ਦਾ ਧਿਆਨ ਰੱਖਣ, ਕਿਉਂਕਿ ਇੱਥੇ ਇਹਨਾਂ ਕੰਟਰੀਜ਼ ਦੇ ਵਿੱਚ ਅਗਰ ਆਪਾਂ ਤੰਦਰੁਸਤ ਹਾਂ, ਠੀਕ ਹੈ ਤਾਂ ਸਾਰਾ ਕੁਛ ਹੀ ਹੈ, ਨਹੀਂ ਤਾਂ ਅਦਰਵਾਈਜ਼ ਸਾਰੇ ਦੇ ਸਾਰੇ ਕੰਮ ਹੀ ਉੱਥੇ ਆਪਣੇ ਖੜ ਜਾਂਦੇ ਆ। ਸੋ ਆਪਣਾ ਪੂਰਾ ਧਿਆਨ ਰੱਖੋ, ਗਰਮ ਕੱਪੜੇ ਪਾ ਕੇ ਰੱਖੋ, ਅਗਰ ਬਾਹਰ ਜਾਂਦੇ ਆ ਤਾਂ ਪੂਰੀ ਇਤਿਹਾਸ ਤੋਂ ਕੰਮ ਲਓ। ਸੋ ਥੋੜੇ ਜਿਹੜੇ ਕੇਸਿਸ ਹੈਗੇ ਆ ਕੋਰੋਨਾ ਦੇ, ਉਹ ਵੀ ਵਿਕਟੋਰੀਆ ਦੇ ਵਿੱਚ ਪਿਛਲੇ ਸਮੇਂ ਦੌਰਾਨ ਵਧੇ ਆ। ਸੋ ਆਪਾਂ ਉਹਨਾਂ ਦਾ ਵੀ ਨਾਲ ਨਾਲ ਜਿਹੜਾ ਧਿਆਨ ਰੱਖਣਾ ਹੈ, ਪੂਰਾ ਇਤਿਹਾਦ ਰੱਖਣੀ ਹੈਗੀ ਆਪਾਂ, ਕਿ ਥੋੜਾ ਜਿਹੜਾ ਸੋਸ਼ਲ ਡਿਸਟੈਂਸ ਆਪਾਂ ਬਣਾ ਕੇ ਰੱਖਣਾ ਹੈ, ਜਾਂ ਟਾਈਮ ਟੂ ਟਾਈਮ ਆਪਾਂ ਸੈਨੇਟਾਈਜ਼ਰ ਵਗੈਰਾ ਜਿਹੜੇ ਹੈਗੇ ਯੂਜ਼ ਕਰਦੇ ਰਹਿਣਾ, ਕਿਉਂਕਿ ਇਹ ਵੀ ਕਹਿ ਲਓ ਵੀ ਸਾਡਾ ਨਾਲ ਹੀ ਇੱਕ ਜਿਹੜਾ ਹੈਗਾ ਅੰਗ ਬਣ ਚੁੱਕਿਆ ਹੈਗਾ। ਸੋ ਇਸ ਕਰਕੇ ਅਸੀਂ ਨਾਲ ਨਾਲ ਜਿਹੜੀ ਹੈਗੀ ਆਪਾਂ ਰੋਜ਼ਾਨਾ ਦੇ ਕੰਮਾਂ ਧੰਦਿਆਂ ਦੇ ਵਿੱਚ ਵੀ ਲੱਗਣਾ ਤੇ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਹੈਗਾ ਕਿ ਅਸੀਂ ਟਾਈਮ ਟੂ ਟਾਈਮ ਆਪਣੀਆਂ ਪ੍ਰੀਕੋਸ਼ਨਸ ਯੂਜ਼ ਕਰਦੇ ਰਹੀਏ, ਬੱਚਿਆਂ ਨੂੰ ਵੀ ਇਹਨਾਂ ਤੋਂ ਜਾਣਕਾਰੀ ਦਿੰਦੇ ਰਹੀਏ। ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਹਾਜ਼ਰੀ ਦਵਾ ਕੇ ਕਰਦੇ ਹਾਂ। ਸੋ ਸਾਡੇ ਸਰੋਤਿਆਂ ਨੂੰ ਇੰਤਜ਼ਾਰ ਹੋਊਗਾ ਗੀਤ ਸੰਗੀਤ ਦੀਆਂ ਘੜੀਆਂ ਦਾ। ਸੋ ਆਓ ਆਪਾਂ ਗੀਤ ਸੰਗੀਤ ਦੀ ਹਾਜ਼ਰੀ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲਵਾਉਣੇ ਆ। ਤੇ ਸੋ ਸਭ ਤੋਂ ਪਹਿਲਾਂ ਅਸੀਂ ਗੀਤ ਡਾਕਟਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ। ਸੋ ਆਓ ਸੁਣਦੇ ਹਾਂ ਡਾਕਟਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇੱਕ ਧਾਰਮਿਕ ਗੀਤ।
ਜਿਨੇ ਇਸ ਜਹਾਨ ਨੂੰ ਸਿਰਜਿਆ ਏ ਉਹਨੂੰ ਪਤਾ ਦੁੱਖਾਂ ਪਰੇਸ਼ਾਨੀਆਂ ਦਾ, ਉਹਨੂੰ ਖਬਰ ਹੈ ਤੇਰੇ ਮੁਨਾਫਿਆਂ ਦੀ, ਉਹਨੂੰ ਫਿਕਰ ਹੈ ਤੇਰੀਆਂ ਹਾਨੀਆਂ ਦਾ। ਜਦੋਂ ਵਕਤ ਆਇਆ ਦੇਣਾ, ਉਹ ਤਾਂ ਬਾਦਸ਼ਾਹ ਦੁਨੀ ਦੇ ਦਾਨੀਆਂ ਦਾ, ਸਰਤਾਜ ਰਮਜ਼ ਜੇ ਸਮਝਿਆ ਗਈ ਫਿਰ ਅੰਤ ਨਹੀਂ ਰਹਿਣਾ ਹੈਰਾਨੀਆਂ ਦਾ। ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ। ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ। ਛੱਡ ਮਾਲਕ ਤੇ ਡੋਰਾਂ ਵਕਤ ਗੁਜ਼ਰ ਹੀ ਜਾਂਦਾ ਏ ਦੋ ਵੇਲੇ ਤਾਂ ਰੋਟੀ ਹਰ ਕੋਈ ਖਾਂਦਾ ਏ ਸੌਖਾ ਵਕਤ ਗੁਜ਼ਰ ਹੀ ਜਾਂਦਾ ਏ ਦੋ ਵੇਲੇ ਤਾਂ ਰੋਟੀ ਹਰ ਕੋਈ ਖਾਂਦਾ ਏ ਅਰਜ਼ ਕਰੀ ਕੇ ਬਿਲਕੁਲ ਹੱਟੀ ਪੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਰੱਬ ਜੇਕਰ ਖੁਸ਼ ਹੋ ਕੇ ਝੋਲੀ ਭਰ ਦੇਵੇ ਤੈਨੂੰ ਜੇਕਰ ਸ਼ੀਸ਼ੇ ਵਾਲਾ ਕਰ ਦੇਵੇ ਰੱਬ ਜੇਕਰ ਖੁਸ਼ ਹੋ ਕੇ ਝੋਲੀ ਭਰ ਦੇਵੇ ਤੈਨੂੰ ਜੇਕਰ ਸ਼ੀਸ਼ੇ ਵਾਲਾ ਕਰ ਦੇਵੇ ਉੱਪਰ ਨੂੰ ਸੁੱਟ ਸੁੱਟ ਕੇ ਪੱਥਰ ਪੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ਕੁਝ ਨੀ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ਦੇਖੀ ਤੂੰ ਜਜ਼ਬਾਤ ਕਿਸੇ ਦੇ ਨੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾ ਜਮ ਜਮ ਲਿਖ ਸਰਤਾਜ ਕੋਈ ਨਹੀਂ ਟੋਕ ਰਿਹਾ ਸੱਤ ਅਸਮਾਨੇ ਚੜਨੋਂ ਕਿਹੜਾ ਰੋਕ ਰਿਹਾ ਜਮ ਜਮ
ਜਮ ਲਿਖ ਸਰਤਾਜ ਕੋਈ ਨਹੀਂ ਟੋਕ ਰਿਹਾ ਸੱਤ ਅਸਮਾਨੇ ਚੜਨੋਂ ਕਿਹੜਾ ਰੋਕ ਰਿਹਾ ਕਲਮ ਨਾਲ ਪਰ ਅੱਲੇ ਜ਼ਖਮ ਖਰੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ
ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ ਵਾਕਈ ਡਾਕਟਰ ਸਤਿੰਦਰ ਸਰਤਾਜ ਨੇ ਆਪਣੀ ਕਲਮ ਦੇ ਵਿੱਚੋਂ ਬਹੁਤ ਬਾਖੂਬੀ ਇਸ ਸ਼ਬਦ ਬਿਆਨ ਕੀਤੇ ਆ ਸੋ ਵਾਕਈ ਕਿ ਸਾਡੇ ਤੇ ਪਰਮਾਤਮਾ ਦੇ ਵਿੱਚ ਇੰਨਾ ਕੁ ਫਰਕ ਹੈ ਕਿ ਕਈ ਵਾਰੀ ਸਾਨੂੰ ਆਪਣੀਆਂ ਸਿਆਣਪਾਂ ਜ਼ਿਆਦਾ ਵੱਡੀਆਂ ਲੱਗਣ ਲੱਗ ਪੈਂਦੀਆਂ ਸਾਨੂੰ ਲੱਗਦਾ ਸੀ ਬਹੁਤ ਸਿਆਣੇ ਆ ਸਾਨੂੰ ਬੜੀਆਂ ਚੁਸਤ ਚਤਰਾਈਆਂ ਆ ਗਈਆਂ ਪਰ ਉਹ ਅਕਾਲ ਪੁਰਖ ਵਾਹਿਗੁਰੂ ਬੇਅੰਤ ਆ ਅਗਰ ਅਸੀਂ ਉਹਦੇ ਹੁਕਮ ਮੁਤਾਬਕ ਚੱਲੀਏ ਕਿਉਂਕਿ ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਜੋ ਵੀ ਹੋਣਾ ਉਹਦੇ ਹੁਕਮ ਚ ਹੀ ਹੋਣਾ ਉਹਦੀ ਰਜ਼ਾ ਚ ਹੀ ਹੋਣਾ ਤੇ ਉਹ ਹੋ ਕੇ ਰਹਿਣਾ ਸਾਡੀਆਂ ਸਿਆਣਪਾਂ ਸਾਡੀਆਂ ਚਤਰਾਈਆਂ ਕੁਛ ਵੀ ਨਹੀਂ ਕਰਦੀਆਂ ਅਸੀਂ ਉਹਦੇ ਬਣਾਏ ਹੋਏ ਜੀਵ ਆ ਤੇ ਉਹ ਸਾਨੂੰ ਦੇਖਦਾ ਕਿ ਮੇਰੇ ਬਣਾਏ ਹੋਏ ਜੀਵ ਛੋਟੇ ਛੋਟੇ ਜਿਹੜੇ ਜੀਵ ਜੰਤੂ ਹੈ ਇਹ ਕੀ ਕਰੀ ਜਾਂਦੇ ਆ ਕੀ ਕਤਰੀ ਜਾਂਦੇ ਆ ਸੋ ਅਗਰ ਅਸੀਂ ਵਾਕਈ ਆਪਣੀਆਂ ਸਾਰੀਆਂ ਡੋਰਾਂ ਉਹਦੇ ਤੇ ਛੱਡ ਦਈਏ ਹਾਂ ਜੋ ਅਸੀਂ ਕਾਰਜ ਕਰਨੇ ਆ ਉਹ ਜ਼ਰੂਰੀ ਆ ਪਰਮਾਤਮਾ ਨੇ ਸਾਨੂੰ ਦਿਮਾਗ ਦਿੱਤਾ ਸਹੀ ਸੋਚਣ ਵਾਸਤੇ ਦਿੱਤਾ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਕਿਰਤ ਕਮਾਈ ਕਰੀਏ ਆਪਣੇ ਕਾਰਜ ਕਰੀਏ ਤੇ ਜਿਹੜਾ ਉਹਦਾ ਰੈਸਟ ਆਫ ਆ ਉਹ ਪਰਮਾਤਮਾ ਦੇ ਛੱਡ ਦਈਏ ਕਹਿੰਦੇ ਆ ਅਕਾਲ ਪੁਰਖ ਵਾਹਿਗੁਰੂ ਘੱਟ ਘੱਟ ਦੇ ਵਿੱਚ ਵੱਸਦਾ ਜੇ ਉਹਨੂੰ ਛੋਟੇ ਤੋਂ ਛੋਟੇ ਜੀਵ ਜੰਤੂ ਦਾ ਪੱਥਰਾਂ ਦੇ ਵਿੱਚ ਵੀ ਫਿਕਰ ਆ ਆਪਣੇ ਬਣਾਏ ਹੋਏ ਛੋਟੇ ਛੋਟੇ ਬ੍ਰਹਿਸਪਤੀ ਦੇ ਪੌਦੇ ਕਿ ਉਹਦਾ ਵੀ ਫਿਕਰ ਆ ਏਡੀ ਵੱਡੀ ਜਿਹੜੀ ਖਲਕਤ ਆ ਉਹਨੂੰ ਉਹ ਚਲਾ ਰਿਹਾ ਅਸੀਂ ਕੌਣ ਹੁੰਦੇ ਆ ਪਰ ਕਈ ਵਾਰੀ ਸਾਡੀਆਂ ਜਿਹੜੀਆਂ ਸਿਆਣਪਾਂ ਸਾਨੂੰ ਬਹੁਤ ਉੱਤੇ ਲੈ ਜਾਂਦੀਆਂ ਹੁਣ ਜਿਵੇਂ ਆਪਾਂ ਦੇਖਦੇ ਹਾਂ ਸਾਰੀ ਦੁਨੀਆਂ ਦੇ ਵਿੱਚ ਜਿਹੜੀ ਮਹਾਂਮਾਰੀ ਫੈਲੀ ਵੀ ਆ ਇਹ ਸਾਡੀਆਂ ਨਾ ਤਾਂ ਸਿਆਣਪਾਂ ਦੇ ਨਾਲ ਸੀਗੀ ਵੀ ਇਹ ਪੈਦਾ ਨਹੀਂ ਹੋ ਸਕੀ ਬੜੇ ਬੜੇ ਵੱਡੇ ਵੱਡੇ ਸਾਇੰਸਦਾਨ ਹੈ ਬੜੇ ਵੱਡੇ ਵੱਡੇ ਇੰਟੈਲੀਜੈਂਟ ਲੋਕ ਹੈ ਪੜ੍ਹੇ ਲਿਖੇ ਲੋਕ ਆ ਬੜੀਆਂ ਵੱਡੀਆਂ ਵੱਡੀਆਂ ਦੁਨੀਆਂ ਦੀਆਂ ਪਾਵਰਾਂ ਸੋ ਸਾਡੀ ਸਾਰੀ ਸਾਇੰਸ ਉਹਦੇ ਅੱਗੇ ਫੇਲ ਹੋ ਗਈ ਇਹ ਇੱਕ ਕੋਰੋਨਾ ਨਾਂ ਦੀ ਬਿਮਾਰੀ ਇੱਕਦਮ ਦੁਨੀਆਂ ਦੇ ਵਿੱਚ ਫੈਲ ਗਈ ਸੋ ਸਾਡੀਆਂ ਜਿਹੜੀਆਂ ਸਿਆਣਪਾਂ ਸੀ ਸਾਡੀਆਂ ਜਿਹੜੀਆਂ ਚਤਰਾਈਆਂ ਸੀ ਉਹ ਇਹਨੂੰ ਰੋਕ ਨਹੀਂ ਸਕੀਆਂ ਅੱਜ ਦੁਨੀਆਂ ਭਰ ਦੀ ਜਿਹੜੀ ਸਾਇੰਸ ਆ ਉਸ ਦੇ ਅੱਗੇ ਬੇਵੱਸ ਹੋ ਗਈ ਹਾਂ ਇਸ ਚ ਕੋਈ ਸ਼ੱਕ ਨਹੀਂ ਕਿ ਇਹਦਾ ਟਾਕਰਾ ਕਰਨ ਵਾਸਤੇ ਸਾਨੂੰ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਉਹ ਸਾਡਾ ਦਿਮਾਗ ਕਹਿੰਦਾ ਵੀ ਅਸੀਂ ਇਸ ਤੋਂ ਬਚਾਅ ਵਾਸਤੇ ਜਿਹੜੀਆਂ ਸਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਉਹ ਸਾਨੂੰ ਜ਼ਰੂਰ ਕਰਨੀਆਂ ਚਾਹੀਦੀ ਆ ਉਹ ਸਾਡਾ ਇੱਕ ਕਾਰਜ ਹੈ ਇੱਕ ਕੰਮ ਹੈ ਜਿਹੜਾ ਕਿ ਸਾਨੂੰ ਕਰਨਾ ਚਾਹੀਦਾ ਸੋ ਅੱਜ ਬੜਾ ਪੈਨਿਕ ਬੜੀ ਘਬਰਾਹਟ ਫੈਲੀ ਗਈ ਆ ਹਰ ਇੱਕ ਦੇ ਵਿੱਚ ਕੋਰੋਨਾ ਦੀ ਸੋ ਇੱਥੇ ਵੀ ਅਗਰ ਅਸੀਂ ਸੋਚਦੇ ਹਾਂ ਕਿ ਲੈ ਕੇ ਵੀ ਉਹ ਆਇਆ ਪਰਮਾਤਮਾ ਤੇ ਉਹਨੇ ਖਤਮ ਵੀ ਉਹਨੇ ਇੱਥੇ ਨੂੰ ਕਰਨਾ ਜਦੋਂ ਕਰਨਾ ਜਿਵੇਂ ਕਰਨਾ ਉਹਦੇ ਹੁਕਮ ਦੇ ਨਾਲ ਹੀ ਇਹ ਹੋਣਾ ਉਹਦੇ ਹੁਕਮ ਦੇ ਨਾਲ ਹੀ ਇਹ ਖਤਮ ਹੋਣੀ ਆ ਤੇ ਅਗਰ ਅਸੀਂ ਇਹਨੂੰ ਸਮਝ ਲਾਂਗੇ ਸਮਝ ਕੇ ਇਹਨੂੰ ਅਸੀਂ ਆਪਣੇ ਜ਼ਿਹਨ ਦੇ ਵਿੱਚ ਬਿਠਾ ਲਾਂਗੇ ਕਿ ਸਾਨੂੰ ਇਸ ਤੋਂ ਜਿਹੜਾ ਡਰ ਹੈ, ਜਿਹੜੀ ਘਬਰਾਹਟ ਹੈ, ਜਿਹੜੀ ਚਿੰਤਾ ਹੈ, ਉਹ ਖਤਮ ਹੋ ਜੂ। ਸੋ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਆਪਣਾ ਆਪਦਾ ਜੀਵਨ ਹੁੰਦਾ, ਅਸੀਂ ਜੋ ਕਾਰਜ ਕਰਨੇ ਆ, ਜੋ ਕੰਮ ਕਾਰ ਕਰਨੇ ਆ, ਉਹ ਅਸੀਂ ਆਪਣੀ ਮਿਹਨਤ ਨਾਲ, ਆਪਣੀ ਲਗਨ ਦੇ ਨਾਲ ਕਰਦੇ ਰਹੀਏ। ਸੋ ਅੱਗੇ ਉਹਦਾ ਕੀ ਰਿਜ਼ਲਟ ਹੋਣਾ, ਚੰਗਾ ਹੋਣਾ, ਮਾੜਾ ਹੋਣਾ, ਇਹ ਸਾਨੂੰ ਪਰਮਾਤਮਾ ਨੇ ਇੱਕ ਪਰਚੇ ਦਿੱਤੇ ਆ। ਇੱਕ ਜੀਵਨ ਦੇ ਵਿੱਚ ਇੱਕ ਇਮਤਿਹਾਨ ਸਾਡਾ ਥਾਂ ਥਾਂ ਤੇ ਲੈਂਦਾ, ਜਗ੍ਹਾ ਜਗ੍ਹਾ ਤੇ ਇਮਤਿਹਾਨ ਲੈਂਦਾ। ਸੋ ਪ੍ਰੋਬਲਮਾਂ ਨੂੰ ਵੇਖ ਕੇ, ਦੁੱਖਾਂ ਤਕਲੀਫਾਂ ਨੂੰ ਵੇਖ ਕੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਸਗੋਂ ਇਹਨਾਂ ਨੂੰ ਇੱਕ ਇਮਤਿਹਾਨ ਦੀ ਤਰ੍ਹਾਂ, ਇੱਕ ਪਰਚੇ ਦੀ ਤਰ੍ਹਾਂ ਸਾਨੂੰ ਕਰਨਾ ਚਾਹੀਦਾ ਕਿ ਜਿਵੇਂ ਅਸੀਂ ਇੱਕ ਇਮਤਿਹਾਨ ਦੀ ਤਿਆਰੀ ਕਰਦੇ ਹਾਂ, ਅਸੀਂ ਮਿਹਨਤ ਦੇ ਨਾਲ, ਲਗਨ ਦੇ ਨਾਲ ਆਪਣੀ ਕਲਾਸ ਦੀ, ਆਪਣੇ ਸਬਜੈਕਟ ਦੀ ਤਿਆਰੀ ਕਰਦੇ ਹਾਂ, ਤੇ ਉਸ ਤੋਂ ਮਗਰੋਂ ਸਾਡਾ ਜਿਹੜਾ ਜਿਹੋ ਜਿਹਾ ਵੀ ਇਮਤਿਹਾਨ ਹੁੰਦਾ ਉਹਨੂੰ ਸਾਨੂੰ ਉਸ ਚੀਜ਼ ਤੇ ਛੱਡ ਦੇਣਾ ਚਾਹੀਦਾ। ਹਾਂ, ਸਾਨੂੰ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ, ਪੂਰੀ ਲਗਨ ਦੇ ਨਾਲ ਕਰਨੀ ਚਾਹੀਦੀ ਹੈ, ਪੂਰੀ ਦਿਲ ਦੇ ਨਾਲ ਮਿਹਨਤ ਕਰਨੀ ਚਾਹੀਦੀ ਹੈ। ਕਈ ਵਾਰੀ ਕੀ ਹੁੰਦਾ, ਪਰਚੇ ਔਖੇ ਵੀ ਆ ਜਾਂਦੇ ਆ। ਸੋ ਪਰਚੇ ਔਖੇ ਦੇਖ ਕੇ, ਜਾਂ ਅਗਰ ਅਸੀਂ ਕਿਸੇ ਥਾਂ ਤੇ ਫੇਲ ਵੀ ਹੋ ਜਾਂਦੇ ਹਾਂ, ਮਿਹਨਤ ਕਰਨ ਦੇ ਬਾਵਜੂਦ ਵੀ ਫੇਲ ਹੋ ਜਾਂਦੇ ਹਾਂ, ਤਾਂ ਉਸ ਨੂੰ ਉਸ ਪਰਮਾਤਮਾ ਦੀ ਰਜ਼ਾ, ਉਹਦਾ ਭਾਣਾ ਮੰਨ ਕੇ ਚੱਲਣਾ ਚਾਹੀਦਾ ਕਿ ਦੇਖੋ ਇਹ ਸਾਡਾ ਇੱਕ ਪਿਓ ਆ। ਪਿਓ ਪਤਾ ਨੀ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਸਾਨੂੰ ਉਹਨੇ ਨਸੀਹਤਾਂ ਦੇਣੀਆਂ ਹੁੰਦੀਆਂ, ਉਹਨੇ ਠਾਉਣਾ ਹੁੰਦਾ, ਉਹਦੀ ਝਿੜਕ ਦੇ ਵਿੱਚ ਵੀ ਇੱਕ ਨਸੀਹਤ ਹੁੰਦੀ ਹੈ, ਉਹਦੀ ਕੁੱਟ ਦੇ ਵਿੱਚ ਵੀ ਇੱਕ ਨਸੀਹਤ ਹੁੰਦੀ ਹੈ, ਉਹਦੇ ਪਿਆਰ ਦੇ ਵਿੱਚ ਵੀ ਇੱਕ ਨਸੀਹਤ ਹੁੰਦੀ ਹੈ। ਸੋ ਇਸੇ ਤਰ੍ਹਾਂ ਸਾਨੂੰ ਆਪਣੀ ਮਿਹਨਤ ਲਗਨ ਦੇ ਨਾਲ ਹਰ ਇੱਕ ਕਾਰਜ ਕਰਨਾ ਚਾਹੀਦਾ। ਅਸੀਂ ਫੇਲ ਹੁੰਦੇ ਹਾਂ, ਅਸੀਂ ਪਾਸ ਹੁੰਦੇ ਹਾਂ, ਉਹ ਦਾ ਜਿਹੜਾ ਡਿਸੀਜ਼ਨ ਆ ਪਰਮਾਤਮਾ ਦੇ ਹੱਥ ਵਾਸਤਾ। ਸੋ ਕਈ ਵਾਰੀ ਕੀ ਹੁੰਦਾ, ਅਸੀਂ ਪਹਿਲਾਂ ਹੀ ਡਰੀ ਜਾਂਦੇ ਹਾਂ, ਪਹਿਲਾਂ ਹੀ ਘਬਰਾਈ ਜਾਂਦੇ ਹਾਂ ਕਿ ਮੇਰਾ ਪੇਪਰ ਆਉਣ ਵਾਲਾ, ਮੈਂ ਪਾਸ ਹੋ ਪਾਊਂਗਾ ਕਿ ਨਹੀਂ ਹੋ ਪਾਊਂਗਾ। ਸੋ ਉੱਥੇ ਅਸੀਂ ਆਪਣਾ ਜਿਹੜਾ ਸਮਾਂ ਹੈ ਉਹਨੂੰ ਵਿਅਰਥ ਗਵਾ ਰਹੇ ਹੁੰਦੇ ਹਾਂ, ਬਜਾਏ ਕਿ ਅਸੀਂ ਉਸ ਨੂੰ ਪ੍ਰੋਪਰ ਕਾਰਜ ਤੇ ਲਾਈਏ। ਸੋ ਆਪਣੀਆਂ ਚੁਸਤ ਚਲਾਕੀਆਂ ਜਾਣਾ ਸਾਰਿਆਂ ਨੇ ਉਸ ਦੇ ਕੋਲ ਹੀ ਹੈ, ਉਹਦੇ ਕੋਲ ਹੀ ਆਏ ਹਾਂ ਤੇ ਉਹਦੇ ਕੋਲ ਹੀ ਜਾਣਾ। ਜੇ ਅਸੀਂ ਇੰਨਾ ਕੁ ਸਮਝ ਲਈਏ, ਇਸ ਕੰਸੈਪਟ ਨੂੰ ਸਮਝ ਲਈਏ ਕਿ ਜੋ ਵੀ ਹੋਣਾ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੋਣਾ, ਉਹਦੇ ਭਾਣੇ ਦੇ ਵਿੱਚ ਹੋਣਾ, ਉਹਦੀ ਰਜ਼ਾ ਦੇ ਵਿੱਚ ਹੋਣਾ ਹੈਗਾ। ਤੇ ਸੋ ਜੋ ਵੀ ਅਸੀਂ ਫਿਰ ਉਲਟੇ ਪੁਲਟੇ ਕਰਾਂਗੇ, ਗਲਤ ਸਹੀ ਕਰਾਂਗੇ, ਫਿਰ ਅਸੀਂ ਉਹ ਨਹੀਂ ਕਰਾਂਗੇ। ਸਾਡੀ ਮੰਜ਼ਿਲ ਵੀ ਇੱਕ ਹੈ, ਅਸੀਂ ਆਏ ਵੀ ਇੱਕ ਥਾਂ ਤੋਂ ਆਏ ਤੇ ਜਾਣਾ ਵੀ ਅਸੀਂ ਇੱਕ ਥਾਂ ਤੇ ਆ। ਇਹ ਤਾਂ ਸਾਡੀ ਕਹਿ ਲਓ ਇਸ ਦੁਨੀਆਂ ਦੇ ਵਿੱਚ ਇੱਕ ਡਿਊਟੀ ਲੱਗੀ ਆ। ਇਸ ਡਿਊਟੀ ਦੇ ਦੌਰਾਨ ਅਸੀਂ ਇੱਕ ਜਿਹੜਾ ਖੇਡ ਤਮਾਸ਼ਾ ਹੋ ਰਿਹਾ, ਕਿਹੜਾ ਚੰਗੀ ਜਿਹੜੀ ਗੇਮ ਪਰਫੋਰਮ ਕਰਦਾ ਤੇ ਕਿਹੜਾ ਮਾੜੀ ਗੇਮ ਪਰਫੋਰਮ ਕਰਦਾ। ਕਈ ਚੰਗੇ ਖਿਡਾਰੀ ਹੁੰਦੇ ਆ, ਉਹ ਸਹੀ ਸਮੇਂ ਦੇ ਮੁਤਾਬਕ ਵਧੀਆ ਖੇਡ ਪਰਫੋਰਮ ਕਰ ਦਿੰਦੇ ਆ, ਤੇ ਕਈ ਜਿਹੜੇ ਮਾੜੇ ਖਿਡਾਰੀ ਹੁੰਦੇ ਆ, ਉਹ ਸਹੀ ਸਮੇਂ ਨੂੰ ਯੂਟੀਲਾਈਜ਼ ਨਹੀਂ ਕਰਦੇ ਤੇ ਉਹ ਕਈ ਵਾਰੀ ਆਪਣੀਆਂ ਗਲਤੀਆਂ ਕਰਕੇ ਹਾਰ ਜਾਂਦੇ ਆ। ਸੋ ਜਿੱਤਾਂ ਹਾਰਾਂ ਬਣੀਆਂ। ਸੋ ਸਾਨੂੰ ਆਪਣੇ ਦਿਮਾਗ ਦੇ ਨਾਲ, ਸਹੀ ਸੋਚ ਦੇ ਨਾਲ ਚੱਲਣਾ ਚਾਹੀਦਾ। ਬਾਕੀ ਉਸ ਅਗਰ ਅਸੀਂ ਹਰ ਇੱਕ ਫੈਸਲਾ, ਹਰ ਇੱਕ ਡਿਸੀਜ਼ਨ ਉਸ ਪਰਮਾਤਮਾ ਦੇ ਕੋਲ, ਉਸ ਵਾਹਿਗੁਰੂ ਦੇ ਕੋਲ ਅਸੀਂ ਰੱਖ ਦਾਂਗੇ ਕਿ ਜੋ ਹੋਣਾ ਤੇਰੇ ਭਾਣੇ ਦੇ ਵਿੱਚ ਹੋਣਾ, ਫਿਰ ਜ਼ਿੰਦਗੀ ਬਹੁਤ ਸੁਖਾਲੀ ਹੋ ਜੂ, ਜ਼ਿੰਦਗੀ ਬਹੁਤ ਵਧੀਆ ਹੋ ਜੂ, ਫਿਰ ਡਰ ਡਰ ਨਹੀਂ ਲੱਗਣਾ ਤੇ ਖੁਸ਼ੀ ਬਹੁਤੀ ਖੁਸ਼ੀ ਨਹੀਂ ਲੱਗਣੀ। ਸੋ ਇਹੀ ਜ਼ਿੰਦਗੀ ਆ ਦੋਸਤੋ, ਇਸੇ ਨੂੰ ਜ਼ਿੰਦਗੀ ਕਹਿੰਦੇ ਆ, ਇਸੇ ਨੂੰ ਵਧੀਆ ਜ਼ਿੰਦਗੀ ਜੀਣਾ ਕਹਿੰਦੇ ਆ। ਸੋ ਆਓ ਆਪਾਂ ਅੱਜ ਤੋਂ ਕੋਸ਼ਿਸ਼ ਕਰੀਏ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰੀਏ, ਅੱਜ ਤੋਂ ਟਰਾਈ ਕਰੀਏ, ਉਹਦੇ ਹੁਕਮ ਦੇ ਮੁਤਾਬਕ ਚੱਲੀਏ ਕਿ ਜੋ ਕੁਛ ਹੋ ਰਿਹਾ ਉਹਦੇ ਹੁਕਮ ਦੇ ਮੁਤਾਬਕ ਹੋ ਰਿਹਾ, ਤੇ ਅਸੀਂ ਉਹਦੇ ਭਾਣੇ ਦੇ ਵਿੱਚ ਰਹਿਣਾ ਸਿੱਖੀਏ, ਉਹਦੇ ਕੋਲ ਅਰਦਾਸ ਕਰੀਏ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਆਪਣੇ ਭਾਣੇ ਦੇ ਵਿੱਚ ਰਹਿਣ ਦਾ ਬਲ ਬਖਸ਼, ਤੇਰੀ ਰਜ਼ਾ ਦੇ ਵਿੱਚ ਰਹਿਣ ਦਾ ਬਲ ਬਖਸ਼, ਹਿੰਮਤ ਬਖਸ਼, ਹੌਸਲਾ ਬਖਸ਼। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਆਓ ਆਪਾਂ ਅਗਲਾ ਗੀਤ ਮਨਮੋਹਨ ਵਾਰਸ ਬ੍ਰਦਰਸ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ। ਜਿੱਤਾਂਗੇ ਜ਼ਰੂਰ, ਜੰਗ ਜਾਰੀ ਰੱਖਿਓ। ਆਓ ਸੁਣਦੇ ਹਾਂ ਮਨਮੋਹਨ ਵਾਰਸ ਬ੍ਰਦਰਸ।
ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਚੌਪੜ ਕੇ ਇੱਕ ਨਾ
ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਸਾਡੇ ਤਿੰਨਾਂ ਵੀਰਾਂ ਵੱਲੋਂ ਨਵੇਂ ਖਿੜਦੇ ਫੁੱਲਾਂ ਦੇ ਨਾਂ ਇੱਕ ਗੀਤ।
ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ। ਵਾਕੇ ਸਹੀ ਕਿਹਾ ਮਨਮੋਹਨ ਵਾਰਸ ਬ੍ਰਦਰਸ ਨੇ ਕਿ ਸਾਨੂੰ ਕਦੇ ਵੀ ਜਿਹੜਾ ਹੌਸਲਾ ਹਾਰਨਾ ਨਹੀਂ ਚਾਹੀਦਾ। ਜੰਗਾਂ ਬੜੇ ਲੰਬੇ ਲੰਬੇ ਸਮੇਂ ਵੀ ਲੈ ਜਾਂਦੀਆਂ। ਬੜੀ ਹਿੰਮਤ ਬੜਾ ਹੌਸਲਾ ਚਾਹੀਦਾ। ਸੋ ਅੱਜ ਅਗਰ ਅਸੀਂ ਦੇਖਦੇ ਹਾਂ ਸਾਡੇ ਪੰਜਾਬ ਤੇ ਸਾਡੀ ਕੌਮ ਤੇ ਲੰਬੇ ਸਮੇਂ ਤੋਂ ਹਮਲੇ ਹੁੰਦੇ ਆਏ ਆ। ਚਾਹੇ ਆਪਾਂ ਦੇਖਦੇ ਹਾਂ ਪਿਛਲੇ ਸਮੇਂ ਦੇ ਦੌਰਾਨ, ਦਹਾਕਿਆਂ ਦੇ ਦੌਰਾਨ ਸਾਡੇ ਤੇ ਉਸ ਵਕਤ ਦੇ ਜਿਹੜੇ ਮੁਗਲ ਹਕੂਮਤ ਸੀ ਉਹਨੇ ਬੜੇ ਸਾਡੇ ਤੇ ਹਮਲੇ ਕੀਤੇ। ਇੱਥੋਂ ਤੱਕ ਨੌਬਤ ਆ ਗਈ ਕਿ ਟਕੇ ਟਕੇ ਦੇ ਮੁਲਕਰਾਂ ਦਾ ਟਕਾ ਟਕਾ ਪਾਇਆ। ਅਗਰ ਤੁਹਾਨੂੰ ਕੋਈ ਵੀ ਸਿੱਖ ਦਿਸਦਾ ਉਹਦਾ ਸਿਰ ਵੱਢ ਕੇ ਲਿਆਓ ਤੇ ਉਹ ਵੱਢੇ ਹੋਏ ਸਿਰ ਦੀ ਕੀਮਤ ਲੈ ਜਾਓ। ਸਾਨੂੰ ਘਰ ਬਾਰ ਛੱਡ ਕੇ ਜੰਗਲਾਂ ਦੇ ਵਿੱਚ ਜਾਣਾ ਪਿਆ। ਰੋਜੀ ਰੋਟੀ ਨਹੀਂ ਸੀ ਹੁੰਦੀ। ਸਾਡੇ ਪੁਰਖਿਆਂ ਨੇ ਪੱਤੇ ਖਾ ਕੇ ਵੀ ਗੁਜ਼ਾਰਾ ਕੀਤਾ, ਘੋੜਿਆਂ ਦੀਆਂ ਕਾਠੀਆਂ ਤੇ ਵੀ ਸੁੱਤੇ। ਹੁਣ ਸੋਚ ਕੇ ਦੇਖੋ, ਉਸ ਵਕਤ ਜਿਸ ਵਕਤ ਤੁਹਾਡੇ ਕੋਲ ਪੈਣ ਦੇ ਲਈ ਮੰਜਾ ਨੀ, ਬਿਸਤਰਾ ਨੀ, ਸਿਰ ਤੇ ਛੱਤ ਨੀ, ਖਾਣ ਦੇ ਲਈ ਰੋਟੀ ਨੀ, ਤੇ ਇਹਦੇ ਨਾਲ ਨਾਲ ਹਰ ਸੱਜੇ ਖੱਬੇ ਦੁਸ਼ਮਣ ਭਾਰੀ ਤਾਦਾਦ ਦੇ ਵਿੱਚ ਤੁਹਾਡੇ ਆਲੇ ਦੁਆਲੇ ਫਿਰ ਰਿਹਾ, ਇੱਥੋਂ ਤੱਕ ਨੌਬਤ ਆਈ ਆ ਕਿ ਤੁਸੀਂ ਅਗਰ ਬਾਹਰ ਵੀ ਨਿਕਲਦੇ ਹੋ ਤੇ ਜੇ ਤੁਹਾਨੂੰ ਕੋਈ ਦੇਖ ਲੈਂਦਾ ਤੇ ਤੁਹਾਨੂੰ ਮਾਰ ਦਿੱਤਾ ਜਾਂਦਾ। ਤੇ ਉਸ ਵੇਲੇ ਸਾਡੇ ਪੁਰਖਾਂ ਨੇ ਹੌਸਲਾ ਨਹੀਂ ਹਾਰਿਆ, ਉਦੋਂ ਤੋਂ ਵੀ ਉਹ ਜੰਗਾਂ ਲੜਦੇ ਆਏ ਰੋਟੀ ਪਾਣੀ ਨਾ ਖਾਣ ਪੀਣ ਦੇ ਬਾਵਜੂਦ ਵੀ, ਚਾਹੇ 40-40 ਸਿੰਘਾਂ ਨੂੰ ਲੱਖਾਂ ਦੀ ਫੌਜ ਨੇ ਘੇਰਾ ਪਾਇਆ, ਪਰ ਇਹ ਜੰਗਾਂ ਇਹ ਹਿੰਮਤ ਹੌਸਲੇ ਦੇ ਨਾਲ ਹੀ ਜਿੱਤੀਆਂ। ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਕੋਲੋਂ ਅਸੀਂ ਸ਼ਕਤੀ ਲੈਣੀ ਆ, ਅਰਦਾਸ ਅਸੀਂ ਉਹਦੇ ਕੋਲ ਕਰਨੀ ਆ, ਮੰਗਣਾ ਅਸੀਂ ਉਹਦੇ ਕੋਲੋਂ ਆ ਕਿ ਬਲ ਸਾਨੂੰ ਹੋਣੇ ਦੇਣਾ। ਅੱਜ ਵੀ ਅਗਰ ਅਸੀਂ ਕਈ ਵਾਰੀ ਦੇਖਦੇ ਹਾਂ ਆਪਣੀ ਕੌਮ ਦੀ, ਆਪਣੇ ਪੰਜਾਬ ਦੀ ਗੱਲ ਕਰਨ ਲੱਗਦੇ ਹਾਂ ਕਿ ਸਾਡੇ ਤੇ ਬੜੇ ਹਮਲੇ ਹੋ ਰਹੇ ਆ, ਸਾਡੇ ਆਪਣੇ ਸਾਨੂੰ ਮਾਰੀ ਜਾਂਦੇ ਆ। ਪਿਛਲੇ ਸਮੇਂ ਦੇ ਦੌਰਾਨ ਦੇਖਦੇ ਸੀ ਖਾੜਕੂਵਾਦ ਦੇ ਦੌਰਾਨ, ਇਹ ਸਭ ਤੋਂ ਵੱਧ ਸਾਡਾ ਜੇ ਨੁਕਸਾਨ ਕੀਤਾ ਉਹ ਸਾਡੇ ਆਪਦਿਆਂ ਨੇ ਕੀਤਾ। ਇਸ ਗੱਲ ਦਾ ਵਾਕਈ ਬਹੁਤ ਦੁੱਖ ਹੁੰਦਾ ਜੇ ਦੁਸ਼ਮਣ ਦੁਸ਼ਮਣੀ ਕਰਦਾ, ਦੁਸ਼ਮਣੀ ਪਾਲਦਾ, ਤਾਂ ਉਹਦਾ ਓਨਾ ਨੁਕਸਾਨ ਨਹੀਂ ਹੁੰਦਾ ਜਦੋਂ ਆਪਦਾ ਨੁਕਸਾਨ ਕਰਦਾ। ਸੋ ਅੱਜ ਸਾਡੇ ਰੂਪ ਦੇ ਵਿੱਚ ਇਹ ਭੇੜੀਏ, ਸਾਡੇ ਪਹਿਰਾਵੇ ਦੇ ਵਿੱਚ, ਸਾਡੀਆਂ ਸ਼ਕਲਾਂ ਦੇ ਵਿੱਚ ਦੁਸ਼ਮਣ ਦੇ ਰੂਪ ਦੇ ਵਿੱਚ ਲੋਕੇ ਸਾਡੇ ਤੇ ਵਾਰ ਕਰ ਰਹੇ ਆ, ਤੇ ਇਹਦੇ ਨਾਲ ਨਾਲ ਜਿਹੜਾ ਇੱਕ ਚਲਾਕ ਦੁਸ਼ਮਣ ਪਾਸੇ ਬੈਠਾ ਇਹ ਸਾਰੀਆਂ ਖੇਡਾਂ ਖੜਾ ਰਿਹਾ, ਬੜੀ ਚੁਸਤ ਚਲਾਕੀਆਂ ਦੇ ਨਾਲ ਉਹ ਚਾਲਾਂ ਚੱਲ ਰਿਹਾ ਸਾਡੀ ਕੌਮ ਨੂੰ, ਸਾਡੇ ਪੰਜਾਬ ਨੂੰ ਮਾਰਨ ਵਾਸਤੇ। ਪਰ ਉਹਨੂੰ ਇਹ ਨਹੀਂ ਪਤਾ ਕਿ ਉਹਦੇ ਉੱਤੇ ਵੀ ਇੱਕ ਬੈਠਾ, ਉਹ ਵੀ ਸਭ ਕੁਛ ਦੇਖ ਰਿਹਾ। ਸੋ ਗੱਲ ਉਹੀ ਆ ਕਿ ਸਭ ਤੋਂ ਜਿਹੜੀ ਵੱਡੀ ਕਚਹਿਰੀ ਆ ਉਹ ਤਾਂ ਉਹਦੇ ਕੋਲ ਹੀ ਜਾ ਕੇ ਲੱਗਣੀ ਆ। ਸੋ ਸਾਡੇ ਪੁਰਖਿਆਂ ਨੇ ਉਸ ਵੇਲੇ ਹਾਰਾਂ ਨਹੀਂ ਮੰਨੀਆਂ, ਬੋਤਾ ਸਿੰਘ, ਗਰਜਾ ਸਿੰਘ ਵਰਗਿਆਂ ਨੇ, ਸਾਡੇ ਮਹਾਨ ਸ਼ਹੀਦਾਂ ਨੇ ਉਸ ਵੇਲੇ ਜਿਸ ਵੇਲੇ ਟਕੇ ਟਕੇ ਦਾ ਮੁੱਲ ਪੈ ਰਿਹਾ ਸੀ, ਜਿਸ ਵੇਲੇ ਉਸ ਵੇਲੇ ਦੀ ਹਕੂਮਤ, ਮੁਗਲ ਹਕੂਮਤ ਨੂੰ ਇਹ ਪਤਾ ਲੱਗ ਗਿਆ ਸੀ ਕਿ ਹੁਣ ਕੋਈ ਸਿੱਖ ਨਹੀਂ ਬਚਿਆ, ਤੇ ਉਹਨਾਂ ਨੇ ਆਪਦੇ ਝੰਡੇ ਗੱਡਤੇ ਸੀਗੇ ਕਿ ਖਾਲਸਾ ਮੈਦਾਨ ਚ ਆ, ਤੁਸੀਂ ਇੱਥੋਂ ਜਾਣਾ ਤੇ ਤੁਹਾਨੂੰ ਟੈਕਸ ਦੇ ਕੇ ਜਾਣਾ ਪੈਣਾ। ਸੋ ਟੈਕਸ ਲੈਣਾ ਜਾਂ ਦੇਣਾ ਮਕਸਦ ਨਹੀਂ ਸੀ, ਸੁਨੇਹਾ ਪਹੁੰਚਾਉਣਾ ਮਕਸਦ ਸੀ ਕਿ ਖਾਲਸਾ ਅੱਜ ਵੀ ਮੈਦਾਨ ਚ ਆ, ਖਾਲਸੇ ਦਾ ਅੱਜ ਵੀ ਰਾਜ ਚੱਲ ਰਿਹਾ। ਸੋ ਜੰਗਾਂ ਜਿੱਤੀਆਂ, ਜਿੱਤਣ ਤੋਂ ਮਗਰੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ, ਤੇ ਅੱਗੇ ਅੱਗੇ ਚੱਲਦਾ ਚੱਲਦਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਇਹ ਖਾਲਸਾ ਰਾਜ ਦੂਰ ਬਹੁਤ ਵਿਸ਼ਾਲ ਰੂਪ ਦੇ ਵਿੱਚ ਫੈਲ ਗਿਆ। ਅਗਰ ਜਿੱਥੇ ਅੱਜ ਅਸੀਂ ਗੱਲ ਕਰ ਰਹੇ ਹਾਂ ਇੰਡੀਆ ਚਾਈਨਾ ਦੇ ਨਾਲ, ਜਿਸ ਜ਼ਮੀਨ ਨੂੰ, ਜਿਸ ਜਗ੍ਹਾ ਨੂੰ ਲੈ ਕੇ ਵਿਵਾਦ ਦੇ ਵਿੱਚ ਆ, ਸਾਨੂੰ ਮਾਣ ਹੋਣਾ ਚਾਹੀਦਾ ਕਿ ਜਿਸ ਜਗ੍ਹਾ ਦੇ ਵਾਸਤੇ ਇੰਡੀਆ ਅੱਜ ਫਾਈਟ ਕਰ ਰਿਹਾ, ਐਡੀ ਵੱਡੀ ਵਰਲਡ ਦੀ ਇੱਕ ਪਾਵਰ ਫਾਈਟ ਕਰ ਰਹੀ ਆ, ਉਹ ਜਗ੍ਹਾ ਸਾਡੇ ਪੁਰਖਾਂ ਨੇ ਜਿੱਤੀ ਵੀ ਆ। ਜਨਰਲ ਜ਼ੋਰਾਵਰ ਸਿੰਘ ਜੋ ਸਾਡੇ ਬਹੁਤ ਹੀ ਮਾਨਯੋਗ, ਸਤਿਕਾਰਯੋਗ ਜਰਨੈਲ ਸ਼ਹੀਦ ਹੋਏ ਆ, ਇਹ ਜਗ੍ਹਾ ਉਹਨਾਂ ਦੀ ਫਤਿਹ ਕੀਤੀ ਵੀ ਆ, ਜਿਹਦੇ ਪਿੱਛੇ ਅੱਜ ਇੱਕ ਕੰਟਰੀ ਨੂੰ ਲੜਾਈ ਲੜਨੀ ਪੈ ਰਹੀ ਆ। ਸੋ ਸਾਨੂੰ ਮਾਣ ਹੋਣਾ ਚਾਹੀਦਾ ਆਪਣੇ ਉਹਨਾਂ ਯੋਧਿਆਂ ਤੇ, ਉਹਨਾਂ ਸੂਰਬੀਰਾਂ ਤੇ, ਉਹਨਾਂ ਮਹਾਨ ਸ਼ਹੀਦਾਂ ਤੇ ਕਿ ਉਹਨਾਂ ਨੇ ਉਹਨਾਂ ਜਗ੍ਹਾ ਦੇ ਵਿੱਚ ਵੀ ਜਾ ਕੇ ਝੰਡੇ ਗੱਡੇ। ਹਾਂ, ਅੱਜ ਅਸੀਂ ਮਾਰ ਖਾ ਰਹੇ ਹਾਂ, ਆਪਣੀ ਜਿਹੜੇ ਸਾਡੇ ਸਾਡੇ ਭੇਸ ਦੇ ਵਿੱਚ ਸਾਡੇ ਜਿਹੜੇ ਦੁਸ਼ਮਣ ਲੁਕੇ ਹੋਏ ਆ ਉਹਨਾਂ ਦੀਆਂ ਨਾਕਾਮੀਆਂ ਕਰਕੇ, ਉਹਨਾਂ ਦੀਆਂ ਪੂਜੀਆਂ ਚਾਲਾਂ ਕਰਕੇ, ਉਹਨਾਂ ਦੀ ਛੋਟੀ ਸੋਚ ਕਰਕੇ, ਉਹਨਾਂ ਦੀਆਂ ਛੋਟੀਆਂ ਛੋਟੀਆਂ ਕੁਰਸੀਆਂ ਦੇ ਪਿੱਛੇ, ਜਿਨ੍ਹਾਂ ਦੇ ਲਾਲਚਾਂ ਦੇ ਪਿੱਛੇ ਉਹ ਇਹ ਕਰ ਰਹੇ ਆ, ਜਿਹੜੇ ਆਪਦੇ ਬੱਚਿਆਂ ਦੇ ਪਿੱਛੇ ਆਪਦੇ ਪਰਿਵਾਰਾਂ ਦੇ ਪਿੱਛੇ ਕਰ ਰਹੇ ਆ, ਉਹਨਾਂ ਨੂੰ ਇਹ ਨੀ ਪਤਾ ਅੱਗੇ ਤੁਹਾਡੇ ਪਰਿਵਾਰਾਂ ਦੇ ਨਾਲ ਪਰਮਾਤਮਾ ਨੇ ਕੀ ਹਾਸਿਲ ਕਰਨਾ। ਸੋ ਇਹ ਡੰਗਾਂ ਅਸੀਂ ਉਦੋਂ ਵੀ ਜਿੱਤੀਆਂ ਕਿ ਖਾਲਸਾ ਰਾਜ ਕਾਇਮ ਕੀਤਾ, ਤੇ ਜੰਗ ਅਸੀਂ ਅੱਜ ਵੀ ਜਿੱਤਾਂਗੇ। ਸੋ ਸਾਨੂੰ ਆਪਣੇ ਹੌਸਲੇ ਰੱਖਣੇ ਚਾਹੀਦੇ ਆ, ਸਾਨੂੰ ਹਿੰਮਤ ਰੱਖਣੀ ਚਾਹੀਦੀ ਆ, ਸਾਨੂੰ ਇਹ ਜੰਗਾਂ ਸਾਡੀਆਂ ਜਿਹੜੀਆਂ ਹੈਗੀਆਂ ਜਾਰੀ ਰੱਖਣੀਆਂ ਚਾਹੀਦੀਆਂ, ਚਾਹੇ ਉਹ ਸਾਡੇ ਪੰਜਾਬ ਤੇ ਹਮਲੇ ਆ, ਚਾਹੇ ਸਾਡੀ ਕੌਮ ਤੇ ਹਮਲੇ ਆ, ਇਹ ਆਪਾਂ ਜੰਗ ਜਾਰੀ ਰੱਖੀਏ। ਇਹ ਜੰਗਾਂ ਅਸੀਂ ਜ਼ਰੂਰ ਜਿੱਤਾਂਗੇ। ਅੱਜ ਤਾਂ ਸਾਨੂੰ ਪਰਮਾਤਮਾ ਨੇ ਬਹੁਤ ਕੁਝ ਦੇਤਾ, ਅੱਜ ਦੁਨੀਆਂ ਦੇ ਵਿੱਚ ਸਾਡੀ ਇੱਕ ਵੱਖਰੀ ਪਹਿਚਾਣ ਬਣਾ ਦਿੱਤੀ। ਅੱਜ ਏਡੇ ਏਡੇ ਵੱਡੇ ਕੰਟਰੀ, ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਇਹੋ ਜਿਹੇ ਕੰਟਰੀ ਸਾਨੂੰ ਰੈਕੋਗਨਾਈਜ਼ ਕਰਦੇ ਆ, ਅਸੀਂ ਉਹਨਾਂ ਦੀਆਂ ਪਾਰਲੀਮੈਂਟ ਪਹੁੰਚ ਗਏ ਆ, ਸਾਨੂੰ ਉਹਨਾਂ ਨੇ ਆਪਣੀਆਂ ਸਰਕਾਰਾਂ ਦੇ ਵਿੱਚ ਥਾਂ ਦੇਤੀ, ਸਾਡੇ ਜਿਹੜੇ ਕਿਰਤੀ ਵੀਰ ਆ ਉਹਨਾਂ ਨੇ ਇਹਨਾਂ ਕੰਟਰੀਆਂ ਦੇ ਵਿੱਚ ਸੇਵਾ ਭਾਵਨਾ ਦੇ ਨਾਲ ਆਪਣੇ ਝੰਡੇ ਗੱਡਤੇ। ਸੋ ਅੱਜ ਟੈਕਨੋਲੋਜੀ ਆ, ਬਹੁਤ ਕੁਛ ਆ ਸਾਡੇ ਕੋਲ, ਬਹੁਤ ਕੁਛ ਆ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਦੁਸ਼ਮਣ ਆ ਉਹ ਵੀ ਬਹੁਤ ਚਾਤਰ ਆ, ਪਰ ਅਸੀਂ ਆਪਣੀ ਜੰਗ ਜਾਰੀ ਰੱਖਣੀ ਆ। ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਅਸੀਂ ਹਮੇਸ਼ਾ ਅਰਦਾਸ ਕਰਕੇ ਮੰਗਣਾ ਕਿ ਸਾਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਫਤਿਹ ਬਖਸ਼ੀ। ਸੋ ਉਹ ਸਾਨੂੰ ਫਤਿਹ ਜ਼ਰੂਰ ਦੇਊਗਾ। ਅਸੀਂ ਹਿੰਮਤ ਹੌਸਲੇ ਦੇ ਨਾਲ ਇਹਨੂੰ ਜੰਗ ਨੂੰ ਜਾਰੀ ਰੱਖਣਾ ਤੇ ਇਹਨੂੰ ਅਸੀਂ ਜਿੱਤਾਂਗੇ। ਆਓ ਇਸ ਦੇ ਨਾਲ ਨਾਲ ਅਸੀਂ ਇੱਕ ਅਗਲਾ ਗੀਤ, ਇੱਕ ਦਾਦਾ, ਇੱਕ ਪੋਤਾ, ਇੱਕ ਪਿਓ, ਤਿੰਨ ਪੀੜ੍ਹੀਆਂ ਦੇ ਵਿੱਚ ਦਾਦੇ ਤੇ ਉਹਦੇ ਪੁੱਤ ਤੇ ਉਹਦੇ ਪੁੱਤ, ਤਿੰਨਾਂ ਪੀੜ੍ਹੀਆਂ ਨੇ ਰਲ ਕੇ ਹੀਰ ਬਹੁਤ ਹੀ ਖੂਬਸੂਰਤ ਗਾਈ ਆ। ਸੁਣਦੇ ਆ 91 ਸਾਲਾ ਮਹਿੰਦਰ ਸਿੰਘ ਤੇ ਉਹਨਾਂ ਦਾ ਜਿਹੜਾ ਬੇਟਾ 67 ਸਾਲਾ ਮੁਕੇਸ਼ ਮਹਿਤਾ ਤੇ ਉਹਨਾਂ ਦਾ ਜਿਹੜਾ ਬੇਟਾ 27 ਸਾਲਾ ਵਿਪੁਲ ਮਹਿਤਾ, ਇਹਨਾਂ ਦੀ ਆਵਾਜ਼ ਦੇ ਵਿੱਚ ਇੱਕ ਵਿਲੱਖਣ ਜਿਹੜਾ ਹੈਗਾ ਅੰਦਾਜ਼ ਦੇ ਵਿੱਚ ਇਹਨਾਂ ਨੇ ਹੀਰ ਗਾਈ ਆ, ਬਹੁਤ ਖੂਬਸੂਰਤ ਹੀਰ। ਆਓ ਆਪਾਂ ਉਸ ਸਮੇਂ ਦੇ ਵਿੱਚ ਹੀਰ ਦੇ ਤੌਰ ਦੇ ਵਿੱਚ ਚੱਲਦੇ ਆ, ਸੁਣਦੇ ਆ ਹੀਰ।
ਹੀਰ ਆਖ ਦੇ ਜੱਟ ਦੇ ਖੇਤ ਨੂੰ ਅੱਗ ਲੱਗੀ, ਦੇਖਾਇਆ ਕੇ ਕਦੋਂ ਬੁਝਾਉਂਦਾ, ਸ਼ਾਜੇ ਸੁਨਾ ਮੈਂ ਆਉਂਦਾਈ। ਹੀ
ਤੈਨੂੰ ਲੈ ਚਲੇ ਬਾਬਲਾ ਲੈ ਚਲੇ ਮੈਨੂੰ ਰੱਖ ਲੈ ਬਾਬਲਾ ਫਿਰ ਕਹਾਰ ਲੈ ਚਲੇ ਮੇਰਾ ਆਖਿਆ ਜ਼ਲਮ ਦੇ ਵਸ ਪੈ ਚੱਲੇ ਦੇ ਜਿਹੜੇ ਨਾਲ ਖਿਆਲ ਉਸਾਰਦੇ ਸੀ ਸਭ ਉਮੀਦ ਦੇ ਤੇ ਚੱਲੇ ਹਨ ਸਭ ਉਮੀਦ ਦੇ ਤੇ ਚੱਲੇ
ਗੀਤ ਹੀਰ ਵਾਕੇ ਕਹਿੰਦੇ ਆ ਕਿ ਹੀਰ ਗਾਉਣੀ ਕਿਸੇ ਦੇ ਵੱਸ ਦਾ ਰੋਗ ਨਹੀਂ ਤੇ ਇਹ ਲਿਖਣੀ ਵੀ ਵਾਰਿਸ ਸ਼ਾਹ ਵਰਗਿਆਂ ਨੂੰ ਨਸੀਬ ਹੋਈ ਹੈ ਕਹਿੰਦੇ ਵਾਰਿਸ ਸ਼ਾਹ ਵਰਗਾ ਵੀ ਕੋਈ ਹੋਰ ਨਹੀਂ ਬਣ ਸਕਦਾ ਸੋ ਵਾਰਿਸ ਸ਼ਾਹ ਦੀ ਲਿਖੀ ਹੋਈ ਹੀਰ ਗਾਉਣੀ ਕਿਸੇ ਦੇ ਵੱਸ ਦਾ ਰੋਗ ਨਹੀਂ ਸੋ ਅੱਜ ਤਿੰਨ ਪੀੜੀਆਂ ਨੇ ਇਕੱਠੇ ਹੋ ਕੇ ਉਸ ਨੂੰ ਬਹੁਤ ਹੀ ਬਾਖੂਬੀ ਗਾਇਆ ਤੇ ਨਾਲ ਦੀ ਨਾਲ ਜਿਹੜੀ ਸੀਗੀ ਮਜੀਸ਼ੀਅਨ ਦੇ ਤੌਰ ਤੇ ਖਜੰਦਿਆਂ ਦੇ ਤੌਰ ਤੇ ਵੀ ਇਹਨਾਂ ਨੇ ਉਹ ਆਪ ਹੀ ਮਜੀਸ਼ੀਅਨ ਦਾ ਵੀ ਕੰਮ ਕੀਤਾ ਸੋ ਆਪਾਂ ਗੱਲਬਾਤ ਕਰ ਰਹੇ ਸੀ ਜੰਗ ਜਿੱਤਾਂਗੇ ਜ਼ਰੂਰ ਅੱਜ ਸਾਡੀ ਵਾਕੇ ਬੜੀ ਵੱਡੀ ਜੰਗ ਛਿੜੀ ਵੀ ਆ ਸਾਡੇ ਨਸ਼ਿਆਂ ਦੇ ਵਿਰੁੱਧ ਸਾਡੀ ਜਵਾਨੀ ਨੂੰ ਜਿਹੜੀ ਖਤਮ ਕਰਨ ਵਾਸਤੇ ਇਹਨਾਂ ਨੇ ਜੋ ਨਸ਼ਿਆਂ ਤੇ ਲਾਇਆ ਜਾਂ ਅੱਜ ਸਾਨੂੰ ਮਜਬੂਰ ਕੀਤਾ ਅਸੀਂ ਆਪਣੇ ਘਰ ਬਾਰ ਛੱਡ ਕੇ ਸਾਨੂੰ ਜ਼ਮੀਨਾਂ ਜਾਇਦਾਦਾਂ ਵੇਚ ਕੇ ਦੂਜੇ ਕੰਟਰੀਜ਼ ਦੇ ਵਿੱਚ ਜਾਣਾ ਪੈ ਰਿਹਾ ਦੂਜੇ ਕੰਟਰੀਜ਼ ਦੇ ਵਿੱਚ ਜਾਣਾ ਗਲਤ ਗੱਲ ਨਹੀਂ ਪਰ ਮਜਬੂਰੀ ਵੱਸ ਹੋ ਕੇ ਆਪਦੇ ਘਰ ਬਾਰ ਛੱਡ ਕੇ ਵੇਚ ਕੇ ਵੱਟ ਕੇ ਦੂਜੀਆਂ ਥਾਵਾਂ ਤੇ ਜਾਣਾ ਉਹ ਠੀਕ ਨੀ। ਅੱਜ ਜੇ ਅਸੀਂ ਗੱਲ ਕਰਦੇ ਹਾਂ ਤਾਂ ਸਾਡਾ ਆਪਣਾ ਕੋਈ ਹੋਮਲੈਂਡ ਨੀ, ਆਪਣਾ ਕੋਈ ਘਰ ਨੀ। ਸੋ ਅੱਜ ਸਾਨੂੰ ਉਹ ਜੰਗ ਜਿੱਤਣ ਦੀ ਲੋੜ ਆ, ਸਾਨੂੰ ਜੰਗ ਇਹਨਾਂ ਨਸ਼ਿਆਂ ਦੀ ਜਿੱਤਣ ਦੀ ਲੋੜ ਆ, ਸਾਨੂੰ ਜੰਗ ਸਾਡੇ ਜਿਹੜੇ ਪਾਣੀਆਂ ਤੇ ਡਾਕੇ ਮਾਰੇ ਆ ਇਸ ਚਲਾਕ ਦੁਸ਼ਮਣ ਨੇ। ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਸਾਡੇ ਡਾਕੇ ਮਾਰੇ ਆ, ਸਾਨੂੰ ਉਹ ਪਾਣੀਆਂ ਦੀ ਜੰਗ ਜਿੱਤਣ ਦੀ ਲੋੜ ਆ। ਸਾਨੂੰ ਆਪਣੀ ਕੌਮ ਦੇ ਤੌਰ ਤੇ ਵੱਖਰੀ ਪਹਿਚਾਣ ਦੀ ਜੰਗ ਜਿੱਤਣ ਦੀ ਲੋੜ ਆ। ਜੇ ਅਸੀਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਤਕਰੀਬਨ 85% ਦੇ ਕਰੀਬ ਕੁਰਬਾਨੀਆਂ ਦਿੱਤੀਆਂ ਤੇ ਅੱਜ ਉਸ ਦੇਸ਼ ਦੇ ਵਿੱਚ ਹੀ ਅਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਹੇ। ਉਸ ਦੇਸ਼ ਦੇ ਵਿੱਚ ਜੋ ਸਾਡੇ ਨਾਲ ਕੀਤੇ ਹੋਏ ਵਾਅਦੇ ਸੀ ਉਹ ਅੱਜ ਭੁਲਾ ਦਿੱਤੇ ਗਏ ਆ ਤੇ ਸਾਡੇ ਕੋਲ ਇਹ ਕਹਿ ਦਿੱਤਾ ਕਿ ਉਹ ਸਮੇਂ ਦੀ ਗੱਲ ਸੀ, ਅੱਜ ਸਮਾਂ ਜਿਹੜਾ ਬਦਲ ਗਿਆ। ਅੱਜ ਸਾਡੀ ਕੌਮ ਨੂੰ ਤਬਾਹ ਕਰਨ ਤੇ ਲੋਕ ਲੱਗੇ ਹੋਏ ਆ, ਖਤਮ ਕਰਨ ਤੇ ਲੱਗੇ ਹੋਏ ਆ। ਸਾਨੂੰ ਇਹ ਜੰਗ ਜਿੱਤਣ ਦੀ ਜ਼ਰੂਰਤ ਹੈ। ਅਸੀਂ ਤਾਂ ਉਸ ਕੌਮ ਦੇ ਵਾਰਸ ਹਾਂ ਜਿਹੜੀ ਕਿ ਹਮੇਸ਼ਾ ਸਰਬੱਤ ਦਾ ਭਲਾ ਮੰਗਦੀ ਹੈ। ਜੰਗਾਂ ਵਾਕੇ ਬਹੁਤ ਵੱਡੀਆਂ ਲੱਗੀਆਂ ਵੀ ਆ। ਸਾਨੂੰ ਸਾਡੇ ਜਿਹੜੇ ਇਹ ਸਾਡੇ ਭੇਸ ਦੇ ਵਿੱਚ, ਸਾਡੇ ਪਹਿਰਾਵੇ ਦੇ ਵਿੱਚ ਸਾਡੇ ਜਿਹੜੇ ਲੋਕ ਲੁਕੇ ਹੋਏ ਆ, ਲੀਡਰ ਲੁਕੇ ਹੋਏ ਆ, ਇਹਨਾਂ ਤੋਂ ਸਾਨੂੰ ਜੰਗ ਜਿੱਤਣ ਦੀ ਲੋੜ ਆ। ਇਹਨਾਂ ਭੇਸਾਂ ਦੇ ਮਗਰ ਜਿਹੜਾ ਜਿਹੜਾ ਦੁਸ਼ਮਣ ਹੈਗਾ, ਚਲਾਕ ਦੁਸ਼ਮਣ ਬੈਠਾ ਖੇਡਾਂ ਖੇਡ ਰਿਹਾ, ਸਾਨੂੰ ਖਤਮ ਕਰਨ ਦੀਆਂ ਉਹ ਜੰਗ ਨੂੰ ਜਿੱਤਣ ਦੀ ਲੋੜ ਆ। ਸਾਡੇ ਵਿੱਚ ਜਿਹੜੀ ਭਰਾ ਮਾਰੂ ਜੰਗ ਪਵਾਈ ਆ, ਭਰਾ ਮਾਰੂ ਜੰਗ ਜਿਹੜੀ ਚੱਲ ਰਹੀ ਆ, ਉਹ ਜੰਗ ਜਿੱਤਣ ਦੀ ਲੋੜ ਆ। ਅੱਜ ਭਰਾ ਨੂੰ ਭਰਾ ਮਾਰ ਰਿਹਾ, ਭਰਾ ਤੋਂ ਭਰਾ ਨੂੰ ਮਰਵਾਇਆ ਜਾ ਰਿਹਾ, ਉਹ ਜੰਗ ਜਿੱਤਣ ਦੀ ਲੋੜ ਆ। ਅਸੀਂ ਗੱਲ ਕਰਦੇ ਸੀ ਅਸੀਂ ਤਾਂ ਉਸ ਕੌਮ ਦੇ ਵਾਰਸ ਹੈਗੇ ਆ, ਸਾਡੇ ਜਿਹੜੇ ਪੁਰਖੇ ਸੀ ਜਿਨ੍ਹਾਂ ਨੇ ਕੋਠਿਆਂ ਦੀਆਂ ਊਠਾਂ ਆਪਣੇ ਘੋੜਿਆਂ ਦੀਆਂ ਕਾਠੀਆਂ ਤੇ ਪੈ ਕੇ ਪੱਤੇ ਖਾ ਕੇ ਜਿਨ੍ਹਾਂ ਨੇ ਗੁਜ਼ਾਰਾ ਕੀਤਾ ਸੀ, ਪਰ ਉਹ ਡੋਲੇ ਨੀ, ਉਹ ਰਹੇ ਇਕੱਠੇ। ਅੱਜ ਸਾਨੂੰ ਸਾਰੀ ਦੁਨੀਆਂ ਮੰਨਦੀ ਆ ਕਿ ਜੇ ਬੈਸਟ ਅੱਜ ਦਾ ਕੋਈ ਸ਼ਾਸਕ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ, ਜਿਹੜਾ ਖਾਲਸਾ ਰਾਜ ਨੂੰ ਉਹ ਰੈਕੋਗਨਾਈਜ਼ ਕਰਦੇ ਆ ਕਿ ਸਭ ਤੋਂ ਵਧੀਆ ਰਾਜ ਸੀ। ਸਾਨੂੰ ਇਹ ਜੰਗਾਂ ਜਿੱਤਣ ਦੀ ਲੋੜ ਆ। ਅਸੀਂ ਕਿਸੇ ਦਾ ਨੁਕਸਾਨ ਕਰਨ ਦੇ ਹਾਮੀ ਨਹੀਂ, ਅਸੀਂ ਪ੍ਰੇਮ ਪਿਆਰ ਭਾਵ ਦੇ ਨਾਲ ਰਹਿਣ ਦੇ ਹਾਮੀ ਆ। ਦਰਬਾਰ ਸਾਹਿਬ ਗੁਰੂ ਅਰਜਨ ਪਾਤਸ਼ਾਹ ਨੇ ਜਿਹੜੇ ਚਾਰੇ ਪਾਸੇ ਦਰਵਾਜ਼ੇ ਉਸ ਦਰਬਾਰ ਦੇ ਖਲਵਾਏ ਸਾਰੀਆਂ ਕੌਮਾਂ ਵਾਸਤੇ, ਸਾਰੇ ਲੋਕਾਂ ਵਾਸਤੇ। ਅਸੀਂ ਤਾਂ ਪੰਗਤ ਤੇ ਸੰਗਤ ਦੇ ਹਾਣੀ ਆ, ਉਸ ਉਪਦੇਸ਼ ਨੂੰ ਮੰਨਣ ਵਾਲੇ ਆ, ਕੋਈ ਉੱਚਾ ਨੀ ਕੋਈ ਨੀਵਾਂ ਨੀ। ਪਰ ਇਹ ਜਿਹੜੇ ਚਲਾਕ ਲੋਕਾਂ ਨੇ ਸਾਡੇ ਚ ਵੰਡੀਆਂ ਪਾਈਆਂ, ਸਾਨੂੰ ਇਹ ਖਰਾਬ ਕਰ ਰਹੇ ਆ, ਉਹਨਾਂ ਸਾਨੂੰ ਜੰਗਾ ਜਿੱਤਣ ਦੀ ਲੋੜ ਆ। ਅੱਜ ਬੜੇ ਵੱਡੇ ਵੱਡੇ ਸਾਡੇ ਅੱਗੇ ਚੈਲੰਜ ਆ, ਚੈਲੰਜ ਖੜੇ ਆ। ਸੋ ਸਾਨੂੰ ਕਦੇ ਇਹ ਹੌਸਲਾ ਨੀ ਹਾਰਨਾ ਚਾਹੀਦਾ ਕਿ ਅੱਜ ਜਿਹੜੇ ਦੁਸ਼ਮਣ ਹੈਗੇ ਉਹਨੇ ਪੈਰ ਬਹੁਤ ਪਸਾਰ ਲਏ ਆ, ਅਸੀਂ ਇਹਨਾਂ ਨੂੰ ਜਿਹੜਾ ਹੈਗਾ ਜਿੱਤ ਨਹੀਂ ਸਕਦੇ। ਅੱਜ ਜੇ ਅਸੀਂ RSS ਦੀ ਗੱਲ ਕਰਦੇ ਹਾਂ ਕਿ RSS ਨੇ ਇੰਨੇ ਆਪਣੇ ਪੈਰ ਪਸਾਰ ਲਏ ਆ, ਇੰਨੀ ਵਿਉਂਤਬੰਦੀ ਦੇ ਨਾਲ, ਇੰਨੀ ਸਿਆਣਪ ਦੇ ਨਾਲ ਇਹ ਆਪਣਾ ਕੰਮ ਕਰ ਰਹੀ ਆ ਕਿ ਇਹਨਾਂ ਨੂੰ ਜਿਹੜਾ ਰੋਕਣਾ ਜਾਂ ਇਹਨਾਂ ਨੂੰ ਜਿੱਤਣਾ ਔਖਾ ਨਹੀਂ। ਜੇ ਅਸੀਂ ਉਸ ਵੇਲੇ ਸਮੇਂ ਦੇ ਦੌਰਾਨ ਉਹੋ ਜਿਹੀਆਂ ਜੰਗਾਂ ਜਿੱਤ ਲਈਆਂ, ਆਹ ਤਾਂ ਗੱਲਾਂ ਹੀ ਕੋਈ ਨਹੀਂ। ਸੋ ਫੈਸਲੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਰਨੇ ਆ, ਕਰਨਾ ਕਰਵਾਉਣਾ ਵੀ ਉਸੇ ਨਹੀਂ ਆ। ਅਸੀਂ ਤਾਂ ਸਿਰਫ ਉਹਦੇ ਕੋਲ ਅਰਦਾਸ ਕਰਕੇ ਅਸੀਂ ਇੱਕ ਆਪਣੇ ਦੇ ਫਰਜ਼ ਨਿਭਾਉਣੇ ਆ, ਚੜਾਉਣਾ ਤਾਂ ਸਾਨੂੰ ਸਾਰਾ ਉਸੇ ਨਹੀਂ ਆ, ਫਤਿਹ ਵੀ ਸਾਨੂੰ ਉਸੇ ਨੇ ਦਿਵਾਉਣੀ ਆ। ਸੋ ਆਪਾਂ ਇਹ ਜਿਹੜੀ ਜੰਗ ਹੈਗੀ ਆ ਇਹਨਾਂ ਨਸ਼ਿਆਂ ਦੀ, ਇਹਨਾਂ ਪਾਣੀਆਂ ਦੀ, ਇਹਨਾਂ ਵੰਡੀਆਂ ਦੀ, ਇਹਨਾਂ ਭੇਦ ਭਾਵਾਂ ਦੀ, ਉਹ ਜਿੱਤਣੀ ਆ। ਸੋ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਕਰਦੇ ਚੱਲਾਂਗੇ। ਅੱਜ ਮੈਂ ਸਾਡੇ ਇੱਕ ਦਰਸ਼ਕਾਂ ਦੇ ਰੂਬਰੂ ਦੱਸਣਾ ਚਾਹੁੰਦਾ ਕਿ ਅਸੀਂ ਇੱਕ ਖਾਸ ਮੁਲਾਕਾਤ ਕਰਾਂਗੇ ਮਿੰਟੂ ਗੁਰੂਸਰੀਆ ਦੇ ਨਾਲ। ਮਿੰਟੂ ਗੁਰੂਸਰੀਆ ਅੱਜ ਪੇਸ਼ੇ ਦੇ ਵਜੋਂ ਪੱਤਰਕਾਰੀ ਦਾ ਕੰਮ ਕਰ ਰਹੇ ਆ, ਤੇ ਸਭ ਤੋਂ ਜਿਹੜੀ ਵਿਲੱਖਣ ਗੱਲ ਹੈ ਕਿ ਇਹਨਾਂ ਨੇ ਆਪਣੇ ਜੀਵਨ ਤੇ ਇੱਕ ਪੁਸਤਕ ਲਿਖੀ ਡਾਕੂਆਂ ਦਾ ਮੁੰਡਾ, ਤੇ ਉਸ ਫਿਰ ਕਿਤਾਬ ਤੇ ਉਸ ਕਹਾਣੀ ਤੇ ਸਟੋਰੀ ਤੇ ਇੱਕ ਪਿਕਚਰ ਬਣੀ ਡਾਕੂਆਂ ਦਾ ਮੁੰਡਾ। ਪੰਜਾਬੀ ਮੂਵੀ ਦੇਵ ਸੂਦ ਨੇ ਜਿਹੜੇ ਉਹਦੇ ਹੀਰੋ ਸੀ ਜਿਹਨਾਂ ਨੇ ਮੂਵੀ ਬਣਾਈ ਹੈਗੀ ਹੈ। ਸੋ ਬੜੀ ਖੂਬਸੂਰਤ ਮੂਵੀ ਹੈ, ਬੜੀ ਵਧੀਆ ਉਹਦੇ ਵਿੱਚ ਉਹਨਾਂ ਨੇ ਆਪਣੀ ਜੀਵਨੀ ਦੇ ਆਧਾਰ ਤੇ ਇੱਕ ਸਟੋਰੀ ਲਿਖੀ ਹੈ ਕਿ ਇੱਕ ਮੁੰਡੇ ਨੂੰ, ਇੱਕ ਵਧੀਆ ਪਲੇਅਰ ਨੂੰ, ਕਬੱਡੀ ਦੇ ਪਲੇਅਰ ਨੂੰ ਕਿਸ ਤਰ੍ਹਾਂ ਜਿਹੜਾ ਨਸ਼ਿਆਂ ਦੇ ਵਿੱਚ ਲਾਇਆ ਜਾਂਦਾ, ਨਸ਼ਿਆਂ ਤੋਂ ਮਗਰੋਂ ਫਿਰ ਲੜਾਈਆਂ ਝਗੜਿਆਂ ਦੇ ਵਿੱਚ ਉਹ ਪੈਂਦਾ, ਤੇ ਅਖੀਰ ਇੱਕ ਦਿਨ ਉਹ ਨੌਬਤ ਆ ਜਾਂਦੀ ਹੈ ਕਿ ਉਸ ਦੀ ਮਾਂ ਨੂੰ ਆਪਦੇ ਪੁੱਤ ਵਾਸਤੇ ਨਸ਼ਾ ਲੈਣ ਦੇ ਲਈ ਲੋਕਾਂ ਦੇ ਕੋਲ ਜਾਣਾ ਪੈਂਦਾ। ਸੋ ਦੇਖੋ ਉਸ ਵਕਤ ਉਸ ਮਾਂ ਦੀ ਕੀ ਦਸ਼ਾ ਹੋਊਗੀ ਕਿ ਜਿਸ ਨੂੰ ਇਸ ਹੱਦ ਤੱਕ ਮਜਬੂਰ ਹੋਣਾ ਪਿਆ ਹੋਊਗਾ ਕਿ ਮੈਂ ਆਪਣੇ ਮੁੰਡੇ ਨੂੰ ਨਸ਼ਾ ਲਿਆ ਕੇ ਦੇਵਾਂ। ਜਦੋਂ ਉਸ ਵਕਤ ਉਹਨੂੰ ਤੋੜ ਲੱਗਦੀ ਹੈ ਨਸ਼ੇ ਦੀ ਤੇ ਉਹਦੇ ਕੋਲੋਂ ਰਿਹਾ ਨੀ ਜਾਂਦਾ ਤੇ ਮਾਂ ਫਿਰ ਜਾ ਕੇ ਉਹਦੇ ਵਾਸਤੇ ਨਸ਼ਾ ਲੈ ਕੇ ਆਉਂਦੀ ਹੈ। ਸੋ ਇਸ ਇਨਸਾਨ ਨੇ, ਇਸ ਬੰਦੇ ਨੇ ਇੰਨੇ ਮਤਲਬ ਕਹਿੰਦੇ ਵੀ ਕੋਈ ਕਿਸੇ ਕਿਸਮ ਦਾ ਨਸ਼ਾ ਨੀ ਸੀ ਛੱਡਿਆ ਕਿ ਮਤਲਬ ਉਸ ਦੇ ਦੌਰਾਨ ਕੋਈ ਬਚਣ ਦੇ ਚਾਂਸਿਸ ਨਹੀਂ ਸੀ। ਸੋ ਉਸ ਵਕਤ ਜਦੋਂ ਉਹਦੀ ਮਾਂ ਉਹਦੇ ਵਾਸਤੇ ਨਸ਼ਾ ਲੈ ਕੇ ਆਉਂਦੀ ਹੈ ਤੇ ਫਿਰ ਉਹਦੀ ਲਾਈਫ ਦਾ ਇੱਕ ਯੂ ਟਰਨ ਵੱਜਦਾ ਉਹਨੂੰ ਆਪਣੇ, ਕਦੇ ਉਹ ਨਸ਼ੇ ਵੱਲ ਦੇਖਦਾ, ਕਦੇ ਮਾਂ ਵੱਲ ਦੇਖਦਾ, ਕਦੇ ਨਸ਼ੇ ਵੱਲ ਦੇਖਦਾ, ਕਦੇ ਮਾਂ ਵੱਲ ਦੇਖਦਾ, ਤੇ ਫਿਰ ਉਹ ਸੰਕਲਪ ਕਰਦਾ ਕਿ ਨਹੀਂ ਮੈਂ ਹੁਣੇ ਨਹੀਂ ਕਰਨਾ। ਸੋ ਇਹ ਵੀ ਉਹਦੇ ਤੇ ਉਹਦੇ ਨਸ਼ੇ ਦੇ ਵਿਚਾਲੇ ਇੱਕ ਆਪਣੇ ਵਿੱਚ ਜੰਗ ਸੀ ਜਿਹੜੀ ਉਹਨੇ ਜਿੱਤੀ ਤੇ ਅੱਜ ਉਹੀ ਜਿਹੜਾ ਪ੍ਰੈਸ ਰਿਪੋਰਟਰ ਦੇ ਰੂਪ ਦੇ ਵਿੱਚ ਆਇਆ ਤੇ ਇੱਕ ਬੜੀ ਵੱਡੀ ਸੇਵਾ ਕਰ ਰਿਹਾ। ਸੋ ਸਾਡੀ ਨੌਜਵਾਨੀ, ਇਹਨਾਂ ਨੂੰ ਇਹ ਜਿਹੜੇ ਲੋਕ ਹੈਗੇ ਆ ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਸਣਾ ਚਾਹੁੰਦੇ ਆ। ਸੋ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਜਿਹੜੇ ਨੌਜਵਾਨ ਵੀਰ ਆ ਉਹਨਾਂ ਨੂੰ ਐਜ ਏ ਰੋਲ ਮਾਡਲ ਅੱਗੇ ਲਿਆਂਦਾ ਜਾਵੇ ਤਾਂ ਜੋ ਅਸੀਂ ਆਪਣੀ ਜਿਹੜੀ ਜਵਾਨੀ ਆ, ਨੌਜਵਾਨੀ ਆ, ਉਹਨੂੰ ਅਸੀਂ ਇਹਨਾਂ ਦੀ ਦਲਦਲ ਤੋਂ ਬਚਾ ਸਕੀਏ। ਸੋ ਸਾਡੀ ਜੰਗ ਹੈ ਇਹਨਾਂ ਨਸ਼ਿਆਂ ਦੇ ਵਿਰੁੱਧ। ਸੋ ਅੱਜ ਦੀ ਜਿਹੜੀ ਮੁਲਾਕਾਤ ਦਾ ਅੱਗੇ ਜਾ ਕੇ ਅਸੀਂ ਕਰਨੀ ਆ ਉਹ ਇਸ ਵੀਰ ਦੇ ਨਾਲ, ਮਿੰਟੂ ਗੁਰੂਸਰੀਆ ਦੇ ਨਾਲ ਇੱਕ ਅਸੀਂ ਖਾਸ ਮੁਲਾਕਾਤ ਕਰਾਂਗੇ ਕਿ ਕਿਸ ਤਰ੍ਹਾਂ ਮਤਲਬ ਜਿਹੜਾ ਸੀਗਾ ਉਹਨਾਂ ਦੇ ਜੀਵਨ ਦੇ ਵਿੱਚ ਯੂ ਟਰਨ ਵੱਜਿਆ ਤੇ ਅੱਜ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਪੰਜਾਬ ਦੀਆਂ ਜੋ ਜੋ ਤ੍ਰਾਸਦੀਆਂ ਹੈਗੀਆਂ ਉਹਨਾਂ ਤੇ ਅਸੀਂ ਉਹਨਾਂ ਨਾਲ ਡਿਸਕਸ ਕਰਾਂਗੇ, ਵਿਚਾਰ ਚਰਚਾ ਕਰਾਂਗੇ। ਆਓ ਇੱਕ ਅਗਲਾ ਪੰਜਾਬੀ ਗੀਤ ਸੁਣਦੇ ਹਾਂ ਡਾਕਟਰ ਬਲਜੀਤ ਦੀ ਆਵਾਜ਼ ਦੇ ਵਿੱਚ ਕੰਮ ਉਲਟੇ ਪੁਲਟੇ। ਹਰਮਨ ਰੇਡੀਓ ਨੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਨਵੇਂ ਨਵੇਂ ਸਿੰਗਰ ਹੈਗੇ ਆ ਉਹਨਾਂ ਨੂੰ ਲੱਭ ਸਾਡੇ ਸਰੋਤਿਆਂ ਦੀ ਰੂਬਰੂ ਲਿਆਂਦਾ ਜਾਂਦਾ। ਸੋ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਵੀ ਕੋਈ ਨਵਾਂ ਟੈਲੈਂਟ ਸਾਨੂੰ ਮਿਲਦਾ, ਕਈ ਵਾਰੀ ਕੀ ਹੁੰਦਾ ਕਿ ਸਾਨੂੰ ਸਿੰਗਰ ਦੇ ਜਿਹੜੇ ਨਾਮ ਹੈਗੇ ਆ ਉਹ ਵੀ ਸੋਸ਼ਲ ਮੀਡੀਆ ਤੋਂ ਨਹੀਂ ਪਤਾ ਲੱਗਦੇ, ਪਰ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਇਹੋ ਜਿਹੇ ਸਿੰਗਰਾਂ ਨੂੰ ਅੱਗੇ ਲਿਆਂਦਾ ਜਾਵੇ, ਇਹਨਾਂ ਨੂੰ ਪਿੱਛੋਂ ਜਿਹੜਾ ਥਾਪੜਾ ਦਿੱਤਾ ਜਾਵੇ। ਆਓ ਸੁਣਦੇ ਹਾਂ ਡਾਕਟਰ ਬਲਜੀਤ ਦੀ ਆਵਾਜ਼ ਦੇ ਵਿੱਚ ਕੰਮ ਉਲਟੇ ਪੁਲਟੇ।
ਜਾਂ ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ, JP, ਕੰਟੈਕਟ ਨੰਬਰ 04331134350, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ, ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸਮਰਨ ਨਾ ਆਵਣ ਜਾਣ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਮਿੰਟੂ ਗੁਰੂਸਰੀਆ, ਜੋ ਕਿ ਆਪਣੀ ਜਾਨ ਪਹਿਚਾਣ ਦੇ ਮਥਾਜਨੀ ਤੇ ਇੱਕ ਬੜੇ ਹੀ ਉੱਘੇ ਪ੍ਰੈਸ ਰਿਪੋਰਟਰ ਪੱਤਰਕਾਰ ਹਨ। ਸੋ ਇਨ੍ਹਾਂ ਨੇ ਕਾਫੀ ਜਿਹੜੇ ਗੱਲਾਂ ਬਾਤਾਂ ਆਪਣੇ ਪਿੰਡੇ ਤੇ ਹੰਡਾਈਆਂ, ਸੋ ਇਹਨਾਂ ਦੇ ਲਾਈਫ ਦੇ ਜਿਹੜੇ ਤਜਰਬੇ ਹੈਗੇ ਆ ਉਹ ਅਸੀਂ ਦੁਨੀਆ ਭਰ ਦੇ ਸਰੋਤਿਆਂ ਦੇ ਨਾਲ ਸਾਂਝੇ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਮਿੰਟੂ ਗੁਰੂਸਰੀਆ ਜੀ ਤੁਹਾਡਾ ਹਰਮਨ ਰੇਡੀਓ ਆਸਟ੍ਰੇਲੀਆ ਤੇ।
ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸੋ ਬਾਈ ਜੀ, ਬੜਾ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਦਾ ਐਕਚੁਲੀ ਗੱਲਬਾਤ ਦੀ ਸ਼ੁਰੂਆਤ ਕਿ ਇੱਕ ਪੰਜਾਬੀ ਮੂਵੀ ਬਣੀ ਹੈ ਡਾਕੂਆਂ ਦਾ ਮੁੰਡਾ, ਤੇ ਜਿਹੜੀ ਕਿ ਪਤਾ ਲੱਗੀ ਹੈ ਕਿ ਉਹ ਤੁਹਾਡੀ ਲਾਈਫ ਤੇ ਤੁਹਾਡੇ ਜੀਵਨ ਤੇ ਆਧਾਰਿਤ ਹੈਗੀ ਹੈ ਤੇ ਬੜੀ ਇੰਸਪੀਰੇਸ਼ਨਲ ਮੂਵੀ ਹੈਗੀ ਹੈ। ਉਹਦੇ ਬਾਰੇ ਮੈਂ ਪੁੱਛਣਾ ਚਾਹੂੰਗਾ ਕਿ ਵਾਕਈ ਉਹ ਤੁਹਾਡੀ ਜਿਹੜੀ ਲਾਈਫ ਦੀ ਇੱਕ ਰਿਐਲਿਟੀ ਹੈਗੀ ਹੈ ਜੀ।
ਦੇਖੋ, ਲਾਈਫ ਦੀ ਰਿਐਲਿਟੀ ਹੈ, ਫਿਲਮ ਤਾਂ ਕਿਸੇ ਦੀ ਵੀ ਬਾਇਓਪਿਕ ਬਣਦੀ ਹੈ, ਤੁਹਾਡੀ ਜ਼ਿੰਦਗੀ ਤੋਂ ਜਾਂ ਪ੍ਰੇਰਿਤ ਹੁੰਦੀ ਹੈ ਜਾਂ ਜ਼ਿੰਦਗੀ ਤੋਂ ਬਹੁਤ ਕੁਛ ਉਹਦੇ ਤੋਂ ਲਿਆ ਹੁੰਦਾ ਹੈ। ਤਾਂ ਬੇਸਿਕਲੀ ਬਾਇਓਪਿਕ ਕਦੇ ਵੀ ਓਰੀਜਨਲ ਨਹੀਂ ਹੁੰਦੀ, ਜੋ ਹੂਬ ਹੂ ਤੁਹਾਡੇ ਨਾਲ ਵਾਪਰਿਆ ਉਹ ਹੂਬ ਹੂ ਪਰਦੇ ਤੇ ਨਹੀਂ ਲਿਆਂਦਾ ਜਾ ਸਕਦਾ, ਕਿਉਂਕਿ ਫਿਲਮ ਦੀਆਂ ਕੁਛ ਤਕਨੀਕੀ ਚੀਜ਼ਾਂ ਹੁੰਦੀਆਂ, ਪਰ ਬਹੁਤ ਕੁਛ ਜਿਹੜਾ ਸੀਗਾ ਉਹ ਮੇਰੀ ਜ਼ਿੰਦਗੀ ਚ ਵਾਪਰਿਆ, ਉਹਦੇ ਤੋਂ ਪ੍ਰੇਰਿਤ ਸੀਗਾ। ਸਰ ਉਦੋਂ ਤੋਂ ਪਹਿਲਾਂ ਇੱਕ ਮੇਰੀ ਕਿਤਾਬ ਆਈ ਗਈ, ਕਿਤਾਬ ਆਈ ਨੂੰ ਤੇ ਹੁਣ ਮੇਰੇ ਖਿਆਲ ਦੇ ਨਾਲ 7 ਸਾਲ ਹੋ ਗਏ ਆ। ਉਹ ਕਿਤਾਬ ਪਹਿਲਾਂ ਆਈ ਹੋਈ ਸੀ, ਉਹ ਕਿਤਾਬ ਦੇ ਵਿੱਚ ਸਟੋਰੀ ਕਹਿੰਦੀ ਗਈ ਹੈ। ਉਹ ਬੇਸਿਕਲੀ ਉਹ ਮੇਰੀ ਉਹ ਕਹਾਣੀ ਹੈ, ਪਰ ਇਹ ਆ ਕਿ ਫਿਲਮ ਦੇ ਵਿੱਚ ਜਿਹੜੀ ਇੱਕ ਕਹਾਣੀ ਹੁੰਦੀ ਆ, ਪਟਕਥਾ ਹੁੰਦੀ ਆ, ਉਹਨੂੰ ਬਹੁਤ ਹੱਦ ਤੱਕ ਤਰਾਸ਼ਿਆ ਜਾਂਦਾ ਕਹਾਣੀ ਨੂੰ ਪ੍ਰਤੀਬੱਧ ਕਰਨ ਵਾਸਤੇ, ਉਹਨੂੰ ਇੰਟਰਟੇਨਮੈਂਟ ਦਾ ਤੜਕਾ ਲਾਉਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਕੁਛ ਚੀਜ਼ਾਂ ਉਹਦੇ ਚ ਫਿਕਸ਼ਨ ਪਾਉਣੀਆਂ ਪੈਂਦੀਆਂ, ਫਿਕਸ਼ਨਲ ਹੀ ਤੁਹਾਨੂੰ ਕਰਨੀਆਂ ਪੈਂਦੀਆਂ ਨੇ, ਪਰ ਉਹ ਜ਼ਿਆਦਾਤਰ ਕਹਾਣੀ ਜਿਹੜੀ ਫਿਲਮ ਵਾਲੀ ਉਹ ਵੀ ਰੀਅਲ ਕਹਾਣੀ ਦੇ ਨਾਲ ਹੀ ਰਲਦੀ ਹੈ
ਜੀ। ਸੋ ਜਿਹੜੀ ਜਿਸ ਆਪਾਂ ਮੁੱਦੇ ਤੇ ਵਿਸ਼ੇ ਤੇ ਹੁਣ ਇਸ ਵੇਲੇ ਆਪਾਂ ਡਿਸਕਸ ਕਰ ਰਹੇ ਹੈਗੇ ਆ, ਕਿਉਂਕਿ ਅੱਜ ਜਿਹੜਾ ਸਾਡਾ ਪੰਜਾਬ ਦਾ ਨੌਜਵਾਨ ਹੈਗਾ ਉਹ ਇਹ ਸੰਤਾਪ ਹੰਡਾ ਰਿਹਾ। ਇੱਕ ਬੜੀ ਵੱਡੀ ਅਸੀਂ ਜਿਹੜੀ ਸੰਘਰਸ਼ ਦੇ ਦੌਰ ਦੇ ਵਿੱਚੋਂ ਅੱਜ ਅਸੀਂ ਇਸ ਗੱਲ ਕਰਕੇ ਲੰਘ ਰਹੇ ਹੈਗੇ ਆ। ਸੋ ਇਸ ਦੇ ਬਾਰੇ ਮੈਂ ਥੋੜਾ ਜਿਹਾ ਪੁੱਛਣਾ ਚਾਹੁੰਦਾ ਸੀਗਾ ਕਿ ਮਤਲਬ ਜਦੋਂ ਵੀ ਤੁਸੀਂ ਉਹਦੇ ਵਿੱਚ ਸਾਰਾ ਤੁਹਾਡੀ ਜੀ ਮਤਲਬ ਜਿਵੇਂ ਤੁਸੀਂ ਦੱਸਿਆ ਕਿ ਉਹ ਕਹਾਣੀ ਦੇ ਆਧਾਰਿਤ ਹੈ ਤੁਹਾਡੀ ਤੇ ਹੈਗਾ, ਤੇ ਅੱਜ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਯੂਥ ਨੂੰ ਕੁਛ ਲੋਕ ਜਿਹੜੇ ਹੈਗੇ ਆ ਗਲਤ ਤਰੀਕਿਆਂ ਦੇ ਨਾਲ ਲਾ ਕੇ ਇਹਨਾਂ ਚੀਜ਼ਾਂ ਤੇ ਲਾ ਰਹੇ ਹੈ ਕਰ ਰਹੇ ਹੈਗੇ ਆ, ਤੇ ਪੰਜਾਬ ਨੂੰ ਤੁਸੀਂ ਕਾਫੀ ਨੇੜਿਓਂ ਵੀ ਹੋ ਕੇ ਦੇਖ ਰਹੇ ਹੋ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ, ਇਹ ਕ੍ਰਾਈਸਿਸ ਹੈ ਵੈਸੇ ਤੇ। ਦੇਖੋ ਜੀ, ਹੁਣ ਕੈਨੇਡਾ ਦੇ ਵਿੱਚ ਵੀ ਓਵਰਡੋਜ਼ ਦੇ ਨਾਲ ਜਿਹੜੀਆਂ ਮੌਤਾਂ ਹੁੰਦੀਆਂ ਮੇਰੇ ਖਿਆਲ ਦੇ ਨਾਲ ਆਪਣੇ ਪੰਜਾਬ ਨਾਲ ਜ਼ਿਆਦਾ ਹੋਣਗੀਆਂ, ਅੰਕੜੇ ਉਹਨਾਂ ਦੇ ਜ਼ਿਆਦਾ ਹੋਣਗੇ। ਵਰਲਡ ਵਾਈਡ ਹੀ ਇਹ ਸਮੱਸਿਆ ਹੈ, ਇਕੱਲੇ ਪੰਜਾਬ ਦੇ ਨਹੀਂ ਹੈ। ਜੇ ਤੁਸੀਂ ਇੰਡੀਆ ਚ ਵੀ ਦੇਖੋਗੇ, ਦਿੱਲੀ ਚ ਵੀ ਮੌਤਾਂ ਹੁੰਦੀਆਂ ਨੇ, ਇਸ ਤੋਂ ਇਲਾਵਾ ਗੋਆ ਦੇ ਵਿੱਚ, ਬੰਬੇ ਦੇ ਵਿੱਚ, ਜਦੋਂ ਤੁਸੀਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਜਿਹੜੀ ਹੈਗੀ ਆ ਨਾ ਸਲਾਨਾ ਰਿਪੋਰਟ ਦੇਖੋਗੇ ਤਾਂ ਇਦਾਂ ਹੀ ਲੱਗਦਾ। ਪਰ ਉਹਦੇ ਚ ਕੀ ਆ ਕਿ ਸਾਡੀ ਸਮੱਸਿਆ ਕੁਛ ਹੋਰ ਤਰ੍ਹਾਂ ਦੀ ਆ, ਸਮੱਸਿਆ ਵਰਲਡ ਵਾਈਡ ਆ, ਸਾਡੀ ਸਮੱਸਿਆ ਇਉਂ ਥੋੜੀ ਜਿਹੀ ਵੱਖਰੀ ਆ ਕਿ ਇੱਕ ਤੇ ਆ ਕਿ ਸਿੰਥੈਟਿਕ ਡਰੱਗ ਜ਼ਿਆਦਾ ਹੈ, ਸਸਤੇ ਹੈ ਯਾਰ, ਸਿੰਥੈਟਿਕ ਡਰੱਗ ਜ਼ਿਆਦਾ, ਔਰ ਜਿਹੜੇ ਹੈਗੇ ਆ ਯਾਨੀ ਤਸਕਰ, ਵੱਡੇ ਤਸਕਰ ਆ, ਉਹ ਮੁਨਾਫੇ ਵਾਸਤੇ ਜੋ ਕੈਮੀਕਲ ਪਾਉਂਦੇ ਨੇ ਉਹਦੇ ਨਾਲ ਦੋ ਚੀਜ਼ਾਂ ਹੈ ਕਿ ਇੱਕ ਤੇ ਚਲੋ ਠੀਕ ਹੈ ਕੋਈ ਨਸ਼ਾ ਲੈਣ ਲੱਗ ਪਿਆ ਉਹ ਨਸ਼ਾ ਲਊਗਾ ਹੀ ਲਊਗਾ, ਹੁਣ ਉਹਨੂੰ ਆਪਾਂ ਇੱਕ ਰੋਗੀ ਦੇ ਤੌਰ ਤੇ ਹੀ ਦੇਖਾਂਗੇ। ਪਰ ਸਮੱਸਿਆ ਆਉਂਦੀ ਹੈ ਕਿ ਉਹ ਸਿੰਥੈਟਿਕ ਡਰੱਗ ਫਿਰ ਜਾਂ ਤਾਂ ਉਹਨਾਂ ਦੀ ਲਾਈਫ ਬਿਲਕੁਲ ਖਰਾਬ ਕਰ ਦਿੰਦਾ ਵਾ, ਜਾਂ ਫਿਰ ਓਵਰਡੋਜ਼ ਹੋ ਕੇ ਕਈ ਵਾਰ ਮੁੰਡਾ ਮਰ ਜਾਂਦਾ। ਫਿਰ ਉਹਦੀ ਅਗਲੀ ਜਿਹੜੀ ਸਮੱਸਿਆ ਇਹ ਆ ਕਿ ਬੱਚਾ ਗਾਂ ਇੱਕ ਇੱਕ ਹੁੰਦਾ, ਜੇ ਉਹ ਮੰਨ ਲਓ 20 ਸਾਲ ਦਾ ਹੋ ਕੇ ਮਰਿਆ, ਨਾ ਮਾਂ ਬਾਪ ਕੋਲ ਕੋਈ ਗਾਂ ਜਵਾਕ ਕਰਨ ਜੋਗਾ ਤੇ ਨਾ ਕੋਈ ਕੁੱਲ ਦੇ ਵਿੱਚ ਰਹਿ ਗਿਆ, ਸੋ ਇਹ ਕ੍ਰਾਈਸਿਸ ਇਸ ਕਰਕੇ ਸਾਡੇ ਵਾਸਤੇ ਥੋੜਾ ਵੱਖਰਾ ਹੈ। ਸਾਡੀ ਸਮੱਸਿਆ ਹੋਰ ਟਾਈਪ ਦੀ ਆ ਕਿ ਬਹੁਤ ਸਾਰੇ ਮਾਪੇ ਆ ਜਿਹੜੇ ਉਹ ਅੱਜ ਕਲਾਪਾ ਕੱਟਣ ਡਏ ਆ, ਉਹ ਕਲਾਪੇ ਦੇ ਸ਼ਿਕਾਰ ਹੋਏ ਪਏ ਆ, ਕਿਉਂਕਿ ਬੱਚੇ ਜਿਹੜੇ ਆ ਉਹ ਰੁਖਸਤ ਹੋ ਗਏ ਸੰਸਾਰ ਤੋਂ। ਸੋ ਦੁਨੀਆਂ ਭਰ ਦੇ ਵਿੱਚ ਨਸ਼ਾ ਹੈ, ਸਿੰਥੈਟਿਕ ਡਰੱਗ ਵੀ ਹੈ, ਪਰ ਸਾਡੀ ਸਮੱਸਿਆ ਥੋੜੀ ਜਿਹੀ ਭਿਆਨਕ ਬਣ ਜਾਂਦੀ ਆ, ਕਿਉਂਕਿ ਅਸੀਂ ਜ਼ਮੀਨ ਬੇਸਡ ਲੋਕ ਆ, ਮਤਲਬ ਕਿ ਜੇ ਤੁਸੀਂ ਦੇਖੋਗੇ ਆਪਾਂ ਜ਼ਮੀਨ ਬੇਸਡ ਲੋਕ ਆ, ਮਤਲਬ ਕਿ ਜ਼ਿਆਦਾਤਰ ਲੋਕਾਂ ਕੋਲ ਜ਼ਮੀਨ ਜਾਇਦਾਦ ਆ, ਤਾਂ ਜ਼ਮੀਨ ਜਾਇਦਾਦ ਕਰਕੇ ਬੱਚਾ ਇੱਕ ਰੱਖਦੇ ਆ। ਤੁਸੀਂ ਦੇਖੋਗੇ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਬੱਚਾ ਇੱਕ ਹੀ ਹੈ ਜ਼ਿਆਦਾ,
ਬਿਲਕੁਲ ਤੁਸੀਂ ਇਹ ਠੀਕ ਕਿਹਾ ਹੈਗਾ, ਬਟ ਮੈਂ ਥੋੜਾ ਜਿਹਾ ਇਹਦੇ ਵਿੱਚ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ ਨਿੱਜੀ ਤੌਰ ਤੇ, ਕਿਉਂਕਿ ਜੇ ਆਪਾਂ ਅੱਜ ਠੀਕ ਹੈ ਤੁਸੀਂ ਕਹਿ ਰਹੇ ਹੋ ਵੀ ਇਹ ਕੈਨੇਡਾ ਦੇ ਵਿੱਚ ਵੀ ਹੈ, ਦੂਜੇ ਕੰਟਰੀਆਂ ਦੇ ਵਿੱਚ ਜਾਂ ਦੂਜੀਆਂ ਸਟੇਟਸ ਦੇ ਵਿੱਚ ਵੀ ਹੈ, ਤੇ ਜੇ ਮੈਂ ਨਿੱਜੀ ਤੌਰ ਤੇ ਗੱਲ ਕਰ ਰਿਹਾ, ਹੋ ਸਕਦਾ ਮੈਂ ਉਸ ਥਾਂ ਤੇ ਮੈਂ ਗਲਤ ਹੋਵਾਂ, ਵੀ ਥੋੜਾ ਜਿਹਾ ਪਿੱਛੇ ਝਾਤੀ ਮਾਰਦੇ ਆ ਤਾਂ ਇੰਨਾ ਜਿਹੜਾ ਬੱਚਿਆਂ ਦੇ ਵਿੱਚ ਜਿਹੜਾ ਨਸ਼ਿਆਂ ਦਾ ਇੰਨਾ ਰੁਝਾਨ ਨਹੀਂ ਸੀਗਾ ਜਿਵੇਂ ਆਪਾਂ ਸਿੰਥੈਟਿਕ ਨਸ਼ੇ ਦੀ ਗੱਲ ਕਰਦੇ ਆ ਜਾਂ ਹੁਣ ਹੋਰ ਗੱਲ ਕਰਦੇ ਆ। ਅੱਜ ਥੋੜਾ ਜਿਹਾ ਆਪਾਂ ਨੂੰ ਲੱਗ ਰਿਹਾ ਵੀ ਜਿਵੇਂ ਮੌਤਾਂ ਹੁੰਦੀਆਂ ਆਪਾਂ ਨੂੰ ਸੋਸ਼ਲ ਮੀਡੀਆ ਤੇ ਪਤਾ ਲੱਗਦਾ ਕੋਈ ਬੱਚੇ ਦੀ ਕਿਸੇ ਥਾਂ ਤੇ ਡਰੱਗ ਦੇ ਨਾਲ ਮੌਤ ਹੋ ਗਈ, ਕਦੇ ਓਵਰਡੋਸ ਦੇ ਨਾਲ ਕਿਸੇ ਥਾਂ ਤੇ ਹੋ ਗਈ। ਪਹਿਲਾਂ ਮਤਲਬ ਮੈਂ ਨਹੀਂ ਸੀ ਇੰਨਾ ਦੇਖਦਾ ਕਰਦਾ ਕਿ ਮਤਲਬ ਓਵਰਡੋਸ ਦੇ ਨਾਲ ਇੰਨੀਆਂ ਜ਼ਿਆਦਾ ਜਿਹੜੀਆਂ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹੈਗੀਆਂ।
ਤੁਹਾਡਾ ਕਹਿਣ ਦਾ ਮਤਲਬ ਕੀ ਹੈ ਕਿ ਮੌਤਾਂ ਜ਼ਿਆਦਾ ਹੋ ਰਹੀਆਂ ਨੇ? ਮੈਂ ਅਸਹਿਮਤੀ ਕਿਸ ਚੀਜ਼ ਦੀ ਪ੍ਰਗਟਾ ਰਹੇ ਹੋ ਤੁਸੀਂ, ਥੋੜਾ ਮੈਨੂੰ ਬਸ ਕਲੈਰਟੀ ਹੋ ਜਾਵੇ, ਮੈਂ ਉਸ ਗੱਲ ਦਾ।
ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਜਿਵੇਂ ਆਪਾਂ ਆਮ ਹੀ ਹੁਣ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਤੇ ਆਪਾਂ ਨੂੰ ਪਤਾ ਲੱਗਦਾ ਕਿਸੇ ਨੌਜਵਾਨ ਦੀ ਫਲਾਨੀ ਜਗ੍ਹਾ ਤੇ ਓਵਰਡੋਸ ਦੇ ਨਾਲ ਮੌਤ ਹੋ ਗਈ, ਕਿਸੇ ਦੀ ਫਲਾਨੀ ਥਾਂ ਤੇ ਹੋ ਗਈ, ਮਤਲਬ ਕਾਫੀ ਕਾਫੀ ਜ਼ਿਆਦਾ ਕਿ ਇਹ ਮਤਲਬ ਹੈਗਾ।
ਹਾਂਜੀ, ਇਸ ਚੀਜ਼ ਨੂੰ ਤਾਂ ਮੈਂ ਪਹਿਲਾਂ ਹੀ ਕਿਹਾ ਨਾ ਕਿ ਸਾਡੀ ਸਮੱਸਿਆ ਵੱਖਰੀ ਆ, ਓਵਰਡੋਸ ਦੇ ਨਾਲ ਬੱਚੇ ਮਰ ਰਹੇ, ਸਿੰਥੈਟਿਕ ਡਰੱਗ ਦੇ ਨਾਲ ਖਾਸ ਤੌਰ ਤੇ ਮਰ ਰਹੇ ਨੇ, ਮਾੜੀ ਗੱਲ ਆ। ਔਰ ਸਰਕਾਰ ਨੂੰ ਇਸ ਪਾਸੇ ਕਦਮ ਚੁੱਕਣ ਦੀ ਜ਼ਰੂਰਤ ਆ, ਸਮਾਜ ਨੂੰ ਆਪਣੀ ਜ਼ਿੰਮੇਵਾਰੀ ਚੁੱਕਣ ਦੀ ਵੀ ਜ਼ਰੂਰਤ ਆ, ਕਿਉਂਕਿ ਜਦੋਂ ਸਮਾਜ ਜ਼ਿੰਮੇਵਾਰੀਆਂ ਨਹੀਂ ਚੁੱਕਦਾ ਉਦੋਂ ਫਿਰ ਸਮਾਜ ਦੇ ਮੁੱਦੇ ਤੇ ਅਰਥੀਆਂ ਚੁੱਕਣ ਦਾ ਕੰਮ ਹੈ ਜਿਹੜਾ ਉਹ ਆ ਜਾਂਦਾ। ਸਾਨੂੰ ਦੋਹਾਂ ਪਾਸਿਆਂ ਤੋਂ ਹੀ ਤਿਆਰੀ ਕਰਨੀ ਹੋਵੇਗੀ ਨਾ, ਸਾਨੂੰ ਅਕਾਦਮਿਕ ਢਾਂਚੇ ਦੇ ਵਿੱਚ ਵੀ ਇਹ ਚੀਜ਼ਾਂ ਲਿਆਉਣ ਪੈਣਗੀਆਂ, ਕਾਫੀ ਸਾਨੂੰ ਕੁਛ ਕਰਨ ਦੀ ਜ਼ਰੂਰਤ ਹੈ। ਇਹੀ ਤਾਂ ਰੌਲਾ ਹੈ ਨਾ ਕਿ ਅਸੀਂ ਸਮੱਸਿਆ ਤੇ ਚਿੰਤਨ ਕਰਦੇ ਹਾਂ, ਬਹੁਤ ਜ਼ਿਆਦਾ ਚਿੰਤਨ ਕਰਦੇ, ਇੱਕ ਤਾਂ ਲੇਟ ਸ਼ੁਰੂ ਕਰਦੇ ਹਾਂ, ਦੂਸਰਾ ਚਿੰਤਨ ਅਸੀਂ ਬਹੁਤ ਜ਼ਿਆਦਾ ਫਿਰ ਕਰੀ ਜਾਂਦੇ, ਐਕਸ਼ਨ ਨਹੀਂ ਹੁੰਦਾ ਸਾਡਾ। ਹੁਣ ਜ਼ਰੂਰਤ ਇਹ ਹੈ ਨਾ ਕਿ ਐਕਸ਼ਨ ਹੋਵੇ, ਇੱਕ ਪ੍ਰੈਸ਼ਰ ਕੀਤਾ ਜਾਵੇ ਸਰਕਾਰ ਤੇ ਕਿ ਹਾਂ ਭਾਈ ਅੱਗੇ ਹੋਇਆ ਸੀ ਕੁਛ, ਸਾਡੇ ਇੱਥੇ ਵੱਡੇ ਹੈਗੇ ਆ ਮੇਰੇ ਕੋਲ ਸੀਨੀਅਰ ਲੋਕ ਜਿਹਨਾਂ ਨੇ ਇੱਕ ਮੂਵਮੈਂਟ ਸ਼ੁਰੂ ਕੀਤੀ, ਮੈਂ ਵੀ ਉਹਦਾ ਹਿੱਸਾ ਸੀ, ਬਟ ਉਹ ਬਾਅਦ ਚ ਸਿਆਸਤ ਆ ਗਈ ਵਿੱਚ ਡੀਰੇਲ ਹੋ ਗਿਆ ਸਾਰਾ ਮਸਲਾ। ਚਲੋ ਇਹ ਗੱਲਾਂ ਹੁੰਦੀਆਂ ਨੇ, ਲਹਿਰਾਂ ਉਸਰਦੀਆਂ ਵੀ ਆ, ਲਹਿਰਾਂ ਡਿੱਗ ਪੈਂਦੀਆਂ ਨੇ, ਪਰ ਗੱਲ ਇਹ ਆ ਕਿ ਸਰਕਾਰੀ ਪੱਧਰ ਤੇ ਇਹ ਸ਼ੁਰੂਆਤ ਹੋਵੇ, ਪ੍ਰਸ਼ਾਸਨਿਕ ਪੱਧਰ ਤੋਂ ਕੋਸ਼ਿਸ਼ਾਂ ਹੋਣ ਤਾਂ ਹੀ ਆ। ਮੈਂ ਇਸ ਨਾਲ ਮਕਸਦ ਆ ਸਹਿਮਤ ਆ ਕਿ ਠੀਕ ਆ ਸਾਡੇ ਤੇ ਹੈ ਓਵਰਡੋਸ ਨਾਲ ਮੌਤਾਂ ਜਿਹੜੀਆਂ, ਮੈਂ ਮੇਰੇ ਕਹਿਣ ਦਾ ਮਤਲਬ ਕਿ ਸੰਸਾਰ ਪੱਧਰ ਤੇ ਹੀ ਜੇ ਤੁਸੀਂ ਦੇਖੋਗੇ ਕਿ ਸਮੱਸਿਆ ਹੈ, ਡਰੱਗ ਸਮੱਸਿਆ ਹੈ ਆਪਣੇ ਆਪ ਦੇ ਵਿੱਚ, ਸਾਡੀ ਸਮੱਸਿਆ ਤਾਂ ਸਗੋਂ ਖਤਰਨਾਕ ਆ ਪੂਰੀ, ਅਸੀਂ ਕਿਉਂਕਿ ਉਸ ਬਿਮਾਰੀ ਤੋਂ ਜਾਂ ਕਹਿ ਲਓ ਉਸ ਤ੍ਰਾਸਦੀ ਤੋਂ ਵੱਧ ਪੀੜਤ ਵਾ, ਮੈਂ ਤਾਂ ਕਹਿ ਰਿਹਾ ਇਸ ਚੀਜ਼ ਦਾ ਠੀਕ ਹੈ। ਪਰ ਬਾਕੀ ਇੱਕ ਗੱਲ ਆ ਕਿ ਜਦੋਂ ਅਸੀਂ ਇਹ ਗੱਲ ਕਹਿੰਦੇ ਨਾ ਸਾਡੇ, ਮੈਂ ਸਮਝਦਾ ਕਿ ਦੇਖੋ ਬਾਜੀ ਜਿੰਨਾ ਕੁ ਮੈਂ ਜਾਣਦਾ, ਜਿੰਨਾ ਕੁ ਮੈਂ ਵਿਚਰਦਾ, ਮੈਂ ਅੱਜ ਵੀ ਖੇਤਾਂ ਚ ਰਹਿੰਦਾ, ਇੱਕ ਪਿੰਡ ਚ ਰਹਿੰਦਾ ਵਾ, ਤੇ ਮਤਲਬ ਕਿ ਅੱਜ ਵੀ ਮੈਂ ਮੁੰਡਿਆਂ ਚ ਰਹਿੰਦਾ, ਮੈਂ ਚੌਥੀ ਪੀੜ੍ਹੀ ਦੇ ਨਾਲ ਗੇਮ ਲਾਉਂਦਾ, ਵਾਲੀਬਾਲ ਦੀ ਗੇਮ ਕਰਦਾ, ਮੈਂ ਇਸ ਟਾਈਮ ਵੀ ਕਰਦਾ, ਚੌਥੀ ਪੀੜ੍ਹੀ ਨਾਲ ਖੇਡ ਰਿਹਾ ਵਾ ਮੈਂ। ਇਹ ਨਹੀਂ ਹੈ ਕਿ ਹਰੇਕ ਬੱਚਾ ਹੀ ਸਾਡਾ ਖਰਾਬ, ਸਮੱਸਿਆ ਹੈ, ਸੰਕਟ ਹੈ। ਜੇ ਸਾਡੇ ਬੱਚੇ ਖਰਾਬ ਹੋਣ ਦੀ ਮਤਲਬ ਕਿ ਅਸੀਂ ਉੱਜੜੇ ਹੀ ਹੋਈਏ। ਅੱਜ ਹਾਕੀ ਦੇ ਵਿੱਚ ਸਾਡੇ 6-7 ਮੁੰਡੇ ਹੁੰਦੇ ਆ, ਜਦੋਂ ਵੀ ਵਰਲਡ ਲੈਵਲ ਤੇ ਕੋਈ ਵੀ ਮੁਕਾਬਲਾ ਹੁੰਦਾ ਚੈਂਪੀਅਨਸ ਟਰਾਫੀ ਦੇ ਵਿੱਚ, 30-40 ਸਾਲ ਬਾਅਦ ਮੇਰੇ ਖਿਆਲ ਦੇ ਨਾਲ ਤਗਮਾ ਆਇਆ ਸੀਗਾ ਸਾਡਾ, ਤਾਂ ਉਹਦੇ ਵਿੱਚ ਵੀ ਫਾਈਨਲ ਚ ਜਿਹੜੇ ਖੇਡੇ ਸੀ 6-7 ਮੁੰਡੇ ਸੀ ਸਾਡੇ ਉਦਣ, ਜਿਸ ਦਿਨ ਇਹਨਾਂ ਨੇ ਜੂਨੀਅਰ ਸੰਸਾਰ ਕੱਪ ਜਿੱਤਿਆ ਹਰਜੀਤਾ ਨੇ, ਹਰਜੀਤਾ ਦੇ ਨਾਲ 8-9 ਮੁੰਡੇ ਉਦਣ ਪੰਜਾਬੀ ਖੇਡ ਰਹੇ ਸੀ। ਸੋ ਇਹ ਨਹੀਂ ਹੈ ਮਤਲਬ ਕਿ ਸਮੱਸਿਆ ਹੈ, ਸਮੱਸਿਆ ਬਹੁਤ ਜ਼ਿਆਦਾ, ਪਰ ਇਹ ਵੀ ਨਹੀਂ ਹੈ ਕਿ ਅਸੀਂ ਆਪਣੀ ਪੀੜ੍ਹੀ ਨੂੰ ਨਿੰਦੀ ਜਾਈਏ ਕਿ ਯਾਰ ਸਾਰੇ ਕਿਉਂਕਿ ਉਹਦੇ ਨਾਲ ਕੀ ਹੈ ਕਿ ਜਿਹੜੇ ਬੱਚੇ ਜਿਹੜੇ ਬਚੇ ਗਏ ਆ ਉਹ ਬੱਚੇ ਵੀ ਉਸੇ ਫਿਰ ਕੈਟਾਗਰੀ ਚ ਖਿਲਾਰੋਗੇ, ਕੋਈ ਠੀਕ ਨਹੀਂ ਹੈ। ਸਮੱਸਿਆ ਹੈ, ਹਰੇਕ ਪਿੰਡ ਦੀ ਸਮੱਸਿਆ, ਹਰੇਕ ਪਿੰਡ ਦੀ ਸਮੱਸਿਆ, ਤਾਂ ਜਦ ਪਿੰਡ ਪੱਧਰ ਦੀ ਸਮੱਸਿਆ ਹੈ ਨਾ, ਤਾਂ ਫਿਰ ਤੁਹਾਨੂੰ ਪਿੰਡ ਪੱਧਰ ਤੋਂ ਹੀ ਯਤਨ ਕਰਨੇ ਪੈਣਗੇ, ਠੀਕ ਹੈ ਨਾ, ਫਿਰ ਤੁਹਾਨੂੰ ਗਰਾਊਂਡ ਤੇ ਹੀ ਕੰਮ ਕਰਨਾ ਪਵੇਗਾ। ਗਰਾਊਂਡ ਤੇ ਕੰਮ ਕਿੱਦਾਂ ਹੁੰਦਾ, ਅਸੀਂ ਬਥੇਰਾ ਕੁਛ ਦੱਸਿਆ ਉਲਟਾ, ਚਲੋ ਲੋਕ ਸਾਨੂੰ ਨਿੰਦਦੇ ਆ ਕਈ ਵਾਰ, ਤੁਹਾਨੂੰ ਟ੍ਰੋਲ ਕੀਤਾ ਜਾਂਦਾ ਕਿ ਤੁਸੀਂ ਇਹ ਉਹ ਆ, ਤਾਂ ਅਸੀਂ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਇੱਕ ਖਾਕਾ ਤਿਆਰ ਕਰਕੇ ਦੇ ਕੇ ਆਏ ਸੀਗੇ, ਕਿ ਲਓ ਭਾਈ ਆ ਦੇਖੋ ਇਸ ਤਰ੍ਹਾਂ ਕੰਮ ਕੀਤਾ ਜਾ ਸਕਦਾ। ਉਹਦੇ ਚ ਕੀ ਆ ਕਿ ਦੇਖੋ ਅਕਾਦਮਿਕ ਢਾਂਚੇ ਦੇ ਵਿੱਚ ਚੀਜ਼ਾਂ ਲਿਆਉਣੀਆਂ ਚਾਹੀਦੀਆਂ ਨੇ, ਉਹਦੇ ਵਿੱਚ ਪੇਂਡੂ ਪੱਧਰ ਤੇ ਇੱਕ ਜਿੱਦਾਂ ਕਹਿ ਲਈਏ ਕਿ ਬੱਚਿਆਂ ਵਾਸਤੇ ਸਾਨੂੰ ਕੋਈ ਲਹਿਰ ਇਸਦੀ ਉਸਾਰਨੀ ਚਾਹੀਦੀ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਦੇ ਗਾਈਡ ਬਣ ਕੇ ਚੱਲੀਏ, ਕਿਉਂਕਿ ਸਾਡੇ ਬੱਚਿਆਂ ਨੂੰ ਬਹੁਤ ਕਮੀ ਹੈ, ਕਿਉਂਕਿ ਜਿਹੜੀ ਸਾਡੀ ਜਨਰੇਸ਼ਨ ਆ ਇਸ ਤੋਂ ਜਿਹੜੀ ਪਹਿਲੀ ਜਨਰੇਸ਼ਨ ਆ ਜਾਂ ਉੱਥੋਂ ਅਗਲੀ ਜਨਰੇਸ਼ਨ ਆ ਉਹ ਇੰਨਾ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਨਹੀਂ ਲੈ ਰਹੀ ਗੰਭੀਰਤਾ ਨਾਲ। ਉਹਨਾਂ ਨੂੰ ਉਹੀ ਆਉਂਦਾ ਕਿ ਠੀਕ ਆ ਯਾਰ ਸਭ ਕੁਛ ਠੀਕ ਆ, ਬਟ ਕਹਾਣੀ ਇਹ ਆ ਕਿ ਅੱਜ ਅਸੀਂ ਸੱਭਿਆਚਾਰ ਦੇ ਤੌਰ ਤਰੀਕੇ ਦੇਖਦੇ ਹਾਂ ਨਾ ਕਿੰਨੇ ਬਦਲ ਗਏ ਆ, ਕਿੰਨੀ ਜਲਦੀ ਜਿਹੜਾ ਯੁੱਗ ਬਦਲ ਗਿਆ ਜਿਹਨੂੰ ਆਪਾਂ ਯੁੱਗ ਕਹਿੰਦੇ ਜ਼ਮਾਨਾ ਬਦਲ ਗਿਆ। ਸਾਨੂੰ ਹੁਣ ਮਾਪੇ ਦੇਖੋ ਸਾਡੇ ਜਿਹੜੇ ਆ ਉਹ ਬੱਚਿਆਂ ਨੂੰ ਨਹੀਂ ਇੰਨਾ, ਜਿਵੇਂ ਇੱਕ ਪੇਂਡੂ ਮਾਂ ਆ, ਪੇਂਡੂ ਮਾਂ ਤੇ ਉਹਨੇ ਡੰਗਰ ਵੀ ਚੋਣੇ ਆ, ਉਹਨੇ ਗਤਾਵਾ ਵੀ ਕਰਨਾ ਆ, ਉਹਨੇ ਫਿਰ ਜਵਾਕ ਵੀ ਤਿਆਰ ਕਰਕੇ ਘੱਲਣੇ ਆ, ਹੈ ਤੇ ਇੱਕ ਜਿਹੜਾ ਪੇਂਡੂ ਵਿਅਕਤੀ ਆ ਮਾਤੜ ਆ, ਕਿਉਂਕਿ ਜ਼ਿਆਦਾਤਰ ਤੇ ਆਮ ਬੰਦਾ ਹੀ ਆ ਨਾ, ਕੋਈ 4-5 ਕਿੱਲੇ ਦੀ ਵਾਹੀ ਕਰਦਾ ਜਾਂ ਮਜ਼ਦੂਰੀ ਕਰਦਾ ਉਹਦੇ ਕੋਲ ਵੀ ਟਾਈਮ ਨਹੀਂ ਹੈਗਾ, ਠੀਕ ਹੈ। ਹਰ ਇੱਕ ਬੰਦੇ ਦੀ ਆਪੋ ਆਪਣੀ ਜਿੱਦਾਂ ਹੁਣ ਆਪਾਂ ਕਹਿੰਦੇ ਹਾਂ ਕਿ ਟਾਈਮ ਦੀ ਘਾਟ ਆ, ਸੋ ਪਿੰਡਾਂ ਦੇ ਵਿੱਚ ਵੀ ਇਹ ਸਮੱਸਿਆ। ਦੂਜੀ ਗੱਲ ਜੇ ਹੈ ਵੀ ਆ, ਮੰਨ ਲਓ ਅੱਜ ਮਸ਼ੀਨੀ ਯੁੱਗ ਦੇ ਲੋਕ ਥੋੜੇ ਵਿਹਲੇ ਕੀਤੇ ਹੋਏ ਆ, ਤਾਂ ਉਹਦੇ ਚ ਕੀ ਆ ਕਿ ਉਹ ਕਹਿਣ ਕੀ ਬੱਚੇ ਨੂੰ, ਕਦੇ ਅਸੀਂ ਇਸ ਪਾਸੇ ਦੇਖਿਆ ਤੇ ਸੁਣਿਆ ਜਾਂ ਅਸੀਂ ਇਸ ਪਾਸੇ ਕਦੇ ਵਿਚਾਰ ਕੀਤਾ ਕਿ ਬੱਚੇ ਨੂੰ ਕਹਿਣ ਕੀ, ਕਿਉਂਕਿ ਮਾਂ ਬਾਪ ਜ਼ਿਆਦਾਤਰ ਅਨਪੜ੍ਹ ਨੇ ਪਿੰਡਾਂ ਚ, ਜ਼ਿਆਦਾਤਰ ਮਾਪਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈ ਕਿ ਸੰਸਾਰ ਪੱਧਰ ਤੇ ਜਾਂ ਦੁਨੀਆਂ ਦੇ ਵਿੱਚ ਕੀ ਹੋ ਰਿਹਾ, ਸਮਾਜ ਕਿੰਨੀ ਜਲਦੀ ਬਦਲ ਰਿਹਾ ਵਾ, ਸਮਾਜ ਦੇ ਦਰਪੇਸ਼ ਕੀ ਕ੍ਰਾਈਸਿਸ ਨੇ। ਤਾਂ ਉਹ ਜ਼ਿੰਮੇਵਾਰੀ ਕਿਹਦੀ ਆ, ਉਹ ਜ਼ਿੰਮੇਵਾਰੀ ਆ ਜਾਂਦੀ ਆ ਸਰਕਾਰ ਦੀ ਕਿ ਜਦੋਂ ਪੇਰੈਂਟਸ ਤੁਹਾਡੇ ਇੰਨੇ ਪੜ੍ਹੇ ਲਿਖੇ ਨਹੀਂ ਆ ਜਾਂ ਉਹਨਾਂ ਨੂੰ ਦੇਖੀਏ ਤਾਂ ਕਹਿ ਲਈਏ ਕਿ ਸਮੇਂ ਦੇ ਹਾਨੀ ਹੋਣ ਚ ਹਾਲੇ ਦੇਰ ਲੱਗੇਗੀ, ਤਦ ਤੁਹਾਡਾ ਰੋਲ ਆਉਂਦਾ ਜਾਂ ਤੁਹਾਡੇ ਜਿਹੜੇ ਟੀਚਰਸ ਨੇ ਉਹਨਾਂ ਦਾ ਕਿ ਇੱਕ ਬੱਚੇ ਨੂੰ ਇੱਕ ਵਧੀਆ ਨਾਗਰਿਕ ਉੱਥੋਂ ਹੀ ਬਣਾਉਣਾ ਸ਼ੁਰੂ ਕਰ ਦਿੱਤਾ ਜਾਵੇ ਕਿ ਸਕੂਲ ਚੋਂ ਪਾਸ ਆਊਟ ਹੋਵੇ ਤਾਂ ਉਹ ਬੱਚਾ ਜਿਹੜਾ, ਕਿਉਂਕਿ ਇਹ ਚੀਜ਼ਾਂ ਖਤਮ ਨਹੀਂ ਹੋਣਗੀਆਂ ਬਾਜੀ, ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਕਿ ਡਰੱਗ ਖਤਮ ਨਹੀਂ ਹੋਏਗਾ, ਨਾ ਹੀ ਦੁਨੀਆਂ ਚੋਂ ਕਦੇ ਨਸ਼ਾ ਮੁੱਕਿਆ ਅੱਜ ਤੱਕ, ਹਿਸਟਰੀ ਖੋਲ ਲਓ ਤਵਾਰੀ ਖੋਲ ਲਓ ਤਾਂ ਮੁੱਕਦਾ ਕਿਵੇਂ, ਕਿਸੇ ਵੀ ਖਿੱਤੇ ਚੋਂ ਨਸ਼ਾ ਕਿਵੇਂ ਖਤਮ ਕੀਤਾ ਜਾ ਸਕਦਾ, ਉਹਦੀ ਮਾਰ ਤੋਂ ਕਿਵੇਂ ਬਚਿਆ ਜਾ ਸਕਦਾ, ਉਹਦਾ ਇੱਕੋ ਤਰੀਕਾ ਕਿ ਤੁਸੀਂ ਆਪਣੇ ਖਪਤਕਾਰ ਘਟਾ ਲਓ, ਠੀਕ ਹੈ ਨਾ। ਖਪਤਕਾਰ ਕਦੋਂ ਘਟੇਗਾ, ਜਦ ਬੱਚਾ ਇੱਕ ਵਧੀਆ ਨਾਗਰਿਕ ਹੋਏਗਾ, ਬੱਚਾ ਨਿਰਾਸ਼ ਨਹੀਂ ਹੋਏਗਾ, ਉਹਨੂੰ ਸਿਸਟਮ ਵੀ ਵਧੀਆ ਦੇਣਾ ਪਵੇਗਾ, ਰੁਜ਼ਗਾਰ ਵੀ ਵਧੀਆ ਦੇਣਾ ਪਏਗਾ, ਵਿਚਾਰ ਵੀ ਵਧੀਆ ਦੇਣਾ ਪਏਗਾ। ਸੋ ਆਹ ਚੀਜ਼ਾਂ ਨੇ ਮੇਰਾ ਹਮੇਸ਼ਾ ਸ਼ਿਕਵਾ ਰਹਿੰਦਾ ਆ ਕਿ ਠੀਕ ਆ ਕਿ ਅਸੀਂ ਬਹੁਤ ਉਲਾਂਭੇ ਦਿੰਦੇ ਹਾਂ, ਅਸੀਂ ਬਹੁਤ ਜ਼ਿਆਦਾ ਬੱਚਿਆਂ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਉੱਜੜ ਗਏ ਬਰਬਾਦ ਹੋ ਗਏ, ਪਰ ਅਸੀਂ ਆਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਕਦੇ ਵੀ ਵਿਚਾਰਾਂ ਦੇ ਚੌਕਸੇ ਚ ਨਹੀਂ ਲੈ ਕੇ ਆਉਂਦੇ। ਇਹ ਚੀਜ਼ਾਂ ਵਿਚਾਰਾਂ ਦੇ ਚੌਕਸੇ ਚ ਜਦੋਂ ਆਉਣਗੀਆਂ, ਸਮਾਜ ਜਦੋਂ ਇਹਦੀ ਚਰਚਾ ਕਰੂਗਾ ਤਾਂ ਫਿਰ ਇੱਕ ਮੁੱਦਾ ਬਣਦਾ। ਜਦ ਸਿਆਸੀ ਏਜੰਟ ਨਹੀਂ ਹੈ ਇਸ ਸੰਕਟ ਦੇ ਵਿੱਚ, ਬਰਬਾਦੀ ਨਹੀਂ ਹੈ, ਤਬਾਹੀ ਹੈ, ਤਬਾਹੀ ਹੈ, ਪਰ ਰੌਲਾ ਇਹ ਆ ਕਿ ਹੁਣ ਸਰਕਾਰ ਵੀ ਵੱਧ ਨਹੀਂ ਧੋਈ ਪਈ ਆ, ਸਮਾਜ ਆ ਜਿਹੜਾ, ਸਮਾਜ ਆਪਣੇ ਪੱਧਰ ਤੇ ਹੁਣ, ਕਿਉਂਕਿ ਇੰਡੀਆ ਕਹਿੰਦੇ ਆ ਪਿੰਡਾਂ ਚ ਰਹਿੰਦਾ, ਪੇਂਡੂ ਸਮਾਜ ਤੁਹਾਨੂੰ ਪਤਾ ਹੀ ਆ ਕਿ ਹਾਲ ਦੀ ਘੜੀ ਓਨਾ ਜ਼ਿਆਦਾ ਵਿਕਸਿਤ ਨਹੀਂ ਹੋਇਆ ਕਿ ਉਹ ਇਹਨਾਂ ਚੀਜ਼ਾਂ ਨੂੰ ਆਪ ਕਰ ਸਕੇ। ਸੋ ਕਿਤੇ ਨਾ ਕਿਤੇ ਇਹ ਤਿਆਰੀ ਕਰਨ ਦੀ ਜ਼ਰੂਰਤ ਹੈ, ਮੇਰੇ ਖਿਆਲ ਦੇ ਨਾਲ ਇੰਡੀਆ ਨੂੰ ਇਸ ਮੁੱਦੇ ਤੇ ਸੋਚਣਾ ਚਾਹੀਦਾ ਹੁਣ, ਕਿਉਂਕਿ ਇੰਡੀਆ ਇਸ ਵੇਲੇ ਯੰਗ ਕੰਟਰੀ ਆ ਵਰਲਡ ਦੇ ਵਿੱਚ, ਪੂਰੀ ਵਰਲਡ ਦੇ ਵਿੱਚੋਂ ਜੇ ਤੁਸੀਂ ਦੇਖੋ ਕਿ 50% ਆਬਾਦੀ ਇਹਨਾਂ ਦੀ ਮੇਰੇ ਖਿਆਲ ਦੇ ਨਾਲ 25 ਸਾਲ ਦੇ ਕਰੀਬ ਹੈ ਉਮਰ। ਇਸ ਟਾਈਮ ਤੁਹਾਨੂੰ ਨੈਸ਼ਨਲ ਪਾਲਿਸੀ ਲਿਆਉਣ ਦੀ ਜ਼ਰੂਰਤ ਹੈ, ਨੈਸ਼ਨਲ ਪਾਲਿਸੀ ਲਿਆਉਂਦੀ ਜਾਵੇ, ਕੌਮੀ ਪਾਲਿਸੀ ਲਿਆਉਂਦੀ ਜਾਵੇ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਣ ਕਿ ਜਿੱਥੇ ਮਾਪਿਆਂ ਦਾ ਰੋਲ ਆ ਉਹ ਵਿਚਾਰੇ ਨਹੀਂ ਨਿਭਾ ਰਿਹਾ, ਅਨਪੜ੍ਹ ਆ ਜਾਂ ਘੱਟ ਪੜ੍ਹਿਆ ਲਿਖਿਆ, ਤਾਂ ਉੱਥੇ ਸਾਡਾ ਰੋਲ ਜਿਹੜਾ ਦੂਸਰਾ ਮਸ਼ੀਨਰੀ ਦਾ, ਸਰਕਾਰੀ ਮਸ਼ੀਨਰੀ ਦਾ, ਉਹ ਕੰਮ ਕਰੇ, ਜਾਂ ਜਿੱਥੇ ਮਤਲਬ ਕਿ ਮਾਪੇ ਕਰ ਸਕਦੇ ਆ ਉੱਥੇ ਉਹ ਰੋਲ ਪਲੇ ਕਰਨ, ਜਿੱਥੇ ਕੋਈ ਮਤਲਬ ਕਿ ਪੁਰਾਣਾ ਕੋਈ ਅਡਿਕਟਡ ਹੈ ਜਿਹੜਾ ਕੋਈ ਬੰਦਾ ਇੱਥੋਂ ਨਿਕਲਿਆ ਉਹਦਾ ਵੀ ਇੱਕ ਰੋਲ ਬਣਦਾ, ਉਹਦੇ ਤੋਂ ਵੀ ਕੰਮ ਲਿਆ ਜਾਵੇ, ਐਜ਼ ਜਿੱਦਾਂ ਕੋਈ ਵਲੰਟੀਅਰ ਰੱਖ ਕੇ ਜਾਂ ਕਿਸੇ ਵੀ ਤਰੀਕੇ ਨਾਲ ਉਹ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰ ਸਕਦਾ ਆਪਣੇ ਦੂਸਰੇ ਨਾਲ ਸਾਥੀਆਂ ਨੂੰ। ਸੋ ਇਹ ਚੀਜ਼ਾਂ ਜਿਹੜੀਆਂ ਖਾਸ ਤੌਰ ਤੇ ਨਸ਼ਾ ਛਡਾਊ ਕੇਂਦਰ ਆ ਜਾਂ ਉਹ ਕੀ ਆ ਵਪਾਰਕ ਹਿੱਤ ਨੇ, ਸਿਆਸਤ ਜਿਹੜੀ ਆ ਉਹ ਸਿਆਸੀ ਹਿੱਤ ਸਾਧੀ ਇਸ ਬਹਾਨੇ ਅਸੀਂ ਇੰਨਿਆਂ ਨੂੰ ਦਵਾਈ ਦੇ ਦਿੱਤੀ, ਆਹ ਕਰ ਦਿੱਤਾ, ਵਾਹ ਕਰ ਦਿੱਤਾ, ਕੋਈ ਉਹਨਾਂ ਦੀ ਕਾਉਂਸਲਿੰਗ ਨਹੀਂ ਹੁੰਦੀ ਬੱਚਿਆਂ ਦੀ, ਹੈ ਇਹ ਜਿਹੜਾ ਨਸ਼ਾ ਹੈ ਨਾ, ਨਸ਼ੇ ਦਾ ਇਸ ਤਰ੍ਹਾਂ ਦਾ ਕੰਮ ਆ ਭਾਜੀ ਕਿ ਇਹ ਇੱਕ ਅੰਨੇ ਖੂਹ ਚ ਡਿੱਗਿਆ ਬੰਦਾ, ਤਾਂ ਇਹ ਹੁੰਦਾ ਕਿ ਅੰਨੇ ਖੂਹ ਚੋਂ ਬੰਦਾ ਤਦੇ ਬਾਹਰ ਨਿਕਲੇਗਾ ਜਦ ਦੋਵੇਂ ਪਾਸੇ ਤੋਂ ਤਿਆਰੀ ਹੋਏਗੀ, ਮਤਲਬ ਬੰਦਾ ਤਾਂ ਚੜ੍ਹਨਾ ਚਾਹੁੰਦਾ ਤੇ ਉਤਲਾ ਜਿਹੜਾ ਬੰਦਾ ਖਿੱਚਣਾ ਚਾਹੁੰਦਾ ਉਹਦੀ ਵੀ ਨੀਅਤ ਸਾਫ਼ ਹੋਵੇ ਜੀ।
ਬਿਲਕੁਲ ਬਿਲਕੁਲ ਨੀ, ਮੈਂ ਬਿਲਕੁਲ ਇੱਥੇ ਤੁਹਾਡੇ ਨਾਲ ਸਹਿਮਤ ਹਾਂ ਕਿ ਆਪਾਂ ਇਸ ਥਾਂ ਤੇ ਜਿਹੜੀ ਸਾਡਾ ਨੌਜਵਾਨ ਵਰਗ ਹੈਗਾ ਅਸੀਂ ਉਹਨੂੰ ਬਿਲਕੁਲ ਵੀ ਇਸ ਥਾਂ ਤੇ ਕਸੂਰਵਾਰ ਨਹੀਂ ਠਹਿਰਾ ਸਕਦੇ ਕਿ ਉਹਨਾਂ ਦਾ ਕਸੂਰ ਹੈ, ਪਰ ਕਿਤੇ ਨਾ ਕਿਤੇ ਇਹ ਲੱਗਦਾ ਹੈ ਵੀ ਇਹ ਜਿਹੜੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਜਿਹੜੀ ਇਹੋ ਜਿਹੀਆਂ ਚਾਲਾਂ ਕੀਤੀਆਂ ਜਾ ਰਹੀਆਂ, ਜੇ ਆਪਾਂ ਪਿੱਛੇ ਥੋੜਾ ਜਿਹਾ ਚੱਲਦੇ ਹਾਂ ਤਾਂ ਇੱਕ ਦਹਾਕੇ ਦੇ ਦੌਰਾਨ ਸਾਡੀ ਜਿਹੜੀ ਨੌਜਵਾਨੀ ਖਾੜਕੂਆ ਸਮੇਂ ਦੇ ਦੌਰਾਨ ਇੱਕ ਕਹਿ ਲਓ ਵੀ ਜਨਰੇਸ਼ਨ ਦਾ ਹੀ ਵਿੱਚ ਗੈਪ ਪੈ ਗਿਆ ਸੀਗਾ, ਤੇ ਉਸ ਤੋਂ ਮਗਰੋਂ ਹੁਣ ਅਸੀਂ ਦੇਖਦੇ ਹਾਂ ਤੇ ਸਾਡਾ ਜਿਹੜਾ ਅੱਜ ਦਾ ਯੂਥ ਹੈ ਪੰਜਾਬ ਦਾ ਜਾਂ ਤਾਂ ਉਹ ਨਸ਼ੇ ਵਾਲੇ ਪਾਸੇ ਨੂੰ ਹੋਇਆ ਵਾ ਤੇ ਜਾਂ ਉਹਨੂੰ ਹੈਗਾ ਵੀ ਮੈਂ ਅਬਰੋਡ ਚਲਾ ਜਾਵਾਂ ਇੱਥੋਂ ਕਿਸੇ ਤਰੀਕੇ ਨਾਲ। ਸੋ ਕਿਸੇ ਨਾ ਕਿਸੇ ਥਾਂ ਤੇ ਲੱਗਦੀ ਹੈ ਕਿ ਸਾਡੀ ਗੌਰਮੈਂਟ ਦੀਆਂ ਨਾਕਾਮੀਆਂ ਹੈਗੀਆਂ ਕਿ ਬੱਚਿਆਂ ਕੋਲ ਇੱਥੇ ਕੰਮ ਕਰਨ ਨੂੰ ਪ੍ਰੋਜੈਕਟਸ ਨਹੀਂ ਹੈਗੇ, ਜੌਬਸ ਨਹੀਂ ਹੈਗੀਆਂ ਜਾਂ ਉਹਨਾਂ ਨੂੰ ਆਪਣਾ ਫਿਊਚਰ ਸਿਕਿਓਰ ਨਹੀਂ ਦਿਸਦਾ, ਤੇ ਇਹ ਉਹੀ ਨੌਜਵਾਨ ਆ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਬੜੇ ਵਧੀਆ ਐਸਟੈਬਲਿਸ਼ ਹੁੰਦੇ ਆ, ਵੈਲ ਸੈਟਲਡ ਹੁੰਦੇ ਹੈਗੇ ਆ। ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੋ ਸਕਦਾ ਵੀ ਸਰਕਾਰਾਂ ਹੀ ਨਾ ਚਾਹੁੰਦੀਆਂ ਹੋਣ ਕਿ ਜਿਹੜੇ ਸਾਡੇ ਇਹ ਬੱਚੇ ਹੈਗੇ ਆ ਇਹ ਸੈਟਲ ਹੋਣ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ?
ਦੇਖੋ ਦੋਵੇਂ ਪੱਖ ਹੁੰਦੇ ਆ ਜੀ, ਤਸਵੀਰ ਦੇ ਦੋ ਪੱਖ ਨੇ ਅੱਜ ਕੱਲ ਤੇ ਨਰਿੰਦਰ ਸਿੰਘ ਕਪੂਰ ਕਹਿੰਦੇ ਆ ਕਿ 20 ਪੱਖ ਹੁੰਦੇ ਆ, ਨਾਲ ਜ਼ੀਰੋ ਇੱਕ ਐਕਸਟਰਾ ਲੱਗ ਜਾਂਦੀ ਆ। ਹੁਣ ਦੇਖੋ ਇਹ ਗੱਲ ਬਿਲਕੁਲ ਠੀਕ ਹੋ ਸਕਦੀ ਆ ਕਿ ਸਰਕਾਰਾਂ ਚਾਹੁੰਦੀਆਂ, ਸਰਕਾਰਾਂ ਤੇ ਇਹ ਵੀ ਨੀ ਚਾਹੁੰਦੀਆਂ ਕਿ ਲੋਕ ਪੜ੍ਹਨ ਲਿਖਣ, ਹਾਇਰ ਐਜੂਕੇਸ਼ਨ ਤੱਕ ਪਹੁੰਚੇ ਗਰੀਬ ਦਾ ਬੱਚਾ, ਕਿ ਉਹ ਚੰਗੇ ਨਾਗਰਿਕ ਬਣ ਸਕਣ, ਸਰਕਾਰਾਂ ਨਹੀਂ ਚਾਹੁੰਦੀਆਂ ਕਿਉਂਕਿ ਉਹਨਾਂ ਨੂੰ ਪਤਾ ਕਿ ਉਹ ਸਾਡੇ ਕੋਲੋਂ ਹੱਕ ਮੰਗੂਗੇ, ਉਹ ਸਾਨੂੰ ਅੱਖਾਂ ਵਖਾਲਣਗੇ, ਸਵਾਲ ਕਰਨਗੇ, ਤੇ ਹੈ ਹੀ ਹੈ। ਦੂਸਰੀ ਵੀ ਹੈ ਕਿ ਮੈਨੂੰ ਪਰਸਨਲੀ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਮਿਲੇ ਆਪਣੀ ਜ਼ਿੰਦਗੀ ਚ ਜਿਹੜੇ ਤੁਹਾਡੇ ਇੱਥੋਂ ਆਸਟ੍ਰੇਲੀਆ ਤੋਂ ਵੀ ਹੈ ਕੁਛ ਮਾਮਲੇ, ਕਿ ਜਿਹੜੇ ਇੱਥੇ ਕੁਛ ਨੀ ਕਰਦੇ ਇੱਧਰ ਆ ਕੇ ਲੱਗ ਗਏ, ਇੱਧਰ ਆ ਕੇ ਲੱਗ ਗਏ, ਠੀਕ ਹੈ ਨਾ। ਸੋ ਸਮੱਸਿਆ ਇਹ ਵੀ ਆ ਕਿ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਹੈ ਕਿ ਬੱਚਾ ਦਸਵੀਂ ਤੱਕ ਰਿਹਾ, ਦਸਵੀਂ ਤੱਕ ਠੀਕ ਠਾਕ ਰਿਹਾ, ਉਦੋਂ ਤੱਕ ਮਾਪਿਆਂ ਦਾ ਵੀ ਕੰਟਰੋਲ ਹੁੰਦਾ, ਜਦ ਹੀ ਨਾਲ ਦੀ ਨਾਲ ਉਹਨੇ ਆਈਲੈਟਸ ਕੀਤਾ, ਉਹ ਇੱਕ ਐਸੀ ਦੁਨੀਆ ਚ ਆ ਗਿਆ ਜਿੱਥੇ ਟੋਟਲੀ ਸਭ ਕੁਛ ਵੱਖਰਾ ਖੁੱਲ ਹੈ, ਜਿੱਥੇ ਸੱਭਿਆਚਾਰ ਦਾ ਵੀ ਬਹੁਤ ਫਰਕ ਹੈ, ਅੰਤਰ ਆ ਜਾਂਦਾ ਹੈ ਨਾ, ਬੱਚਾ ਆਜ਼ਾਦੀ ਮਹਿਸੂਸ ਕਰਦਾ, ਕਈ ਵਾਰ ਉਹ ਵੀ ਗਲਤੀ ਕਰ ਦਿੰਦਾ ਇੱਥੇ ਆ ਕੇ। ਸੋ ਸਮੱਸਿਆ ਇਹ ਕਈ ਪ੍ਰਕਾਰ, ਇਹ ਬਹੁਤ ਪਰਤੀ ਸਮੱਸਿਆ ਵਾ ਜੀ, ਅਸੀਂ ਹਮੇਸ਼ਾ ਜਦੋਂ ਦੇਖਦੇ ਹਾਂ ਨਾ ਸਮੱਸਿਆ ਨੂੰ, ਉਹਦੀਆਂ ਪਰਤਾਂ ਹੁੰਦੀਆਂ, ਇਹ ਬਹੁਤ ਪਰਤੀ ਹੈ, ਇੱਕ ਪਰਤ ਨੀ ਇਹਦੀ, ਦੋ ਪਰਤ ਨੀ, ਇਹ ਬਹੁਤ ਪਰਤੀ ਸਮੱਸਿਆ ਵਾ। ਸੋ ਇਹਦੇ ਵਿੱਚ ਠੀਕ ਆ ਕਿ ਸਰਕਾਰਾਂ ਤੇ ਕਿਤੇ ਨਾ ਕਿਤੇ ਹੈ ਹੀ ਆ, ਦੋਸ਼ੀ ਹੈ ਹੀ ਆ, ਕਿਉਂਕਿ ਪਾਲਿਸੀ ਨਹੀਂ ਲਿਆ ਰਹੀਆਂ ਚੱਜ ਦੀ, ਉਹ ਜਵਾਨੀ ਨੂੰ ਗਾਈਡ ਨਹੀਂ ਕਰ ਪਾ ਰਹੇ ਅੱਛੇ ਤਰੀਕੇ ਦੇ ਨਾਲ, ਅਕਾਦਮਿਕ ਢਾਂਚੇ ਦੇ ਵਿੱਚ ਵਿਵਸਥਾ ਨਹੀਂ ਹੋ ਰਹੀ। ਪਰ ਸਵਾਲ ਸਭ ਤੋਂ ਵੱਡਾ ਇਹ ਹੋਣਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀ ਅਸੀਂ ਇਸੇ ਤਰ੍ਹਾਂ ਅੱਗੇ ਕੈਰੀ ਫਾਰਵਰਡ ਕਰਨੀਆਂ ਨੇ ਜਾਂ ਅਸੀਂ ਉਹਨਾਂ ਨੂੰ ਘਟਾਉਣਾ ਵਾ? ਅਸੀਂ ਜੇ ਘਟਾਉਣਾ ਵਾ ਤਾਂ ਫਿਰ ਸਮਾਜ ਦਾ ਵੀ 1 ਕਰੋੜ ਬੰਦਾ ਭਾਜੀ, ਜਦੋਂ ਤੁਹਾਡੀ ਸਿਆਸਤ ਬੇਕਾਰ ਹੋਵੇ, ਤੁਹਾਡੀ ਸਿਆਸਤ ਜਿਹੜੀ ਬੇਈਮਾਨ ਹੋਵੇ ਨਾ, ਤਾਂ ਉੱਥੇ ਫਿਰ ਜਿਹੜਾ ਚੇਤਨ ਵਰਗ ਆ ਤੁਹਾਡਾ, ਛੋਟਾ ਚੇਤਨ ਵਰਗ ਆ, ਬੁੱਧੀਜੀਵੀ ਆ ਜਿਹੜੇ, ਜਾਂ ਜਿਹੜੇ ਇਮਾਨਦਾਰ ਸਿਆਸਤਦਾਨ ਹੈ, ਉਹਨਾਂ ਦਾ 1 ਕਰੋੜ ਬਣਦਾ, ਰੋਲ ਬਣਦਾ ਕਿ ਉਸ ਸਿਆਸਤ ਨੂੰ ਦਬਾਅ ਹੇਠ ਲਿਆਂਦਾ ਜਾਵੇ, ਸਮਾਜ ਪੱਖੀ ਨੀਤੀਆਂ ਜਿਹੜੀਆਂ ਉਹ ਘੜੀਆਂ ਜਾਣ। ਹੁਣ ਦੇਖੋ ਗੱਲ ਇਹ ਆ ਕਿ ਚਲੋ ਸਹਿਮਤੀ ਅਸਹਿਮਤੀ ਹੋਣੀ ਵੱਖਰੀ ਗੱਲ ਆ, ਪਰ ਗੱਲ ਇਹ ਆ ਕਿ ਭੰਗ ਦਾ ਇੱਥੇ ਠੇਕਾ ਚੜ੍ਹਦਾ, ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਪੰਜਾਬ ਸਰਕਾਰ ਭੰਗ ਤੋਂ ਪੈਸੇ ਕਮਾਉਂਦੀ ਹੈ, ਇੱਕ ਨਿਲਾਮੀ ਹੁੰਦੀ ਹੈ ਬਕਾਇਦਾ, ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਠੇਕਾ ਭੰਗ ਦਾ, ਠੀਕ ਹੈ ਨਾ, ਸ਼ਰਾਬ ਤੋਂ ਪੈਸੇ ਕਮਾ ਰਹੇ ਨੇ। ਤਾਂ ਜਦੋਂ ਕੋਈ ਵੀ ਸਿਆਸਤਦਾਨ, ਡਾਕਟਰ ਧਰਮਵੀਰ ਗਾਂਧੀ ਕਹਿੰਦਾ ਕਿ ਤੁਸੀਂ ਭਾਈ ਖਸਖਸ ਦੀ ਖੇਤੀ ਕਰਾ ਲਓ, ਨਾਲੇ ਤੁਹਾਡੀ ਆਮਦਨ ਬਚੇਗੀ, ਉਹਦੇ ਤੇ ਕੋਈ ਬੋਲਣ ਨਹੀਂ ਦਿੰਦੇ, ਬੋਲਣ ਚਰਚਾ ਤਾਂ ਹੋਣੀ ਚਾਹੀਦੀ ਹੈ ਨਾ, ਕਮ ਸੇ ਕਮ ਚਰਚਾ ਕਰੋ ਕਿ ਹਾਂ ਇਹਦੇ ਨਫੇ ਨੁਕਸਾਨ ਕੀ ਹੋਣੇ ਆ, ਹਨਾ। ਤਾਂ ਤੁਸੀਂ ਕਿਸੇ ਨੂੰ ਸਿਆਸਤ ਇੰਨੀ ਜ਼ਿਆਦਾ ਹਾਵੀ ਆ ਕਿ ਜੇ ਕੋਈ ਇਸ ਤਰ੍ਹਾਂ ਦਾ ਵਿਚਾਰ ਰੱਖਦਾ ਉਹਨੂੰ ਦਬਾ ਦਿੱਤਾ ਜਾਂਦਾ। ਤਾਂ ਮੇਰੇ ਕਹਿਣ ਦਾ ਮਤਲਬ ਹੈ ਜਦੋਂ ਤੁਹਾਡੀ ਸਿਆਸਤ ਇਸ ਤਰ੍ਹਾਂ ਦੀ ਆ, ਤਾਂ ਫਿਰ ਜਿਹੜਾ ਬੁੱਧੀਜੀਵੀ ਵਰਗ ਆ ਜਾਂ ਜਿਹੜਾ ਚੇਤਨ ਵਰਗ ਆ ਉਹਦਾ ਇੱਕ ਰੋਲ ਬਹੁਤ ਮਹੱਤਵਪੂਰਨ ਬਣ ਜਾਂਦਾ, ਤਾਂ ਉਹ ਰੋਲ ਜਿਹੜਾ ਉਹ ਪਲੇ ਕੀਤਾ ਜਾਣਾ ਚਾਹੀਦਾ।
ਸੋ ਇਹ ਬੁੱਧੀਜੀਵੀ ਵਰਗ ਜਿਹਦੀ ਆਪਾਂ ਗੱਲ ਕਰਦੇ ਹਾਂ, ਬਿਲਕੁਲ ਤੁਸੀਂ ਠੀਕ ਕਿਹਾ ਕਿ ਇਹ ਕਿਹੜਾ ਚੇਤਨ ਵਰਗ ਹੈਗਾ, ਇਹਨਾਂ ਦਾ ਵੀ ਇੱਕ ਬਹੁਤ ਵੱਡਾ ਰੋਲ ਹੈਗਾ। ਇਹ ਫਿਰ ਇਹ ਵਰਗ ਕਿਵੇਂ ਇਸ ਪਲੇਟਫਾਰਮ ਤੇ ਆ ਸਕਦਾ, ਤੁਹਾਨੂੰ ਕੀ ਲੱਗਦਾ? ਨੋ ਡਾਊਟ ਕਿ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੇ ਅੰਦਰ ਦਰਦ ਹੈਗਾ, ਜਿਹੜੇ ਪੰਜਾਬ ਨੂੰ ਜਾਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਚਾਹੁੰਦੇ ਆ, ਪੰਜਾਬ ਵਾਸਤੇ ਕੁਛ ਕਰਨਾ ਚਾਹੁੰਦੇ ਆ, ਪਰ ਕਹਿ ਲੋ ਵੀ ਉਹ ਸਾਰੇ ਜਿਹੜੇ ਮੋਤੀ ਬਿਖਰੇ ਹੋਏ ਆ, ਇਹ ਕਿਵੇਂ ਉਹਨਾਂ ਨੂੰ ਮਤਲਬ ਇੱਕ ਪਲੇਟਫਾਰਮ ਤੇ ਲਿਆਂਦਾ ਜਾ ਸਕਦਾ?
ਪੰਜਾਬੀ ਵੈਸੇ ਇਕੱਠੇ ਕਰਨੇ ਬਹੁਤ ਔਖੇ ਆ, ਬਹੁਤ ਔਖੇ ਆ ਇਕੱਠੇ ਕਰਨੇ, ਜੇ ਹੋ ਵੀ ਜਾਂਦੇ ਆ ਤੇ ਇਕੱਠ ਚੋਂ ਲੜ ਕੇ ਨਿਕਲ ਪੈਂਦੇ ਆ। ਤੁਸੀਂ ਸਿਆਸੀ ਲਹਿਰਾਂ ਲੈ ਲਓ, ਚਾਹੇ ਧਾਰਮਿਕ ਆਗੂਆਂ ਦਾ ਕੋਈ ਵੀ ਫਰੰਟ ਖੁੱਲਿਆ ਦੇਖ ਲਓ, ਕਦੇ ਵੀ ਸਰਕਾਰ ਦੇ ਅਗੇਂਸਟ, ਪ੍ਰਗਾੜੀ ਵਾਲਾ ਮੋਰਚਾ ਇੱਕ ਬਹੁਤ ਪ੍ਰਤੱਖ ਤੇ ਇੱਕ ਮੈਂ ਕਹੂੰਗਾ ਕਿ ਸਮਕਾਲੀ ਸਾਡੇ ਸਾਹਮਣੇ ਇੱਕ ਨਜ਼ੀਰ ਹੈ। ਇਹਦਾ ਭਾਵ ਇਹ ਹੋਇਆ ਕਿ ਇਹ ਔਖਾ ਕੰਮ, ਪਰ ਰੋਲ ਤੇ ਅਦਾ ਕਰ ਸਕਦੇ ਹਾਂ ਅਸੀਂ। ਮੰਨ ਲਓ ਜੇ ਮੈਂ ਥੋੜਾ ਬਹੁਤਾ ਲਿਖਦਾ ਤਾਂ ਲਿਖ ਕੇ ਅਸੀਂ ਗੱਲ ਤੇ ਕਰੀਏ ਨਾ, ਅਸੀਂ ਆਪਣੇ ਬੱਚਿਆਂ ਨੂੰ ਗਾਈਡ ਕਰ ਸਕਦੇ ਹਾਂ। ਜੇ ਕੋਈ ਕਲਾਕਾਰ ਹੈ ਠੀਕ ਹੈ, ਭਾਵੇਂ ਕੋਈ ਸਿੱਧੂ ਮੂਸੇ ਵਾਲਾ, ਮੈਨੂੰ ਕਿਸੇ ਨੂੰ ਕੋਈ ਸਮੱਸਿਆ ਨਹੀਂ। ਜੇ ਮੈਨੂੰ ਬੋਲਣ ਦੀ ਆਜ਼ਾਦੀ, ਹਰ ਇੱਕ ਬੰਦੇ ਨੂੰ ਬੋਲਣ ਦੀ ਆਜ਼ਾਦੀ, ਪਰ ਬੋਲਣਾ ਕੀ ਹੈ ਉਹ ਮੈਂ ਤੈਅ ਕਰਨਾ ਕਿ ਮੈਂ ਆਪਣੀ ਬੋਲੀ ਤੋਂ ਗਾਲਾਂ ਲੈਣੀਆਂ ਜਾਂ ਮੈਂ ਆਪਣੀ ਬੋਲੀ ਤੋਂ ਮੈਂ ਸ਼ਾਬਾਸ਼ੀ ਲੈਣੀ, ਉਹ ਮੇਰੇ ਵਾਸਤੇ ਆ। ਤਾਂ ਕਹਿਣ ਦਾ ਭਾਵ ਇਹ ਕਿ ਜੇ ਕੋਈ ਆਰਟਿਸਟ ਹੈ ਉਹ ਆਪਣਾ ਯੋਗਦਾਨ ਪਾਵੇ, ਜੇ ਕੋਈ ਬੰਦਾ ਕੋਈ ਹੋਰ ਮਰਤਬਾ ਰੱਖਦਾ ਰੁਤਬਾ ਰੱਖਦਾ, ਉਹ ਆਪਣੀ ਥਾਂ ਤੇ ਕਰੇ ਜਿੰਨਾ ਵੀ ਕਰ ਸਕਦਾ। ਬਟ ਮੈਂ ਸਮਝਦਾ ਭਾਜੀ ਕਿ ਗੱਲ ਇਹ ਆ ਕਿ ਨਸ਼ਾ ਹੀ ਸਾਡਾ ਇੱਕ ਸੰਕਟ ਨਹੀਂ ਹੈ। ਅਸੀਂ ਜਦ ਵੀ ਪੰਜਾਬ ਦੀ ਗੱਲ ਕਰਦੇ, ਸਾਡਾ ਸੰਕਟ ਤੇ ਆਉਣ ਵਾਲਾ ਪਾਣੀ ਵੀ ਹੈ। ਜੇ ਪਾਣੀ ਨੀ ਹੋਏਗਾ ਕਹਾਣੀ ਨੀ ਹੋਏਗੀ ਤੁਹਾਡੀ। ਤੁਹਾਡਾ ਪਾਣੀ ਹੈ ਜਿਹੜਾ ਉਹ ਲੁੱਟ ਲਿਆ, ਤੁਹਾਡਾ ਪਾਣੀ ਜਿਹੜਾ ਉਹ ਠੱਗ ਲਿਆ। ਅਸੀਂ ਉਹਦੀ ਗੱਲ ਹੀ ਨੀ ਕਰ ਰਹੇ ਜਦਕਿ ਸੰਸਾਰ ਪਾਣੀ ਵਾਸਤੇ ਜੰਗ ਦੀ ਤਿਆਰੀ ਕਰ ਰਿਹਾ ਹੈ ਠੀਕ ਹੈ ਨਾ। ਚਾਈਨਾ ਅੱਜ ਦਰਿਆਵਾਂ ਦੇ ਵਹਿਣ ਮੋੜਦਾ ਪਿਆ, ਜਿਹੜੇ ਕੁਦਰਤੀ ਵਹਾਅ ਨੇ ਉਹਨਾਂ ਨੂੰ ਮੋੜ ਰਿਹਾ। ਅਸੀਂ ਕਦੇ ਸੋਚਿਆ? ਅਸੀਂ ਇੱਥੋਂ ਤੱਕ ਪਹੁੰਚਦੇ ਹੀ ਨਹੀਂ। ਸਾਨੂੰ ਹੋਰ ਜਿਹੜੇ ਸੰਕਟ ਆ ਉਹ ਵੀ ਨਜਿੱਠਣੇ ਪੈਣਗੇ। ਇਹ ਸੰਕਟ ਤੇ ਹੈ, ਚਲੋ ਇਹ ਸੰਕਟ ਤੇ ਹੁਣ ਪਿਛਲੇ 2-4 ਸਾਲ ਤੋਂ 5 ਸਾਲ ਤੋਂ ਚਰਚਾ ਵੀ ਬਹੁਤ ਹੋ ਰਹੀ ਆ। ਇਹਦੇ ਗੁੱਟ ਅੱਛੀ ਗੱਲ ਆ, ਚੰਗੀ ਗੱਲ ਆ, ਚਰਚਾ ਹੋਣੀ ਚਾਹੀਦੀ ਆ, ਚਰਚਾ ਹੋ ਵੀ ਰਹੀ ਆ। ਤਾਂ ਫਿਰ ਸਾਡੇ ਦੂਸਰੇ ਕਿੱਡੇ ਵੱਡੇ ਸੰਕਟ ਆ, ਰੁਜ਼ਗਾਰ ਸਾਡੇ ਕੋਲ ਭਾਈ ਸਾਹਿਬ ਅੱਜ ਤੱਕ ਸਟੱਡੀ ਨੀ ਹੈਗੀ ਰੁਜ਼ਗਾਰ, ਕਿੰਨੇ ਰੁਜ਼ਗਾਰ ਪ੍ਰਾਪਤ ਨੇ, ਰੁਜ਼ਗਾਰੀ ਆਫਤਾ ਕਿੰਨੇ ਬੇਰੁਜ਼ਗਾਰ ਹੈ, ਮੈਨੂੰ ਦੱਸੋ ਡਾਟਾ ਹੈਗਾ ਸਰਕਾਰ ਕੋਲੇ? ਡਾਟਾ ਹੀ ਹੈ ਨੀ
ਜੀ,
ਡਾਟਾ ਹੀ ਹੈ ਨੀ। ਮੈਨੂੰ ਦੇਖਦੇ ਨੂੰ ਸੁਰਤ ਸੰਭਲੇ ਨੂੰ 30-35 ਸਾਲ ਤੇ ਮੈਨੂੰ ਹੋ ਗਿਆ, ਮੈਂ ਕਦੇ ਨੀ ਦੇਖਿਆ ਕਿ ਕੋਈ ਸਟੱਡੀ ਹੋਈ ਹੋਵੇ, ਕੋਈ ਸਰਵੇ ਹੋਇਆ ਹੋਵੇ ਇਸ ਤਰ੍ਹਾਂ ਦਾ ਸਰਕਾਰੀ ਪੱਧਰ ਤੇ ਕਿ ਹਾਂ ਭਾਈ ਲੇਟੈਸਟ ਤੁਹਾਡੇ ਕੋਲ ਕੋਈ ਸਰਵੇ ਹੋਣਾ ਚਾਹੀਦਾ ਕਿ ਕਿੰਨੇ ਬੇਰੁਜ਼ਗਾਰ ਨੇ, ਕਿਹੜਾ ਗਰੁੱਪ ਹੈ ਠੀਕ ਹੈ ਨਾ, ਤਾਂ ਹੀ ਪਾਲਿਸੀ ਬਣ ਸਕਦੀ। ਇਹ ਵੀ ਇੱਕ ਸੰਕਟ ਹੈ ਸਾਡੇ ਸਾਹਮਣੇ, ਬਹੁਤ ਵੱਡਾ ਸੰਕਟ ਹੈ ਰੁਜ਼ਗਾਰ ਦਾ। ਪਾਣੀ ਦਾ ਸਾਡੇ ਸਾਹਮਣੇ ਸੰਕਟ ਆ ਰਿਹਾ, ਕਿੰਨੇ ਕੁ ਦੇਰ ਟਿਊਬਲ ਚੱਲਣਗੇ ਤੁਹਾਡੇ? ਇੱਕ ਨਾ ਇੱਕ ਦਿਨ ਉਹ ਪਾਣੀ ਮੁੱਕਣਾ, ਆਪਦਾ ਦਰਿਆਵਾਂ ਦਾ ਪਾਣੀ ਤੁਹਾਡਾ ਅਗਾਂਹ ਜਾ ਰਿਹਾ। ਸੋ ਇਹ ਵੀ ਇੱਕ ਸੰਕਟ ਆ, ਸੰਕਟ ਬਹੁਤ ਨੇ ਸਾਡੇ ਸਾਹਮਣੇ। ਹੁਣ ਮੰਡੀਕਰਨ ਢਾਂਚੇ ਨੂੰ ਖਤਰਾ ਪੈਦਾ ਕਰ ਦਿੱਤਾ ਗਿਆ ਕਿ ਇਹ ਛੋਟਾ ਸੰਕਟ ਹੈ, ਕਿਉਂਕਿ ਜਿਹੜਾ MSP ਮਿਲਦਾ ਪੂਰੇ ਇੰਡੀਆ ਚ ਸਿਰਫ 6% ਕਿਸਾਨ ਨੂੰ ਮਿਲਦਾ, ਤੇ 6% ਤੋਂ ਪੰਜਾਬ ਤੇ ਹਰਿਆਣਾ ਠੀਕ ਹੈ ਜੀ, 6% ਤੋਂ ਪੰਜਾਬ ਤੇ ਹਰਿਆਣਾ ਹੈ। ਮੰਡੀਕਰਨ ਦਾ ਢਾਂਚਾ ਟੁੱਟ ਗਿਆ ਜਾਂ MSP ਟੁੱਟ ਗਿਆ ਤਾਂ ਸਾਡੀ ਪੰਜਾਬ ਦੀ ਜਿਹੜੀ ਬਰਬਾਦੀ ਹੋਏਗੀ ਉਹ ਦੇਖਿਓ, ਕਿਉਂਕਿ ਸਾਡੀ ਆਰਥਿਕਤਾ ਸਿਰਫ ਖੇਤੀ ਤੇ ਖੜੀ ਹੈ। ਜੇ ਓਵਰਆਲ ਤੁਸੀਂ ਦੇਖੋਗੇ ਸਾਡੀ ਪੂਰੇ ਇੰਡੀਆ ਦੀ ਜਿਹੜੀ ਵਸੋ 50% ਖੇਤੀ ਚ ਹੈ, GDP ਦਾ ਯੋਗਦਾਨ ਕਿੰਨਾ ਮੇਰੇ ਖਿਆਲ ਦੇ ਨਾਲ 14-15%, ਰਾਈਟ? ਪਰ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ ਖੇਤੀ, ਬਹੁਤ ਵੱਡਾ ਆਰਥਿਕਤਾ ਚ। ਸੋ ਇਹ ਵੀ ਇੱਕ ਸੰਕਟ ਹੈ, ਮੈਨੂੰ ਤਾਂ ਇਹ ਵੀ ਬਹੁਤ ਵੱਡਾ ਸੰਕਟ ਲੱਗਦਾ। ਸੰਕਟ ਆਪਣੀ ਥਾਂ ਤੇ, ਕ੍ਰਾਈਸਿਸ ਆਪਣੀ ਥਾਂ ਤੇ ਮੌਜੂਦ ਨੇ। ਸੋ ਜ਼ਰੂਰ ਇਸ ਗੱਲ ਦੀ ਆ ਕਿ ਅਸੀਂ ਇਹਨਾਂ ਚੀਜ਼ਾਂ ਬਾਰੇ ਵੀ ਵਿਚਾਰ ਕਰੀਏ। ਅਸੀਂ ਕੀ ਆ ਕਿ ਜਦੋਂ ਇੱਕ ਮੁੱਦੇ ਤੇ ਉਲਝ ਜਾਂਦੇ ਹਾਂ, ਸਰਕਾਰ ਨੂੰ ਦੂਜੇ ਮੁੱਦਿਆਂ ਤੇ ਸਰਵਾਈਵਲ ਮਿਲ ਜਾਂਦਾ, ਉਹ ਦੂਜੇ ਮੁੱਦਿਆਂ ਤੇ ਉਹਨਾਂ ਨੂੰ ਬਚਾਅ ਮਿਲ ਜਾਂਦਾ ਕਿ ਹਾਂ ਬਾਈ ਠੀਕ ਹੈ। ਉਹ ਇੱਕ ਨੂੰ ਸਗੋਂ ਜ਼ਿਆਦਾ ਉਹ ਕਰਦੇ ਆ ਕਿ ਲੋਕ ਜ਼ਿਆਦਾ ਭਿੜ ਜਾਂਦੇ,
ਬਿਲਕੁਲ
ਲੋਕਾਂ ਦੇ ਵਿੱਚ ਕਰਦੇ ਜੀ।
ਬਿਲਕੁਲ ਬਿਲਕੁਲ ਠੀਕ ਕਹਿ ਰਹੇ ਹੋ ਕਿ ਜੇ ਆਪਾਂ ਪਾਣੀ ਦੀ ਅੱਜ ਗੱਲ ਕਰਦੇ ਹਾਂ ਤੇ ਸਾਡਾ ਪੰਜਾਬ ਪਾਣੀ ਦਾ ਵੀ ਇੱਕ ਬਹੁਤ ਵੱਡਾ ਸੰਕਟ ਹੈ। ਇਹਦੇ ਨਾਲ ਅਸੀਂ ਆਰਥਿਕ ਵਿਵਸਥਾ ਤੋਂ ਦੇਖੀਏ ਤਾਂ ਤਕਰੀਬਨ ਸਾਡਾ 22,000 ਕਰੋੜ ਦਾ ਜਿਹੜਾ ਪਾਣੀ ਹੈ ਉਹ ਇੱਕ ਸਾਲ ਦਾ ਜਿਹੜਾ ਦੂਜੀਆਂ ਸਟੇਟਾਂ ਦੇ ਵਿੱਚ ਜਾ ਰਿਹਾ, ਤੇ ਅਸੀਂ ਆਰਥਿਕ ਪੱਖੋਂ ਵੀ ਸਾਨੂੰ ਇਸ ਚੀਜ਼ ਦਾ ਨੁਕਸਾਨ ਹੋ ਰਿਹਾ, ਤੇ ਦੂਜਾ ਜਿਹੜਾ ਸਾਡੀ ਕਿਸਾਨੀ ਨੂੰ ਨੁਕਸਾਨ ਹੋਣਾ ਹੈ, ਪਾਣੀ ਜਿਹੜੇ ਥੱਲੇ ਖਤਮ ਹੋ ਰਿਹਾ ਉਹਦਾ ਵੀ ਸਾਨੂੰ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਯੂਥ ਹੈਗਾ ਇੰਨੀ ਤੇਜ਼ੀ ਦੇ ਨਾਲ ਮਾਈਗ੍ਰੇਟ ਹੋ ਰਿਹਾ ਅਬਰਾਡ, ਤੇ ਉਹਦੇ ਨਾਲ ਨਾਲ ਤਕਰੀਬਨ ਹਰ ਸਾਲ ਤਕਰੀਬਨ 33-35,000 ਕਰੋੜ ਰੁਪਈਆ ਸਾਡਾ ਪੰਜਾਬ ਦਾ ਦੂਜੇ ਕੰਟਰੀਜ਼ ਦੇ ਵਿੱਚ ਜਾ ਰਿਹਾ। ਸੋ ਚਾਹੇ ਆਪਾਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਵੀ ਸਾਡੇ ਇਹਦੇ ਨਾਲ ਕੱਲਾ ਇਹ ਇੱਕ ਮੁੱਦਾ ਨਹੀਂ, ਸਾਡੇ ਇਹ ਜਿਹੜੀਆਂ ਡਰੱਗਸ ਹੈਗੀਆਂ ਜਾਂ ਸਾਡਾ ਜਿਹੜਾ ਪੈਸਾ ਜਾ ਰਿਹਾ ਜਾਂ ਸਾਡੀ ਜਿਹੜਾ ਪੈਸਾ ਪੰਜਾਬ ਦਾ ਹੈਗਾ ਉਹ ਵੀ ਸਾਡੇ ਕੋਲੋਂ ਲੁੱਟਿਆ ਜਾ ਰਿਹਾ ਪਾਣੀਆਂ ਦੇ ਰੂਪ ਦੇ ਵਿੱਚ। ਸੋ ਇਹ ਸਾਰੀਆਂ ਥਾਵਾਂ ਤੇ ਆਪਾਂ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਜਾ ਕੇ ਗੱਲ ਅਵੇਅਰਨੈਸ ਤੇ ਆ ਜਾਂਦੀ ਹੈ, ਸਾਡੀ ਅਵੇਅਰਨੈਸ ਜਾਂ ਸਰਕਾਰ ਦੀਆਂ ਬਣਦੀਆਂ ਜਿਹੜੀਆਂ ਡਿਊਟੀਆਂ ਜ਼ਿੰਮੇਵਾਰੀਆਂ ਹੈਗੀਆਂ। ਸੋ ਅਸੀਂ ਵੀ ਕਿਸੇ ਨਾ ਕਿਸੇ ਥਾਂ ਤੇ ਅਵੇਅਰ ਨਹੀਂ ਹੈਗੇ ਵੀ ਸਾਨੂੰ ਕਿੱਥੋਂ ਕਿੱਥੋਂ ਮਾਰਾਂ ਪੈ ਰਹੀਆਂ ਹੈਗੀਆਂ। ਸੋ ਜ਼ਿਆਦਾ ਜਿਹੜੇ ਫਰਜ਼ ਹੈਗੇ ਸਾਡੇ ਨਾਲ ਸਰਕਾਰਾਂ ਦੇ ਬਣਦੇ ਆ, ਬਿਲਕੁਲ ਇਸ ਦੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਹੁਣ ਸਰਕਾਰਾਂ ਦੀ ਲੁਕਣ ਮੀਚੀ ਦਾ ਤੁਹਾਨੂੰ ਪਤਾ ਹੀ ਹੈ ਵੀ ਇੱਕ ਆ ਗਈ ਤੇ ਉਦੋਂ ਕੋਲੋਂ ਦੂਜੀ ਆ ਗਈ। ਕੀ ਤੁਹਾਨੂੰ ਲੱਗਦਾ ਵੀ ਇਹਦਾ ਕੋਈ ਹੋਰ ਵੀ ਬਦਲ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਹਦਾ ਆਪਣੇ ਪੰਜਾਬ ਨੂੰ ਫਾਇਦਾ ਹੋਵੇ?
ਦੇਖੋ ਸਰਕਾਰ ਦਾ ਬਦਲ ਜਿਹੜਾ ਹੈ ਨਾ, ਸਰਕਾਰ ਤੇ 5 ਸਾਲ ਬਦਲ ਬਾਅਦ ਬਦਲਦੀ ਹੋਈ ਹੈ ਨਾ, ਸਰਕਾਰ ਤਾਂ ਬਦਲਦੀ ਹੈ
ਪਰ ਜੀ ਬਿਲਕੁਲ
ਬਦਲ ਹਾਂਜੀ ਇਹ ਬਦਲ ਨਹੀਂ ਚਾਹੀਦਾ ਸਾਨੂੰ। ਸਾਨੂੰ ਦੇਖੋ ਸਾਨੂੰ ਅਲਟਰਨੇਟਿਵ ਪੋਲਿਟਿਕਸ ਚਾਹੀਦੀ ਹੈ
ਜੀ, ਸਾਨੂੰ
ਅਲਟਰਨੇਟਿਵ ਧੜੇਬੰਦੀ ਨਹੀਂ ਚਾਹੀਦੀ। ਇਹ ਤਾਂ ਧੜੇਬੰਦੀ ਹੈ ਨਾ, ਇੱਕ ਧੜਾ ਆ ਗਿਆ ਦੂਸਰਾ ਧੜਾ ਚੱਲ ਗਿਆ ਦੂਜਾ ਆ ਗਿਆ, ਇਹ ਨਹੀਂ ਚਾਹੀਦਾ। ਸਾਨੂੰ ਇੱਕ ਵੱਖਰੀ ਕਿਸਮ ਦੀ ਰਾਜਨੀਤੀ ਚਾਹੀਦੀ ਹੈ, ਲੀਡਰਸ਼ਿਪ ਕੁਆਲਿਟੀ ਵਾਲੀ ਚਾਹੀਦੀ ਹੈ ਸਾਨੂੰ। ਅਸੀਂ ਇਹਨਾਂ ਤੋਂ ਕੀ ਕਰਾਉਣਾ, ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਿਹੜੇ ਸਿਆਸਤਦਾਨ ਨੇ ਉਹ ਤੇ ਮਾਫੀਆ ਵਾਂਗੂ ਕੰਮ ਕਰ ਰਹੇ ਨੇ
ਜੀ, ਤੇ
ਸਭ ਤੋਂ ਵੱਡੇ ਮਾਫੀਆ ਬਣੇ ਪਏ ਆ ਨਾ, ਜਿਨ੍ਹਾਂ ਦੇ ਰਾਜ ਦੇ ਵਿੱਚ ਮਾਫੀਏ ਜਿਹੜੇ ਆ ਮੌਜਾਂ ਲੁੱਟਦੇ ਆ, ਤੇ ਜਿਹੜੇ ਮਾਲਕ ਨੇ ਪੰਜ ਦਰਿਆਵਾਂ ਦੀ ਧਰਤੀ ਦੇ ਜਿਹੜੇ ਮਾਲਕ ਉਹ ਭੁੱਖੇ ਮਰਦੇ ਆ, ਠੀਕ ਹੈ ਨਾ। ਸੋ ਇਹ ਬਦਲਾਅ ਨਹੀਂ, ਇਹ ਤਾਂ 5 ਸਾਲ ਬਾਅਦ ਸਰਕਾਰ ਬਦਲਦੀ ਹੈ, ਪਰ ਅਸਲ ਸਰਕਾਰ ਕਦੋਂ ਬਦਲੂਗੀ, ਜਦੋਂ ਸਾਡਾ ਸਮਾਜ ਬਦਲੂਗਾ। ਸੋ ਜ਼ਰੂਰਤ ਇੱਥੇ ਗੱਲ ਦੀ ਆ ਕਿ ਅਸੀਂ ਬੱਚਿਆਂ ਨੂੰ ਦੇਖੋ ਗੱਲ ਇਹ ਆ ਕਿ ਜਿਵੇਂ ਹੁਣ ਤੁਸੀਂ ਕਿਹਾ ਮਾਈਗ੍ਰੈਂਟ ਜਿਹੜੇ ਹੋ ਰਹੇ ਆ ਬੱਚੇ, ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੀ ਜਿਹੜੀ ਫੌਜ ਦੇ ਵਿੱਚ ਕਿਸੇ ਸਮੇਂ ਹਾਜ਼ਰੀ ਸੀਗੀ, ਜਿਹੜੀ ਸਾਡੀ ਨਫ਼ਰੀ ਸੀਗੀ ਉਹ ਬਹੁਤ ਜ਼ਿਆਦਾ ਸੀਗੀ। ਸ਼ਾਇਦ ਤੁਹਾਨੂੰ ਇਸ ਗੱਲ ਦਾ ਇਲਮ ਹੋਵੇ ਕਿ ਸਾਡਾ ਇੱਕ ਵੇਲੇ ਤਿੰਨਾਂ ਹੀ ਫੌਜਾਂ ਦੇ ਵਿੱਚ ਦਬਦਬਾ ਸੀਗਾ, ਖਾਸ ਤੌਰ ਤੇ ਸਿੱਖ ਕੌਮ ਦਾ। ਅੱਜ ਭਰਤੀ ਮੁੰਡੇ ਮਸਾਂ ਹੋ ਰਹੇ ਨੇ, ਬਹੁਤ ਬਹੁਤ ਹੱਦ ਤੱਕ ਮੁੰਡੇ ਜਿਹੜੇ ਬਾਹਰ ਰਹਿ ਜਾਂਦੇ, ਇੱਕ ਤਾਂ ਡੋਪ ਟੈਸਟ ਹੋਣ ਲੱਗ ਗਏ, ਇੱਕ ਫਿਜ਼ੀਕਲੀ ਫਿਟਨੈਸ ਜਿਹੜੀ ਆ ਉਹ ਵੀ ਗਈ ਸਾਡੀ। ਸੋ ਸਾਡੇ ਬੱਚੇ ਗਾ ਤੁਸੀਂ ਦੇਖੋ ਕਿ ਡਿਫੈਂਸ ਅਕੈਡਮੀ ਚੋਂ ਕਿੰਨੇ ਨਿਕਲਦੇ ਸਾਡੇ, ਤੁਸੀਂ 5 ਸਾਲ ਦਾ ਡਾਟਾ ਚੱਕ ਲਓ, ਮੇਰੇ ਕੋਲ ਡਾਟਾ ਮੌਜੂਦ ਆ, ਮੇਰੀ ਇੱਕ ਕਿਤਾਬ ਚ ਵੀ ਦਰਜ ਆ ਡਾਟਾ, ਮਸੀਂ 250-300। ਤੁਸੀਂ ਜੇ UPSC ਦੀ ਦੇਖ ਲਓ ਜਿਹੜੀ ਹੁੰਦੀ ਆ ਪ੍ਰੀਖਿਆ, ਉਹਦੇ ਚ ਕਿੰਨੇ ਸਾਡੇ ਟੌਪਰ ਹੁੰਦੇ ਆ, ਕਿੰਨੇ ਸਾਡੇ ਕਲੀਅਰ ਕਰਦੇ। ਮੈਂ ਕਹਿੰਦਾ ਕਿ ਰਚਕ ਮਾਤਰ ਤਾਂ ਜੇ ਦੇਖੋ ਸਮਾਜ ਨੂੰ ਬਦਲਣਾ ਹੈ ਤਾਂ ਸਮਾਜ ਦੇ ਵਿੱਚ ਕੋਈ ਅਸੀਂ ਇੱਕ ਕ੍ਰਾਂਤੀਕਾਰੀ ਰੈਵੋਲੂਸ਼ਨਰੀ ਕੋਈ ਬਦਲਾਅ ਲਿਆਉਣਾ ਤਾਂ ਇਹ ਚੀਜ਼ ਬਹੁਤ ਜ਼ਰੂਰੀ ਆ ਕਿ ਬੱਚੇ ਸਾਡੇ ਜਿਹੜੇ ਆ ਉਹ ਵਧੀਆ ਸਿੱਖਿਅਤ ਹੋਣ, ਹਾਇਰ ਐਜੂਕੇਸ਼ਨ ਤੱਕ ਪਹੁੰਚਣ। ਔਰ ਉਹਨਾਂ ਨੂੰ ਹੁਣ ਦੇਖੋ ਬਹੁਤ ਕੁਛ ਅਸੀਂ ਪੜ੍ਹਾ ਲਿਆ ਵਾ, ਹਨਾ ਜੋ ਚੱਲਿਆ ਆਉਂਦਾ ਇੱਕ ਹਿਸਟਰੀ ਦੀ ਤੋਂ ਤਾਂ ਰਟਨ ਲਵਾ ਦਿੰਦੇ ਹਾਂ ਕਿ ਆ ਆ ਆ ਪੜ੍ਹਨਾ, ਪਰ ਉਹਦਾ ਕੰਮ ਕੀ ਆ, ਉਹ ਤੇ 2 ਸਾਲ ਸਕੂਲੋਂ ਬਾਹਰ ਹੋਇਆ ਤੇ ਉਹ ਵੀ ਭੁੱਲ ਜਾਂਦਾ। ਸਾਨੂੰ ਜ਼ਰੂਰਤ ਆ ਕਿ ਅਸੀਂ ਬੱਚਿਆਂ ਨੂੰ ਪੂਰਾ ਸਕਿਲਡ ਕਰੀਏ, ਇਸ ਟਾਈਮ ਅਸੀਂ ਹਰ ਐਜੂਕੇਸ਼ਨ ਤੱਕ ਵੀ ਲਿਜਾਈਏ ਨਾ, ਸਕਿਲਡ ਹੋਣ ਸਾਡੇ ਬੱਚੇ, ਅੱਜ ਬਹੁਤ ਜ਼ਿਆਦਾ ਮੁਕਾਬਲੇਬਾਜ਼ੀ ਆ। ਸੋ ਇਹ ਜ਼ਰੂਰੀ ਆ ਕਿ ਇੱਕ ਪਾਸੇ ਅਸੀਂ ਤਾਲੀਮ ਵੀ ਦਈਏ, ਦੂਸਰੇ ਪਾਸੇ ਸਮਾਜ ਦੇ ਵਿੱਚੋਂ ਅਸੀਂ ਅੱਛੀ ਲੀਡਰਸ਼ਿਪ ਵੀ ਕੱਢੀਏ। ਸਹੀ ਗੁਣ ਤਾਂ ਹੀ ਮਿਲਣਗੇ ਨਾ, ਇਹ ਚੀਜ਼ਾਂ ਤਾਂ ਹੀ ਹੋਣਗੀਆਂ ਜੇ ਬੱਚੇ ਇੱਥੇ ਰਹਿਣਗੇ, ਜੇ ਬੱਚੇ ਇੱਥੋਂ ਵਧੀਆ ਸਿੱਖਿਆ ਪ੍ਰਾਪਤ ਕਰਨਗੇ। ਤਾਂ ਭਾਵੇਂ ਚੁੱਕ ਕੇ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਇਹ ਕਰਨਾ ਕਿਹਨੇ, ਸਰਕਾਰ ਦਾ ਕੰਮ ਹੈ ਸਾਰਾ, ਸਰਕਾਰ ਨੇ ਹੀ ਸਿੱਖਿਆ ਨੀਤੀ ਤੈਅ ਕਰਨੀ ਆ। ਸੋ ਸਰਕਾਰ ਉਦੋਂ ਤੱਕ ਅੱਛੀ ਨਹੀਂ ਆ ਸਕੇਗੀ ਜਦ ਤੱਕ ਸਮਾਜ ਦੇ ਵਿੱਚ ਪੂਰਾ ਬਦਲਾਅ ਨਹੀਂ ਆਉਂਦਾ। ਔਰ ਇਹ ਨਹੀਂ ਹੁੰਦਾ ਕਿ ਸਮਾਜ ਦੇ ਵਿੱਚ ਬਦਲਾਅ ਜਿਹੜਾ ਉਹ ਸਿਰਫ ਤੇ ਸਿਰਫ ਮਤਲਬ ਕਿ ਪੜ੍ਹਾਈ ਲੈ ਕੇ ਆਉਂਦੀ ਆ, ਵੀ ਇਕੱਲਾ ਪੜ੍ਹਾਈ ਕਰਕੇ ਆਉਂਦਾ, ਸਮਾਜ ਦਾ ਇੱਕ ਨਜ਼ਰੀਆ ਵੀ ਹੋਣਾ ਚਾਹੀਦਾ ਨਾ। ਪੜ੍ਹਾਈ ਕੀ ਕਰੂਗੀ ਜੇ ਮੰਨ ਲਓ ਕਰਕੇ 5-7 ਡਿਗਰੀਆਂ ਤਾਂ ਉੱਥੇ ਮੋਦੀ ਭਗਤ ਬਣ ਜਾਣਾ, ਠੀਕ ਹੈ, ਇੱਕ ਇੱਕ ਲਾਈਨ ਨੂੰ ਟੋ ਕਰਨਾ ਜਾਂ ਇੱਕ ਵਿਚਾਰਧਾਰਾ ਨੂੰ, ਚਾਹੇ ਤੁਸੀਂ ਖੱਬੇ ਪੱਖੀ ਕਹਿ ਲਓ ਚਾਹੇ ਸੱਜੇ ਪੱਖੀ ਕਹਿ ਲਓ, ਮੇਰੇ ਲਈ ਤਾਂ ਸਾਰੇ ਇੱਕੋ ਜਿਹੇ ਆ, ਮੈਂ ਤਾਂ ਸੈਂਟਰਲਿਸਟ ਬੰਦਾ ਵਾਂ। ਤੇ ਦੇਖੋ ਫਿਰ ਉਸ ਪੜ੍ਹਾਈ ਦਾ ਵੀ ਕੀ ਫਾਇਦਾ ਕਿ ਦੂਜੀ ਚੀਜ਼ ਤੁਸੀਂ ਮੰਨਣੀ ਹੀ ਨਹੀਂ ਹੈ ਜਾਂ। ਸੋ ਨਜ਼ਰੀਆ ਵੀ ਵਧੀਆ ਹੋਣਾ ਚਾਹੀਦਾ। ਮੈਂ ਸਮਝਦਾ ਕਿ ਨਜ਼ਰੀਆ ਕੋਈ ਜ਼ਰੂਰੀ ਨਹੀਂ ਹੈ ਕਿ ਇਹ ਗੱਲ ਜਿਹੜੀ ਆ ਲੋਹੇ ਤੇ ਲਿਖਿਆ ਕਿ ਨਜ਼ਰੀਆ ਪੜ੍ਹਾਈ ਨਾਲ ਹੀ ਬਣਦਾ, ਐਸਾ ਨਹੀਂ ਹੈ। ਸੋ ਸਾਡੇ ਸਮਾਜ ਦਾ ਨਜ਼ਰੀਆ ਜਦੋਂ ਬਦਲੇਗਾ, ਚਾਹੇ ਉਹ ਪੜ੍ਹਾਈ ਨਾਲ ਬਦਲੇ, ਚਾਹੇ ਉਹ ਇੱਕ ਖਿੱਚ ਹੁੰਦੀ ਹੈ ਨਾ ਕਿ ਨਹੀਂ ਯਾਰ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਵਾ, ਤਾਂ ਉਹ ਚੀਜ਼ ਵੀ ਬਦਲਾਅ ਦਾ ਕਾਰਨ ਬਣ ਸਕਦੀ ਹੈ। ਪਰ ਹਾਲ ਦੀ ਘੜੀ ਦੇਖੋ ਦੂਰ ਦੀ ਕੌੜੀ ਆ, ਅਸੀਂ ਜਿਉਂਦੇ ਜੀ ਵੇਖ ਜਾਈਏ ਕੁਛ, ਮੈਂ ਤੈਨੂੰ ਇੰਨੀ ਹੀ ਬੜੀ ਵੱਡੀ ਗੱਲ ਆ ਜੇ ਆਪਾਂ ਨੇੜ ਦੀ ਗੱਲ ਕਰੀਏ ਸਾਡੇ ਜਿਉਂਦੇ ਜੀ ਏਦਾਂ ਹੋ ਜਾਵੇ ਇਹ ਹੀ ਬਹੁਤ ਵੱਡੀ ਗੱਲ ਆ ਕਿ ਜਿਉਂਦੇ ਜੀ ਅਸੀਂ ਵੇਖ ਜਾਈਏ ਕੋਈ ਇਸ ਤਰ੍ਹਾਂ ਦਾ ਅੱਛੀ ਸਰਕਾਰ ਬਦਲ ਕੇ ਆਵੇ।
ਸੋ ਬਿਲਕੁਲ ਠੀਕ ਹੈ। ਸੋ ਕਿਸੇ ਨਾ ਕਿਸੇ ਥਾਂ ਤੇ ਲੈ ਕੇ ਜਾ ਕੇ ਤਾਂ ਰੈਵੋਲੂਸ਼ਨ ਤਾਂ ਆਉਂਦੀ ਹੈ ਤੇ ਰੈਵੋਲੂਸ਼ਨ ਚੇਂਜ ਵੀ ਲੈ ਕੇ ਆਉਂਦੀ ਹੈ। ਸੋ ਆਪਾਂ ਜਿਵੇਂ ਗੱਲ ਕੀਤੀ ਸੀ ਆਪਾਂ ਆਪਦੇ ਜਿਉਂਦੇ ਜੀ ਦੇਖੀਏ ਤੇ ਚਾਹੇ ਆਪਾਂ ਅਖੀਰਲੇ ਟਾਈਮਾਂ ਦੇ ਵਿੱਚ ਕਿ ਇਹ ਰੈਵੋਲੂਸ਼ਨ ਵੀ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਹੀ ਆਊਗੀ ਨਾ। ਅੱਜ ਆ ਜੇ ਅੱਜ ਤੋਂ ਦਸਾਂ ਸਾਲਾਂ ਨੂੰ ਆ ਜੇ ਤੁਹਾਨੂੰ ਕੀ ਲੱਗਦਾ ਵੀ ਜੇ ਸਮਾਜ ਨੂੰ ਬਦਲਾਅ ਵਾਸਤੇ ਸਾਨੂੰ ਕੀ ਕਰਨ ਦੀ ਲੋੜ ਹੈ?
ਦੇਖੋ ਰੈਵੋਲੂਸ਼ਨ ਤਾਂ ਵਿਚਾਰਾਂ ਦਾ ਹੁਣ ਹਥਿਆਰਾਂ ਵਾਲਾ ਤਾਂ ਤੁਹਾਨੂੰ ਪਤਾ ਦੌਰ ਔਖਾ ਹੈ ਹੁਣ ਹਥਿਆਰਾਂ ਦਾ ਨੀ ਹੁਣ ਤੇ ਵਿਚਾਰਾਂ ਦਾ ਹੀ ਇੱਕ ਰੈਵੋਲੂਸ਼ਨ ਆਉਂਦਾ ਜਿੱਥੇ ਵੀ ਆਉਂਦਾ ਹੈ। ਬਹੁਤ ਵੱਡੇ ਵੱਡੇ ਰਾਜੇ ਜਿਹੜੇ ਉਹਨਾਂ ਦੇ ਤਖ਼ਤੇ ਪਲਟ ਦਿੱਤੇ ਗਏ ਮਿਸਰ ਦੇ ਵਿੱਚ ਇਜਿਪਟ ਦੇ ਵਿੱਚ ਫੇਸਬੁੱਕ ਕ੍ਰਾਂਤੀ ਹੋ ਗਈ ਸੀ। ਫੇਸਬੁੱਕ ਆਈ ਨੂੰ ਹਾਲੇ ਉਦੋਂ ਮੈਨੂੰ ਲੱਗਦਾ ਕਿ 3-4 ਸਾਲ ਹੀ ਹੋਏ ਸੀਗੇ 2012 ਦੇ ਕਰਦਿਆਂ ਫੇਸਬੁੱਕ ਕ੍ਰਾਂਤੀ ਹੋ ਗਈ ਸੀਗੀ। ਤਹਿਰੀਰ ਚੌਂਕ ਦੇ ਵਿੱਚ ਜਾ ਕੇ ਇੱਕ ਬੰਦਾ ਹੀ ਗਿਆ ਸੀ ਉਹਨੇ ਕਿਹਾ ਬਹੁਤ ਕੁਛ ਬਹੁਤ ਹੋ ਗਿਆ ਯਾਰ ਮੈਂ ਚੱਲਿਆ। ਤਹਿਰੀਰ ਚੌਂਕ ਦੇ ਵਿੱਚ ਇੱਕ ਮੁੰਡਾ ਸੀਗਾ, ਇੱਕ ਮੁੰਡੇ ਨੇ ਜਾ ਕੇ ਤਹਿਰੀਰ ਚੌਂਕ ਦੇ ਵਿੱਚ ਆਸਣ ਲਾ ਲਿਆ। ਉਸ ਤੋਂ ਬਾਅਦ ਮਜ਼ਮਾ ਗਿਆ ਤਾਂ ਮਿਸਰ ਦੇ ਵਿੱਚ ਬਦਲਾਅ ਆ ਗਿਆ। ਬਦਲਾਅ ਇੱਕ ਬੰਦਾ ਵੀ ਸ਼ੁਰੂ ਕਰ ਸਕਦਾ ਰੈਵੋਲੂਸ਼ਨ, ਇੱਕ ਬੰਦਾ ਚਾਹੇ ਉਹ ਅਨਪੜ੍ਹ ਵੀ ਆ ਚਾਹੇ ਵਧੀਆ ਬੰਦਾ ਕੋਈ ਵੀ ਬੰਦਾ ਹੋ ਸਕਦਾ ਤਾਂ ਉਹ ਵੀ ਮੁੱਢ ਬਣ ਸਕਦਾ ਤਾਂ ਜ਼ਰੂਰ ਆਏਗਾ। ਸਾਡੇ ਇੱਥੇ ਹੈ ਵੀ ਆ ਨੌਜਵਾਨਾਂ ਚੋਂ ਚਿਣਗ ਹੈ ਆਮ ਆਦਮੀ ਪਾਰਟੀ ਨੇ। ਚਲੋ ਦੇਖੋ ਉਹਨਾਂ ਦੀ ਰਾਜਨੀਤੀ ਠੀਕ ਹੋ ਸਕਦੀ ਗਲਤ ਹੋ ਸਕਦੀ ਆ, ਸਾਡੇ ਮੁੰਡਿਆਂ ਨੂੰ ਰਾਜਨੀਤੀ ਵੱਲ ਖਿੱਚਿਆ ਇੱਕ ਉਹਨਾਂ ਦੀ ਮੈਂ ਕਹੂੰਗਾ ਕਿ ਇਹ ਪ੍ਰਾਪਤੀ ਹੈ, ਇਹ ਪ੍ਰਾਪਤੀ ਹੈ। ਚਲੋ ਤੀਜੀ ਤੇਰਾ ਹੀ ਸਫਲ ਹੈ ਜਾਂ ਸਫਲ ਹੈ ਤੁਹਾਡਾ ਕੰਮ ਹੈ, ਤੁਸੀਂ ਦੇਖੋ ਉਹਨਾਂ ਨੂੰ ਵਾਚ ਕਰੋ, ਮੈਂ ਕਿਸੇ ਦਾ ਉਹ ਨੀ ਹੈਗਾ। ਤਾਂ ਕਹਿਣ ਦਾ ਭਾਵ ਇਹ ਹੋਗਾ ਕਿ ਸਾਡੇ ਮੁੰਡੇ ਹੁਣ ਰਾਜਨੀਤੀ ਚ ਦਿਲਚਸਪੀ ਲੈ ਰਹੇ ਆ, ਉਹ ਡਿਬੇਟ ਕਰਦੇ ਨੇ। ਹਾਲਾਂਕਿ ਸੋਸ਼ਲ ਮੀਡੀਆ ਤੇ ਕਈ ਵਾਰ ਡਿਬੇਟ ਹੈ ਜਿਹੜਾ ਉਹ ਸ਼ਬਦਾਂ ਦੇ ਤੌਰ ਤੇ ਜੇ ਦੇਖੀਏ ਮਰਿਆਦਕ ਨਹੀਂ ਰਹਿੰਦਾ ਕਈ ਦਫ਼ਾ, ਪਰ ਡਿਬੇਟ ਕਰ ਰਹੇ ਨੇ। ਅੱਜ ਤੁਸੀਂ ਗੱਲ ਕਰੋ 15-20 ਸਾਲ ਦੇ ਬੱਚੇ ਨਾਲ, ਉਹ ਅੱਛਾ ਤੁਹਾਨੂੰ ਜਵਾਬ ਦਿੰਦਾ ਹਰੇਕ ਚੀਜ਼ ਦਾ, ਏਦਾਂ ਨੀ ਏਦਾਂ। ਯਾਨੀ ਜਿਵੇਂ ਜਿਵੇਂ ਇਹ ਚੀਜ਼ਾਂ ਵੱਧ ਰਹੀਆਂ ਨੇ ਅੱਗੇ ਲੱਗਦਾ ਹੈ ਉਮੀਦ ਵੱਜਦੀ ਆ ਕਿ ਬੱਚੇ ਜਿਹੜੇ ਆ ਅੱਗੇ ਜਾ ਕੇ ਉਹ ਜ਼ਰੂਰ ਬਦਲਾ ਲਿਆਉਣਗੇ, ਅੱਛੀ ਕੁਆਲਿਟੀ ਦੀ ਰਾਜਨੀਤੀ ਵੀ ਸਾਨੂੰ ਵੇਖਣ ਨੂੰ ਮਿਲੇਗੀ। ਤਾਂ ਸਭ ਤੋਂ ਵੱਡੀ ਚੀਜ਼ ਜਿਹੜੀ ਆ ਉਹ ਇਹੀ ਆ ਕਿ ਜਦੋਂ ਸਮਾਜ ਨੇ ਬਦਲਣਾ ਹੈ ਉਸ ਦੌਰ ਦੇ ਵਿੱਚ ਮਤਲਬ ਕਿ ਨੁਕਸਾਨ ਕੀ ਹੈ, ਨੁਕਸਾਨ ਤੁਸੀਂ ਕਰਕੇ ਨਫ਼ਾ ਕੀ ਘੱਟ ਰਹੇ ਹੋ। ਤਾਂ ਇਹ ਤਾਂ ਹੁਣ ਮੈਂ ਜਿਵੇਂ ਕਿਹਾ ਕਿ ਹਥਿਆਰਾਂ ਵਾਲੀ ਗੱਲ ਨਹੀਂ ਵਿਚਾਰਾਂ ਵਾਲੀ ਗੱਲ ਹੈ, ਤਾਂ ਉਹ ਜਿਹੜੇ ਵਿਚਾਰ ਨੇ ਤੁਹਾਡੇ ਉਹ ਕਦੋਂ ਪਨਪਦੇ ਆ, ਕਦੋਂ ਪਰਪੱਕ ਹੁੰਦੇ ਆ, ਕਦੋਂ ਉਹ ਤੁਹਾਨੂੰ ਲੀਡਰਸ਼ਿਪ ਦਿੰਦੇ ਆ, ਇਹ ਆਪਣੇ ਹੱਥ ਨਹੀਂ। ਆਪਾਂ ਕਹੀਏ ਕਿ ਇਹ ਇੰਨੇ ਸਮੇਂ ਦੇ ਵਿੱਚ ਹੋ ਜਾਏਗਾ ਜਾਂ ਮੈਂ ਕਹਿ ਦੇਵਾਂ ਕਿ ਇਸ ਤਰ੍ਹਾਂ ਹੋ ਜਾਏਗਾ। ਸੋ ਮੈਂ ਸਿਰਫ ਇਹੀ ਚੀਜ਼ ਵੇਖ ਰਿਹਾ ਜੋ ਗਰਾਊਂਡ ਤੋਂ ਚੀਜ਼ ਦੇਖ ਰਿਹਾ ਕਿ ਅਵੇਅਰਨੈਸ ਹੋ ਰਹੀ ਆ, ਹੋ ਰਹੀ ਹੈ। ਔਰ ਦੇਖੋ ਇਹ ਜਿਹੜਾ ਬਦਲਾਅ ਹੋਏਗਾ ਸਿਆਸੀ ਬਦਲਾਅ ਹੀ ਹੋਏਗਾ, ਹਲਦੀ ਕੜੀ ਕੁਛ ਐਸਾ ਨਹੀਂ ਹੈ ਕਿ ਬਾਉਂਡਰੀਆਂ ਜਿਹੜੀਆਂ ਬਣ ਜਾਣਗੀਆਂ, ਕੋਈ ਨਵੀਆਂ ਬਾਉਂਡਰੀਆਂ ਦੇਖਣ ਨੂੰ ਮਿਲਣਗੀਆਂ। ਹਾਲ ਫਿਲਹਾਲ ਇਹੋ ਹੀ ਆ ਕਿਉਂਕਿ ਪੰਜਾਬ ਜਿਹੜਾ ਹੈ ਨਾ, ਪੰਜਾਬ ਹਮੇਸ਼ਾ ਹੀ ਰੈਵੋਲੂਸ਼ਨ ਦਾ ਕੇਂਦਰ ਰਿਹਾ ਜੇ ਇਤਿਹਾਸ ਵੇਖੋਗੇ। ਫਰੈਂਚ ਰੈਵੋਲੂਸ਼ਨ ਤੇ ਬਾਅਦ ਚ ਹੋਇਆ, ਸਾਡੇ ਬੰਦਾ ਸਿੰਘ ਬਹਾਦਰ ਜੀ ਨੇ ਤਾਂ ਪਹਿਲਾਂ ਹੀ ਕਰਤਾ ਸੀ ਸਮਾਜਿਕ ਕ੍ਰਾਂਤੀ, ਇਹ ਅਸੀਂ ਕਦੇ ਦੱਸਿਆ, ਅਸੀਂ ਦੁਨੀਆਂ ਨੂੰ ਦੱਸ ਨਹੀਂ ਪਾਏ। ਅਸੀਂ ਆਪਣੇ ਬੱਚੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਚੈਪਟਰ ਜੋੜਤਾ 10ਵੀਂ ਦੇ ਵਿੱਚ, 8ਵੀਂ ਦੇ ਵਿੱਚ ਸਾਨੂੰ ਵੀ ਪੜ੍ਹਾਇਆ ਗਿਆ। ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਮਾਨ ਕਰੋ ਫਰੈਂਚ ਰੈਵੋਲੂਸ਼ਨ ਤੋਂ ਪਹਿਲਾਂ ਹੀ ਇੱਥੇ ਖਾਲਸਾ ਰਾਜ ਸਥਾਪਿਤ ਹੋਇਆ ਸੀਗਾ ਜਿਹੜਾ ਕਿ ਇੱਕ ਸਮਾਜਿਕ ਕ੍ਰਾਂਤੀ ਦਾ ਪ੍ਰਤੀਕ ਸੀ। ਕੀ ਅਸੀਂ ਦੱਸਿਆ? ਕਦੇ ਨਹੀਂ ਦੱਸ ਸਕੇ ਅਸੀਂ। ਸੋ ਇਹ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਵਾਪਰਦੀਆਂ ਨੇ, ਦੇਖੋ ਆਮ ਆਦਮੀ ਪਾਰਟੀ ਫਿਰ ਗੱਲ ਆ ਗਈ ਆਮ ਆਦਮੀ ਪਾਰਟੀ ਦੀ, ਪੰਜਾਬ ਵਾਲਿਆਂ ਨੇ ਉਹਨਾਂ ਨੂੰ ਇੱਥੇ 4 ਸੀਟਾਂ ਦਿੱਤੀਆਂ ਸੀ ਪਹਿਲੀ ਦਫ਼ਾ। ਮੋਦੀ ਨੂੰ ਸਾਰੇ ਇੰਡੀਆ ਦੇ ਵਿੱਚ, ਜੰਮੂ ਕਸ਼ਮੀਰ ਚ ਵੀ ਉਹਨਾਂ ਨੇ ਸਰਕਾਰ ਬਣਾ ਲਈ ਆਪਣੀ, ਦੇਖ ਲਓ ਜਾ ਕੇ ਬਣਾ ਲਈ ਸੀ ਨਾ ਬੀਜੇਪੀ ਨਾਲ ਰਲ ਕੇ, ਬਟ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਕਿ ਅਸੀਂ ਕੱਟੜ ਵਾਸਤਾ ਜਿਹੜੀ ਆ ਉਹ ਨਹੀਂ ਬਰਦਾਸ਼ਤ ਕਰਾਂਗੇ। ਫਿਰ ਪੰਜਾਬ ਜਦੋਂ CA ਦੇ ਪ੍ਰੋਟੈਸਟ ਸੀਗੇ ਤਾਂ ਕਿਹਨਾਂ ਦੇ ਨਾਲ ਖਲੋਤਾ? ਪੰਜਾਬ ਮੁਸਲਮਾਨਾਂ ਦੇ ਨਾਲ, ਵੱਡੇ ਵਡੇਰੇ ਲੜਾਈਆਂ ਵੀ ਕਰਦੇ ਰਹੇ ਉਹਨਾਂ ਦੇ ਨਾਲ, ਉਲਝਦੇ ਵੀ ਰਹੇ ਆ, ਬਹੁਤ ਜੰਗਾਂ ਵੀ ਹੋਈਆਂ ਨੇ। ਪਰ ਗੱਲ ਕੀ ਆ ਕਿ ਜੇ ਹੱਕ ਹਕੂਕ ਦੀ ਗੱਲ ਚੱਲੀ ਤਾਂ ਉਹ ਉੱਥੇ ਲੀਕ ਤੋਂ ਦੂਜੇ ਪਾਸੇ ਖਲੋਤੇ। ਕਸ਼ਮੀਰ ਦੇ ਵਿੱਚ 370 ਮਨਸੂਖ ਕੀਤੀ ਗਈ, ਤਾਂ ਉੱਥੇ ਸਭ ਤੋਂ ਜ਼ਿਆਦਾ ਕਿਸ ਸਟੇਟ ਨੇ ਕਸ਼ਮੀਰ ਦਾ ਸਾਥ ਦਿੱਤਾ? ਉਹ ਪੰਜਾਬ ਸੀ। ਤਾਂ ਕੀ ਇਹ ਬਦਲਾਅ ਨਹੀਂ ਹੈ? ਇਹ ਬਦਲਾਅ ਹੈ। ਇਹ ਵੀ ਬਦਲਾਅ ਦੇਖੋ ਨਾ ਤੁਸੀਂ ਕਿ ਕਿਸੇ ਸਮੇਂ ਮੁਸਲਮਾਨਾਂ ਦੇ ਨਾਲ ਪੂਰੀ ਅੜ ਫਸ ਸੀਗੀ, ਠੀਕ ਹੈ ਨਾ। ਤਾਂ ਅੱਜ ਦੀ ਘੜੀ ਕੀ ਆ ਕਿ ਜਦ ਉਹਨਾਂ ਤੇ ਭੀੜ ਬਣ ਰਹੀ ਆ ਤਾਂ ਉਹ ਸੱਸ ਵੀ ਰਿਹਾ, ਇਹ ਵੀ ਤਾਂ ਇੱਕ ਬਦਲਾਅ ਹੈ ਨਾ। ਸੋ ਪੰਜਾਬ ਬਦਲਾਅ ਦੀ ਧਰਤੀ ਰਿਹਾ, ਬਦਲਾਅ ਦਾ ਕੇਂਦਰ ਰਿਹਾ, ਔਰ ਮੈਨੂੰ ਹੋਪ ਹੈ ਕਿ ਇੱਕ ਦਿਨ ਸਮਾਜਿਕ ਤੌਰ ਤੇ ਇੱਕ ਦਿਨ ਰਾਜਨੀਤਿਕ ਤੌਰ ਤੇ ਬਦਲਾਅ ਆਏਗਾ ਆਏਗਾ ਹਾਂ ਇਹ ਨਹੀਂ ਦੱਸ ਸਕਦੇ ਆਪਾਂ ਕਿ ਉਹ ਕਿਸ ਤਰ੍ਹਾਂ ਆਏਗਾ ਜਾਂ ਉਹ ਕਿਹੜੇ ਸਮੇਂ ਚ ਆਏਗਾ ਆਏਗਾ ਜ਼ਰੂਰ ਕਿਉਂਕਿ ਲੋਕ ਅਵੇਅਰ ਹੋ ਰਹੇ ਆ ਖਾਸ ਤੌਰ ਤੇ ਨੌਜਵਾਨੀ ਜਿਹੜੀ ਆ ਦੂਜਾ ਸਾਨੂੰ ਫਾਇਦਾ ਕੀ ਹੋਇਆ ਕਿ ਸਾਡਾ ਜਿਹੜਾ ਪੰਜਾਬੀਆਂ ਦਾ ਜਿਹੜਾ ਫੈਲਾਅ ਹੋਇਆ ਵੱਖ ਵੱਖ ਮੁਲਕਾਂ ਚ ਅੱਜ ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਜਿਹੜੇ ਅਸੀਂ ਮੇਰੇ ਖਿਆਲ ਦੇ ਨਾਲ ਇਕੱਲੇ ਕ੍ਰਿਕਟ ਟੀਮ ਚ ਹੀ ਸੁਣਦੇ ਹੁੰਦੇ ਸਾਂ ਅੱਜ ਤੋਂ 20 ਸਾਲ ਪਹਿਲਾਂ ਅੱਜ ਉੱਥੇ ਸਾਡਾ ਭਾਈਚਾਰਾ ਜਿਹੜਾ ਉਹ ਨਾ ਸਿਰਫ ਫੈਲਿਆ ਬਲਕਿ ਉੱਥੇ ਤਰੱਕੀ ਕਰ ਰਿਹਾ ਉੱਥੇ ਸਿਆਸਤ ਦੇ ਵਿੱਚ ਹਾਜ਼ਰੀ ਲਵਾ ਰਿਹਾ ਪ੍ਰਾਪਤੀਆਂ ਆਪਣੀਆਂ ਦਰਜ ਕਰਵਾ ਰਿਹਾ ਤਾਂ ਉਸ ਚੀਜ਼ ਦਾ ਸਾਨੂੰ ਇੱਕ ਐਕਸਟਰਾ ਐਡਵਾਂਟੇਜ ਹੈ ਜੇ ਅਸੀਂ ਓਵਰਆਲ ਇੰਡੀਆ ਚ ਦੇਖੀਏ ਤਾਂ ਸਾਨੂੰ ਐਕਸਟਰਾ ਐਡਵਾਂਟੇਜ ਆ ਕਿ ਅਸੀਂ ਬਹੁਤ ਕੁਛ ਉੱਥੋਂ ਲਿਆ ਰਹੇ ਹਾਂ ਮਤਲਬ ਕਿ ਚੰਗੀਆਂ ਚੀਜ਼ਾਂ ਸਮਝਾ ਰਹੇ ਹਾਂ ਕਿ ਯਾਰ ਸਿਸਟਮ ਕੀ ਹੁੰਦਾ ਸਿਸਟਮ ਦੇ ਵਿੱਚ ਬਦਲਾਅ ਜ਼ਰੂਰੀ ਕਿਉਂ ਹੈ ਤਾਂ ਉਹ ਮੈਂ ਸਮਝਦਾ ਕਿ ਸਾਨੂੰ ਥੋੜਾ ਜਿਹਾ ਐਡਵਾਂਸ ਕਰਦਾ ਤਾਂ ਰੱਬ ਸੁੱਖ ਰੱਖੇ ਰੱਬ ਦੀ ਦੂਰੀਆਂ ਹੁੰਦੀਆਂ ਵੈਸੇ ਤਾਂ ਚਲੋ ਕਰਨਾ ਇਨਸਾਨ ਨੇ ਆ ਪਰ ਮੈਨੂੰ ਲੱਗਦਾ ਕਿ ਰੱਬ ਸੁੱਖ ਰੱਖੇ ਸਾਰਾ ਕੁਛ ਠੀਕ ਹੋਊਗਾ ਪਰ ਇਹ ਹੈ ਕਿ ਉਦੋਂ ਤੱਕ ਨੁਕਸਾਨ ਸਾਡੇ ਪੰਜਾਬ ਦਾ ਬਹੁਤ ਹੋ ਚੁੱਕਾ ਹੋਵੇਗਾ ਮਾਫ ਕਰਨਾ ਜੇ ਸਾਨੂੰ ਚੰਗੀ ਲੀਡਰਸ਼ਿਪ ਮਿਲੀ ਹੁੰਦੀ ਮੈਂ ਕਿਸੇ ਤੇ ਦੂਸ਼ਣਬਾਜ਼ੀ ਨਹੀਂ ਕਰਦਾ ਚਾਹੇ ਉਹ ਅਕਾਲੀ ਹੋਣ ਚਾਹੇ ਕਾਂਗਰਸੀ ਹੋਣ ਇੱਕੋ ਥਾਲੀ ਦੇ ਹੀ ਬੈਂਗਣੇ ਆ ਜੇ ਸਾਨੂੰ ਚੰਗੇ ਰਾਜਨੀਤਿਕ ਬੰਦੇ ਮਿਲੇ ਹੁੰਦੇ ਨਾ ਤੇ ਮੇਰੇ ਖਿਆਲ ਦੇ ਨਾਲ ਇਹ ਸਾਡਾ ਖਿੱਤਾ ਜਿਹੜਾ ਸੀਗਾ ਇਹ ਤੇ ਬਹੁਤ ਸ਼ਾਨਦਾਰ ਅੱਜ ਮੇਰੇ ਖਿਆਲ ਦੇ ਨਾਲ ਇੱਕ ਮੁਕਾਮ ਸਿਰਕੇ ਬੈਠਾ ਹੁੰਦਾ
ਜੀ ਸੋ ਬਿਲਕੁਲ ਤੁਸੀਂ ਠੀਕ ਕਿਹਾ ਹੈਗਾ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈਗੀ ਹੈ ਸੋ ਅਸੀਂ ਆਵਾਮ ਹੈਗੇ ਆ ਤੇ ਅਗਰ ਅਸੀਂ ਆਪਣੇ ਵਿੱਚ ਚੇਂਜ ਲੈ ਕੇ ਆਵਾਂਗੇ ਤਾਂ ਨੈਚੁਰਲੀ ਅੱਗੇ ਅਸੀਂ ਸਹੀ ਨੁਮਾਇੰਦਿਆਂ ਦੀ ਸਹੀ ਸਰਕਾਰਾਂ ਦੀ ਚੋਣ ਕਰਾਂਗੇ ਸੋ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਬਲ ਬਖਸ਼ੇ ਸਮਤ ਬਖਸ਼ੇ ਬੁੱਧੀ ਬਖਸ਼ੇ ਤੇ ਤਾਂ ਜੋ ਅਸੀਂ ਆਪਣਾ ਜਿਹੜਾ ਹਰਿਆ ਭਰਿਆ ਪੰਜਾਬ ਉਹ ਦੁਬਾਰਾ ਫਿਰ ਉਹਨੂੰ ਸੰਪੂਰਨ ਕਰ ਸਕੀਏ ਸੋ ਮਿੰਟੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਹੋਏ ਅਤੇ ਆਪਣੇ ਵਿਚਾਰ ਪੇਸ਼ ਕੀਤੇ ਸੋ ਅੱਗੇ ਸਮਾਂ ਲੈ ਕੇ ਤੁਹਾਡੇ ਕੋਲੋਂ ਫਿਰ ਕਦੇ ਤੁਹਾਡੇ ਨਾਲ ਤੁਹਾਨੂੰ ਸਾਂਝਾ ਕਰਾਂਗੇ ਸਰੋਤਿਆਂ ਦੇ ਨਾਲ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ
ਸ਼ੁਕਰੀਆ
ਸੋ ਇਹ ਸੀ ਮਿੰਟੂ ਗੁਰੂਸਰੀਆ ਜਿਨ੍ਹਾਂ ਨੇ ਕਿ ਲਾਈਫ ਦੇ ਵਿੱਚ ਇਹਨਾਂ ਦਾ ਬੜਾ ਯੂ ਟਰਨ ਵੱਜਿਆ ਸੀ ਤੇ ਅੱਜ ਇਹ ਇੱਕ ਰੋਲ ਮਾਡਲ ਹੋ ਦੇ ਤੌਰ ਤੇ ਵਿਚਰ ਰਹੇ ਆ ਚਾਹੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਪੱਤਰਕਾਰੀ ਦੇ ਵਿੱਚ ਨਿਭਾ ਰਹੇ ਆ ਬਟ ਉਹਦੇ ਨਾਲ ਨਾਲ ਇੱਕ ਬਹੁਤ ਵੱਡਾ ਇਹ ਰੋਲ ਮਾਡਲ ਦੇ ਤੌਰ ਤੇ ਕੰਮ ਕਰ ਰਹੇ ਹੈਗੇ ਆ ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਅਗਲੇ ਸੋਮਵਾਰ ਤੁਹਾਡੇ ਸਾਰਿਆਂ ਸਰੋਤਿਆਂ ਦੇ ਰੂਬਰੂ ਹੋਵਾਂਗੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਸੁੱਖ ਸ਼ਾਂਤੀਆਂ ਬਖਸ਼ੇ ਖੁਸ਼ੀਆਂ ਬਖਸ਼ੇ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ
ਛੋਰਾਂ ਨੇ ਸਤਿਗੁਰ ਨਾਨਕ ਆ ਜਾ
ਘੱਟ ਹੀ ਹੁਣ ਕਮਾਈਆਂ ਨੇ ਹੱਕ ਮਜ਼ਦੂਰ ਦਾ ਖੋਲਿਆ ਖੜੇ ਸਿਪਾਹੀਆਂ ਨੇ ਹੱਕ ਸੱਚ ਦੀਆਂ ਘੱਟ ਹੀ ਹੁਣ ਕਮਾਈਆਂ ਨੇ ਹੱਕ ਮਜ਼ਦੂਰ ਦਾ ਖੋਲਿਆ ਖੜੇ ਸਿਪਾਹੀਆਂ ਨੇ ਚੰਦ ਨੂੰ ਚੈਨ ਨੀ ਪਖੰਡੀ ਬਹਿ ਗਏ ਨੇ ਵਹਿਮਾਂ ਭਰਮਾਂ ਵਾਲੇ ਅੱਜ ਵੀ ਹੈਗੇ ਨੇ ਵਿੱਚ ਡੇਰਿਆਂ ਸਾਧ ਪਖੰਡੀ ਬਹਿ ਗਏ ਨੇ ਵਹਿਮਾਂ ਭਰਮਾਂ ਵਾਲੇ ਅੱਜ ਵੀ ਹੈਗੇ ਨੇ ਲੁੱਟ ਲੁੱਟ ਕੇ ਸਭ ਖਾ ਲਿਆ ਇਹਨਾਂ ਚੋਰਾਂ ਨੇ
ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ
ਮੁਸ਼ਕਿਲੋਂ ਸੇ ਕਹਿ ਦੋ ਮੇਰਾ ਖੁਦਾ
साथ है हमारे, ओ सर्व शक्तियों से जब साथ है हमारे, हर काम उसके रहते आसानियों से हुआ है। कभी हार लाना, हिम्मत का कदम बढ़ाओ, कभी हार लाना, हिम्मत का कदम बढ़ाओ, हजारों कदम बढ़ाने वो सामने खड़ा है। ये मत कहो खुदा से मेरी मुश्किल
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ।